रोड रिजर्वायर विक्टोरिया
तुसी सुन रहे हो अपना हरमल रेडियो 24 घंटे 7 दिन ऑस्ट्रेलिया दा पहला पंजाबी रेडियो हरमल रेडियो 24 घंटे 7 दिन
हरमल रेडियो
खूबसूरत दिन की खूबसूरत शुरुआत सूरज दियां सुनहरी किरणां रमकदी पौण आसमानी चादर दे थले लह लहाउंदियां फसलां दे नाल लहरां लहरां तुहाडी सवेर नूं होर निखारन लई पेश है प्रोग्राम लहरां 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 तुहाडे मन दे वलवलियां दियां लहरां तुहाडे वडमुल्ले विचारां दियां लहरां तुहाडे दिल दे जज्बातां दियां वखरा दिन वखरी आवाज वखरी आवाज वखरी गिरां लहरां सोमवार तो शुक्रवार सिडनी आस्ट्रेलिया समय दे मुताबक सवेरे 8 बजे तो 10 बजे तक लहरां लहरां
सत श्री अकाल दोस्तो हाजरा जी प्रोग्राम लेके लहरां मैं तुहाडा दोस्त मिंटू बराड एडलेट दे स्टूडियो तो 15 मई 2017 ते नानक शाही सम्मत मुताबक 2 जेठ 549 बरा सो जेठ दा महीना चढ़ गया जी ते जेठ दे महीने दियां गर्मियां रुत्तां छुट्टियां बहुत सारियां यादां जेठ महीने नाल तुहाडियां भी जुड़ियां होणियां साडियां भी जुड़ियां होणियां सो आवाज दी दुनिया दे नाल जिथों जिथों भी जुड़े हो अज असीं सांझ पावांगे तुहाडे नाल आउण वाले 2 घंटे कुछ ना कुछ यादां छेड़ांगे कुछ इधरलियां उधरलियां गल्लां करांगे कुछ सुनावांगे ते कुछ सुणांगे ते इदां ही 2 घंटिआं दा वक्त आ जिहड़ा उहनूं सुनहरी वक्त यादगार वक्त बनाउण दी कोशिश करांगे सो आवाज दी दुनिया नाल जिथों भी तुसीं जुड़े हो तुहाडा सब दा स्वागत है जी आयां तुहानूं ते उम्मीद करदे हां जी तुहाडा दिन बहुत खूबसूरत चढ़िया होवेगा ते बहुत खूबसूरत दिन बीते ते निक्के निक्के पड़ावां दे विच जिंदगी खुशियां खेड़ां मानदे होए तुसी अगे वधो इसे दुआ अरदास नाल आप सब नूं जी आयां कहने आ ते उम्मीद करदे आ जी जिन्ना भी हो सके जिन्ना भी वधिया हो सके असीं सरबत दे भले लई अरदास चढ़दी कला दे दुआ मंग सकीए सो दोस्तो अज जिहड़ा मौसम आ ओह एडलेट दे विच बड़ा खूबसूरत मौसम चढ़िया जी ठंड हल्के हल्के जेडे पैर ठर रहे आ ते नाल धुप खिड़दी दिखाई दे रही आ ते जिदा महसूस हुंदा वी अद्धे कु घंटे च इहो जिहा माहौल हो जाणा वी असीं धुप दे विच बैठण दे काबल हो जांगे सो मैनू लगदा तुहाडे शहरां दा वी वैदर वधिया होऊगा ते इसे ढंग नाल आपां इक दूजे नाल सांझ भी पावांगे ते इक दूजे नूं इधरलियां उधरलियां गल्लां भी सुणाउणियां मसले बहुत सारे आए आ पिछले दिनां दे विच ते बहुत सारे सज्जना मित्रां ने सुनेहे दित्ते आ ਵੀ ਆਪਾਂ ਵੱਖਰੇ ਵੱਖਰੇ ਮਸਲਿਆਂ ਤੇ ਅੱਜ ਗੱਲ ਕਰਨੀ ਆ ਸੋ ਫੋਨ ਲਾਈਨਾਂ ਆਪਾਂ ਹੁਣੇ ਤੋਂ ਖੋਲ ਦਿਆਂਗੇ ਜੀ ਜਦੋਂ ਮਰਜ਼ੀ ਤੁਸੀਂ ਕਰ ਲਿਓ ਫੋਨ ਤੇ ਆਪਾਂ ਜੋ ਮਸਲਾ ਕਹੋਗੇ ਉਸੇ ਮਸਲੇ ਤੇ ਗੱਲ ਕਰ ਲਾਂਗੇ ਇਹ ਤੁਹਾਡੇ ਤੇ ਡਿਪੈਂਡ ਆ ਤੁਹਾਡੇ ਤੇ ਛੱਡਦੇ ਆ ਜੀ ਜਿਹੜਾ ਵੀ ਮਸਲਾ ਛੇੜੋਗੇ ਉਹ ਤੇ ਗੱਲ ਕਰ ਸਕਦੇ ਆਪਾਂ ਪਰ ਮੇਰੇ ਕੋਲੇ ਜਿਹੜੇ ਖਾਸ ਮਸਲੇ ਉਹ ਆ ਰਹੇ ਆ ਜੀ ਇੱਕ ਤਾਂ ਜਿਹੜਾ ਪਿਛਲੇ ਦਿਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਘਮਸਾਨ ਚੱਲਿਆ ਹੋਇਆ ਖਾਸ ਕਰਕੇ ਕਪਿਲ ਮਿਸ਼ਰਾ ਦਾ ਜਿਹੜਾ ਐਪੀਸੋਡ ਚੱਲ ਰਿਹਾ ਉਸ ਐਪੀਸੋਡ ਕਾਫੀ ਲੋਕ ਜਾਨਣਾ ਚਾਹੁੰਦੇ ਆ ਉਹ ਵੀ ਕੋਈ ਨੀ ਜੀ ਜਿਵੇਂ ਮਰਜ਼ੀ ਤੁਸੀਂ ਗੱਲ ਛੇੜ ਲਿਓ ਆਪਾਂ ਛੇੜ ਲਾਂਗੇ ਉਹਦੇ ਵਿੱਚ ਪਰ ਉਸ ਤੋਂ ਵੀ ਇੱਕ ਅਹਿਮ ਮਸਲਾ ਜਿਹੜਾ ਮੈਨੂੰ ਦਿਖਾਈ ਦੇ ਰਿਹਾ ਉਹ ਮਸਲਾ ਫੇਰ ਆ ਕੇ ਮੁੜਕੁੜ ਜਿਹੜਾ ਡੇਰਾਵਾਦ ਜਾਂ ਇਹੋ ਜਿਹੇ ਲੋਕਾਂ ਤੇ ਆ ਕੇ ਅਟਕ ਰਿਹਾ ਜਿਹਤੋਂ ਅਸੀਂ ਅਕਸਰ ਪੱਲਾ ਛਡਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਫੇਰ ਕੰਟਰੋਵਰਸੀ ਸ਼ੁਰੂ ਹੋ ਰਹੀ ਹੈ ਇੱਕ ਨਵੀਂ ਗੱਲ ਫੇਰ ਸਾਹਮਣੇ ਆ ਰਹੀ ਆ ਜਿਹੜੀ ਕਿ ਅਕਸਰ ਪਹਿਲਾਂ ਵੀ ਬਹੁਤ ਵਾਰੀ ਆ ਚੁੱਕੀ ਆ ਪਰ ਹਰ ਵਾਰ ਨਵੇਂ ਰੂਪ ਦੇ ਵਿੱਚ ਆਉਂਦੀ ਆ ਤੇ ਵੈਸੇ ਤਾਂ ਅਸੀਂ ਹੁਣ ਬੋਦਰ ਕਰਨਾ ਛੱਡਤਾ, ਬਹੁਤ ਦੂਰ ਹੋ ਗਏ, ਐਵੇਂ ਫਾਲਤੂ ਦੀ ਟੈਨਸ਼ਨ ਹੀ ਆ, ਬੋਦਰ ਕਰਨ ਦੀ ਲੋੜ ਵੀ ਨੀ। ਪਰ ਜਦੋਂ ਥੋੜੀ ਜੀ ਕੋਈ ਪਿੰਚ ਕਰਦੀ ਆ ਗੱਲ ਜਾਂ ਕੋਈ ਗੱਲ ਮਾਹੌਲ ਇਹੋ ਜਿਹਾ ਬਣਾਇਆ ਜਾਂਦਾ ਤਾਂ ਫਿਰ ਉਹ ਕਾਫੀ ਹਿਲਦੀ ਆ। ਸੋ ਗੱਲ ਸਰਸੇ ਵਾਲੇ ਬਾਬੇ ਦੀ ਆ ਰਹੀ ਕਾਮੇਡੀ ਫਿਲਮ ਦੇ ਵਾਲੇ ਚਾ ਜੀ, ਤੇ ਉਹ ਲੋਕ ਬਹੁਤ ਜ਼ਿਆਦਾ ਮੈਨੂੰ ਸੁਨੇਹੇ ਮੈਸੇਜ ਆ ਰਹੇ ਆ ਪਰਸਨਲ ਪੱਧਰ ਤੇ, ਜਿਹੜੇ ਕਹਿੰਦੇ ਆ ਵੀ ਇਸ ਤੇ ਵੀ ਗੱਲਬਾਤ ਕਰਿਓ। ਦੇਖੋ ਜੀ ਗੱਲਬਾਤ ਜ਼ਰੂਰ ਕਰਾਂਗੇ, ਕਿਤੇ ਆਪਣੇ ਅਮਨਦੀਪ ਨਾ ਨਾਰਾਜ਼ ਹੋਣ ਜੇ ਆਪਾਂ ਬਾਬੇ ਤੇ ਗੱਲ ਕਰ ਲਈ। ਹੁਣ ਤੁਸੀਂ ਆਖੋਗੇ ਅਮਨਦੀਪ ਕਿਉਂ ਨਾਰਾਜ਼ ਹੋਣਗੇ, ਕਿਉਂਕਿ ਅਮਨਦੀਪ ਦੇ ਗੋਤੀ ਆ ਉਹ, ਸਿੱਧੂ ਆ ਉਹ ਵੀ, ਤੇ ਉਹ ਵੀ ਸਿੱਧੂ ਆ, ਫਿਰ ਰੱਖਣਗੇ ਕੀ ਕਰੀ ਜਾਂਦੇ ਆ। ਪਰ ਚਲੋ ਕੋਈ ਨੀ ਜੀ, ਫਰਕ ਨੀ ਪੈਂਦਾ, ਆਪਾਂ ਜ਼ਰੂਰ ਗੱਲਾਂ ਬਾਤਾਂ ਕਰਾਂਗੇ। ਪਰ ਬੇਨਤੀ ਕਰਾਂਗੇ ਵੀ ਸੱਭਿਅਕ ਜਿਹੇ ਤਰੀਕੇ ਨਾਲ ਜਾਂ ਸੱਭਿਅਕ ਜਿਹੀ ਭਾਸ਼ਾ ਚ ਰਹਿ ਕੇ, ਸੱਭਿਅਕ ਜਿਹੇ ਦਾਇਰੇ ਚ ਰਹਿ ਕੇ ਆਪਾਂ ਜ਼ਰੂਰ ਉਹ ਗੱਲਾਂ ਬਾਤਾਂ ਕਰੀਏ। ਤੇ ਕਿਸੇ ਵੀ ਜੇ ਮਸਲੇ ਦਾ ਕੋਈ ਹੱਲ ਤਾਂ ਇਸ ਦਾ ਨਿਕਲਦਾ ਦਿਖਾਈ ਦੇ ਨਹੀਂ ਰਿਹਾ ਆਪਣੇ ਤੋਂ, ਪਰ ਚਲੋ ਆਪਾਂ ਚਿੰਤਾ ਤਾਂ ਕਰ ਸਕਦੇ ਹਾਂ, ਚਿੰਤਨ ਕਰ ਸਕਦੇ ਹਾਂ, ਇਹ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ। ਸੋ ਹੋਰ ਵੀ ਬਹੁਤ ਸਾਰੇ ਮਸਲੇ ਆ ਜੀ, ਤੇ ਉਹਨਾਂ ਮਸਲਿਆਂ ਤੇ ਆਪਾਂ ਗੱਲਾਂ ਬਾਤਾਂ ਕਰਨੀਆਂ, ਪਰ ਫਿਲਹਾਲ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਸ਼ੁਰੂਆਤ ਇੱਕ ਗੀਤ ਨਾਲ ਕਰ ਲਈਏ, ਤਾਂ ਉਦੋਂ ਬਾਅਦ ਆਪਾਂ ਅੱਜ ਦੇ ਵਿਚਾਰ ਤੇ ਉੱਤੇ ਆਵਾਂਗੇ।
ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਪੀ ਸਚ ਬੇੜਾ ਪਾਰ ਲੰਘਾ ਲੈ ਤੂੰ ਬੰਦਿਆ ਸਤਿਗੁਰਾਂ ਦੇ ਲੜ ਲੱਗ ਕੇ ਕੁਝ ਨਾਲ ਨਾ ਜਾਣਾ ਏ ਨਾਲ ਨਾ ਜਾਣਾ ਏ ਸਭ ਕੁਝ ਦੇ ਜਾਣਾ ਏ ਜਗ ਤੇ ਬੇੜਾ ਪਾਰ ਲੰਘਾ ਲੈ ਤੂੰ ਬੰਦਿਆ ਸਤਿਗੁਰਾਂ ਦੇ ਲੜ ਲੱਗ ਕੇ ਕੁਝ ਨਾਲ ਨਾ ਜਾਣਾ ਏ ਨਾਲ ਨਾ ਜਾਣਾ ਏ ਸਭ ਕੁਝ ਦੇ
ਬਹੁਤ ਖੂਬਸੂਰਤ ਗੀਤ, ਅਰਦਾਸ ਫਿਲਮ ਦਾ ਗੀਤ ਹੈ ਜੀ ਇਹ, ਸੁਨਿਧੀ ਚੌਹਾਨ ਤੇ ਗਿੱਪੀ ਗਰੇਵਾਲ ਹੋਰਾਂ ਨੇ ਗਾਇਆ। ਬਹੁਤ ਹੀ ਮਨ ਭਾਉਂਦਾ ਸੁਬਾਹ ਸੁਬਾਹ, ਖਾਸ ਕਰਕੇ ਇਹੋ ਜਿਹੇ ਗੀਤ ਜਦੋਂ ਸੁਣਦੇ ਹਾਂ ਤੇ ਇੱਕ ਵੱਖਰੀ ਕਿਸਮ ਦਾ ਸਕੂਨ ਸਾਨੂੰ ਮਿਲਦਾ। ਸੋ ਉਹ ਸਕੂਨ ਲੈਂਦਾ ਲੈਂਦਾ ਮੈਂ ਵੀ ਖੋ ਗਿਆ ਸੀ ਵੀ ਮੈਂ ਪ੍ਰੋਗਰਾਮ ਵੀ ਜਾਰੀ ਰੱਖਣਾ। ਸੋ ਇਸ ਜਿਹੜੇ ਗੀਤ ਤੋਂ ਬਾਅਦ ਆਪਾਂ ਗੱਲ ਕਰਦੇ ਆ ਅੱਜ ਦੇ ਜਿਹੜੇ ਵਿਚਾਰ ਬਾਰੇ। ਅੱਜ ਦਾ ਵਿਚਾਰ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਭੇਜਿਆ ਜੀ। ਗੁੱਡ ਮਾਰਨਿੰਗ ਕਹਿ ਰਹੇ ਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਤੇ ਕਹਿੰਦੇ ਰਿਸ਼ਤੇ ਬਣਦੇ ਰਹੇ ਇਤਨਾ ਹੀ ਬਹੁਤ ਹੈ, ਸਭ ਹੱਸਦੇ ਰਹੇ ਇਤਨਾ ਹੀ ਬਹੁਤ ਹੈ, ਹਰ ਕੋਈ ਹਰ ਵਕਤ ਸਾਥ ਨਹੀਂ ਰਹਿ ਸਕਦਾ, ਯਾਦ ਏਕ ਦੂਸਰੇ ਕੋ ਕਰਤੇ ਰਹੇ ਇਤਨਾ ਹੀ ਬਹੁਤ ਹੈ। ਸੋ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਮੈਨੂੰ ਲੱਗਿਆ ਸ਼ੇਅਰ ਦੇ ਜ਼ਰੀਏ ਕੁਝ ਇੱਕ ਗੱਲ ਸਿਮਟੀ ਸਿਮਟੀ ਜੀ ਦਿਖਾਈ ਦਿੱਤੀ, ਜਿਹਦੇ ਚ ਮਨ ਇੱਕ ਸਮਝੌਤਾ ਜਾ ਕਰਨ ਦੀ ਗੱਲ ਦਿਖਾਈ ਦੇ ਰਹੀ ਹੈ ਸਾਰੇ ਸ਼ੇਅਰ ਦੇ ਵਿੱਚੋਂ, ਵੀ ਚਲੋ ਜੋ ਮਿਲਦਾ ਸਬਰ ਸੰਤੋਖ ਆ ਉਹੀ ਕਾਫੀ ਆ। ਪਰ ਮੇਰੇ ਹਿਸਾਬ ਨਾਲ ਰਿਸ਼ਤਿਆਂ ਤੋਂ ਸਾਨੂੰ ਐਕਸਪੈਕਟੇਸ਼ਨ ਹੁੰਦੀ ਆ, ਕਾਫੀ ਵੱਡੀ ਐਕਸਪੈਕਟੇਸ਼ਨ ਰੱਖਦੇ ਆ ਤੇ ਫਿਰ ਉਹ ਦੁਨੀਆਦਾਰੀ ਦਾ ਉਹੀ ਗੱਲ ਆ ਜਾਂਦੀ ਹੈ ਜੀ, ਜਿੱਥੋਂ ਅਸੀਂ ਆਸ ਰੱਖਦੇ ਹਾਂ ਤੇ ਫਿਰ ਉੱਥੋਂ ਅਸੀਂ ਨਿਰਾਸ਼ ਵੀ ਬਹੁਤ ਛੇਤੀ ਹੁੰਦੇ ਹਾਂ। ਇਹ ਵੀ ਇੱਕ ਸੱਚਾਈ ਆ, ਜੇ ਅਸੀਂ ਕਿਸੇ ਤੋਂ ਕੋਈ ਆਸ ਹੀ ਨਹੀਂ ਰੱਖੀ, ਕਿਸੇ ਵੀ ਚੀਜ਼ ਦੀ ਕੋਈ ਆਸ ਨਹੀਂ ਰੱਖੀ ਤੇ ਤੁਹਾਡੇ ਤੋਂ ਉਹਦੇ ਤੋਂ ਕੁਛ ਮਿਲ ਜੇ ਤਾਂ ਤੁਹਾਡੀ ਖੁਸ਼ੀ ਕਈ ਗੁਣਾ ਵੱਧ ਜਾਂਦੀ ਆ। ਪਰ ਜੇ ਤੁਸੀਂ ਕਿਸੇ ਤੋਂ ਆਸ ਰੱਖੀ ਹੋਈ ਆ ਤੇ ਉਹਦੇ ਤੋਂ ਥੋੜਾ ਜਿਹਾ ਵੀ ਘੱਟ ਮਿਲੇ ਤਾਂ ਤੁਸੀਂ ਨਿਰਾਸ਼ਾ ਦੇ ਦੌਰ ਦੇ ਵਿੱਚ ਚਲੇ ਜਾਂਦੇ ਹੋ। ਸੋ ਇਹ ਸ਼ੇਰ ਨੂੰ ਜੇ ਆਪਾਂ ਫੇਰ ਦੇਖੀਏ ਤਾਂ ਇਹਦੇ ਵਿੱਚ ਇਹੀ ਗੱਲ ਆ ਰਹੀ ਹੈ ਜੀ, ਵੀ ਜੋ ਮਿਲਦਾ ਓਨਾ ਹੀ ਠੀਕ ਆ, ਜਿੰਨਾ ਕੁ ਰਿਸ਼ਤਾ ਓਨਾ ਕੁ ਠੀਕ ਆ, ਬਾਹਲਾ ਨਾ ਤੁਸੀਂ ਐਕਸਪੈਕਟੇਸ਼ਨ ਕਰੋ ਕਿਸੇ ਵੀ ਚੀਜ਼ ਤੋਂ। ਦੂਜੀ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਜੇ ਹੁਣ ਮੇਰੀ ਪਰਸਨਲ ਤੁਸੀਂ ਰਹਿ ਚਾਹੋ ਜਾਂ ਪਰਸਨਲ ਮੇਰੇ ਕੀ ਵਿਚਾਰ ਆ, ਤਾਂ ਮੇਰਾ ਮੰਨਣਾ ਜੀ ਵੀ ਹਰ ਰਿਸ਼ਤੇ ਦੀ ਆਪਣੀ ਇੱਕ ਅਹਿਮੀਅਤ ਆ। ਅਹਿਮੀਅਤ ਉਦੋਂ ਤੱਕ ਜਦੋਂ ਤੱਕ ਤੁਸੀਂ ਆਪਣੀ ਜਿਹੜੀ ਡਿਮਾਂਡ ਦਾ ਸਰਕਲ ਆ ਜਾਂ ਤੁਸੀਂ ਆਪਣੀ ਮੰਗਾਂ ਦਾ ਸਰਕਲ ਨਹੀਂ ਵਧਾਉਂਦੇ ਤੇ ਆਪਣੇ ਇੱਕ ਦਾਇਰੇ ਚ ਰਹਿੰਦੇ ਹੋ, ਜੇ ਕਿਸੇ ਵੀ ਰਿਸ਼ਤੇ ਦੇ ਤੋਂ ਹੀ ਫਿਰ ਐਕਸਪੈਕਟੇਸ਼ਨ ਤੇ ਡਿਮਾਂਡ ਸੇਮ ਹੀ ਚੀਜ਼ ਆ ਗਈ ਆ ਜੇ ਦੇਖਿਆ ਜਾਵੇ ਤਾਂ ਜਦੋਂ ਤੁਸੀਂ ਤੁਹਾਡੀਆਂ ਮੰਗਾਂ ਜਾਂ ਆਸਾਂ ਵੱਧ ਜਾਂਦੀਆਂ ਕਿਸੇ ਤੋਂ ਤੇ ਉਦੋਂ ਫਿਰ ਉਹ ਰਿਸ਼ਤੇ ਦੀ ਦੂਰੀ ਬਣਨੀ ਸੁਭਾਵਿਕ ਆ ਤੇ ਦੂਰੀ ਬਣਨੀ ਸ਼ੁਰੂ ਹੋ ਜਾਂਦੀ ਆ। ਦੂਜੀ ਮੈਂ ਜੋ ਗੱਲਾਂ ਸਿੱਖਣ ਵਾਲੀਆਂ ਜਾਂ ਸਿੱਖਦੇ ਆ ਜਾਂ ਹਜੇ ਵੀ ਸਿੱਖ ਰਹੇ ਹਾਂ, ਭਾਵੇਂ ਅੱਧੀ ਸਦੀ ਹੋ ਗਈ ਆ ਪਰ ਸਿੱਖਣ ਦਾ ਕੋਈ ਟਾਈਮ ਲਾਜਾ ਨਹੀਂ ਹੁੰਦਾ, ਕਦੋਂ ਵੀ ਸਿੱਖ ਸਕਦੇ ਹਾਂ। ਪਰ ਮੇਰਾ ਇੱਕ ਮੰਨਣਾ ਵੀ ਇੱਕ ਕਿਤੇ ਨਾ ਕਿਤੇ ਸਾਨੂੰ ਨਾ ਥੋੜੀ ਜੀ ਵਡਿਆਈ ਸੁਣਨ ਦੀ ਵੀ ਆਦਤ ਹੈਗੀ ਆ ਇੱਕ ਇਨਸਾਨੀ ਜੀਵਨ ਦੇ ਵਿੱਚ। ਇਨਸਾਨੀ ਜੀਵਨ ਦੇ ਵਿੱਚ ਇਹ ਇੱਕ ਫਿਤਰਤ ਆ ਇਨਸਾਨ ਦੀ ਵੀ ਉਹਨੂੰ ਲੱਗਦਾ ਵੀ ਮੈਨੂੰ ਸਲਾਹਿਆ ਜਾਵੇ, ਮੇਰੀ ਪ੍ਰਸ਼ੰਸਾ ਕੀਤੀ ਜਾਵੇ, ਮੇਰੀ ਤਾਰੀਫ ਕੀਤੀ ਜਾਵੇ, ਮੇਰੇ ਬਾਰੇ ਚ ਚੰਗੇ ਬੋਲ ਬੋਲੇ ਜਾਣ, ਇਸ ਚੀਜ਼ ਦੀ ਭਟਕਣ ਦੇ ਵਿੱਚ ਅਸੀਂ ਸਦਾ ਰਹਿੰਦੇ ਹਾਂ। ਪਰ ਜਦੋਂ ਕਿਤੇ ਤੁਹਾਡੇ ਕਿਤੇ ਰਿਸ਼ਤੇ ਹੁੰਦੇ ਆ, ਅਸੀਂ ਰਿਸ਼ਤਿਆਂ ਦੇ ਮਾਮਲੇ ਚ ਫਿਰ ਇੱਕ ਗੱਲ ਕਹਿਣੇ ਆ ਵੀ ਨੋ ਥੈਂਕ ਯੂ ਨੋ ਸੋਰੀ ਸਾਨੂੰ ਕੋਈ ਲੋੜ ਨਹੀਂ, ਤਾਂ ਫਿਰ ਇਹਦਾ ਮਤਲਬ ਅਸੀਂ ਇਹਦੇ ਮੂਹਰੇ ਬੈਨ ਲਾ ਰਹੇ ਹਾਂ, ਇੱਕ ਚੈੱਕ ਪੋਸਟ ਲਾ ਰਹੇ ਹਾਂ ਵੀ ਲੋੜ ਨਹੀਂ ਹੈਗੀ ਧੰਨਵਾਦ ਤੇ ਥੈਂਕ ਯੂ ਸੋਰੀ ਕਰਨ ਦੀ। ਰਿਸ਼ਤਿਆਂ ਦੇ ਜਿਹੜੀਆਂ ਤਾਰਾਂ ਉਹ ਤੰਦਾਂ ਡੂੰਘੀਆਂ ਜੁੜੀਆਂ ਹੁੰਦੀਆਂ ਤੇ ਉਹਨਾਂ ਚ ਉਹਨਾਂ ਦੀਆਂ ਭਾਵਨਾਵਾਂ ਹੀ ਹੁੰਦੀਆਂ, ਉਹਨਾਂ ਨੂੰ ਪਤਾ ਹੀ ਹੁੰਦਾ, ਜ਼ਰੂਰੀ ਨਹੀਂ ਹੁੰਦਾ ਨਿੱਕੀ ਨਿੱਕੀ ਗੱਲ ਤੇ ਧੰਨਵਾਦ ਕਰਨਾ। ਪਰ ਅੱਜ ਦਾ ਜਿਹੜਾ ਪਦਾਰਥਵਾਦ ਯੁੱਗ ਆ ਗਿਆ ਉਹਦੇ ਵਿੱਚ ਮੈਂ ਨੋਟ ਕੀਤਾ ਵੀ ਬੱਚੇ ਵੀ ਐਕਸਪੈਕਟ ਕਰਦੇ ਆ ਤੁਹਾਡੇ ਤੋਂ ਵੀ ਹਰ ਗੱਲ ਦੇ ਉੱਤੇ ਤੁਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰੋ, ਧੰਨਵਾਦ ਕਰੋ, ਜੇ ਨਿੱਕੀ ਜਿਹੀ ਗੱਲ ਕਰਨ ਤਾਂ ਉਹਨੂੰ ਕਹੋ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ। ਹਾਲਾਂਕਿ ਅਸੀਂ ਜਿਹੜਾ ਸਾਡਾ ਕਲਚਰ ਸੀ ਉਸ ਕਲਚਰ ਦੇ ਵਿੱਚ ਮੰਨਿਆ ਜਾਂਦਾ ਸੀ ਵੀ ਇਹ ਤਾਂ ਇੱਕ ਫਰਜ਼ ਡਿਊਟੀ ਹੈ, ਜੇ ਮਾਂ ਬਾਪ ਨੂੰ ਬੱਚੇ ਨੇ ਚਾਹ ਦਾ ਗਲਾਸ ਪਾਣੀ ਦਾ ਗਲਾਸ ਫੜਾਤਾ ਜਾਂ ਉਹਨਾਂ ਲਈ ਕੋਈ ਕੰਮ ਕਰਤਾ ਤੇ ਉੱਥੇ ਮਾਂ ਬਾਪ ਅੱਜ ਦੇ ਮਾਂ ਬਾਪ ਅਕਸਰ ਇਹ ਬੱਚੇ ਨੂੰ ਕਹਿੰਦੇ ਆ, ਸੰਸਕਾਰ ਦੇਣ ਦੇ ਨਾਂ ਤੇ ਕਹਿੰਦੇ ਆ ਵੀ ਧੰਨਵਾਦ ਬੇਟਾ ਥੈਂਕ ਯੂ ਪੁੱਤਰ, ਏਦਾਂ ਕਰਕੇ ਅਸੀਂ ਅਕਸਰ ਇਹ ਸ਼ਬਦ ਘਰੇ ਵੀ ਵਰਤਦੇ ਹਾਂ। ਉਹਦੇ ਚ ਸਾਨੂੰ ਕੋਈ ਬੁਰਾ ਵੀ ਨਹੀਂ ਲੱਗਦਾ, ਉਹ ਸਾਨੂੰ ਲੱਗਦਾ ਵੀ ਚੰਗਾ ਅਸੀਂ ਬੱਚੇ ਨੂੰ ਸੰਸਕਾਰ ਦੇ ਰਹੇ ਹਾਂ, ਕੁਛ ਵੀ ਉਹ ਬੇਸ਼ੁਕਰਾ ਨਾ ਹੋਵੇ ਕਿਤੇ। ਪਰ ਦੂਜੇ ਪਾਸੇ ਜੇ ਦੂਜੇ ਐਂਗਲ ਤੋਂ ਦੇਖੀਏ ਤਾਂ ਦੂਜੇ ਐਂਗਲ ਤੋਂ ਇਹ ਵੀ ਆ ਜਾਂਦਾ ਵੀ ਉਹ ਜਿਹੜਾ ਮੂਹਰਲਾ ਉਹਨੂੰ ਇਹ ਧੰਨਵਾਦ ਲੈਣਾ ਚੰਗਾ ਲੱਗਦਾ ਕਿ ਨਹੀਂ ਲੱਗਦਾ, ਕਿਉਂਕਿ ਮੇਰਾ ਮੰਨਣਾ ਇੱਕ ਕੰਮ ਆ, ਇੱਕ ਜ਼ਰੂਰੀ ਜੀਵਨ ਦਾ ਅੰਗ ਆ, ਸਾਨੂੰ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਜਾਂ ਉਹਦੇ ਵੱਟੇ ਸਾਨੂੰ ਸ਼ੁਕਰੀਆ ਥੈਂਕ ਯੂ ਸੁਣਨਾ ਕੀ ਤੁਹਾਨੂੰ ਲੱਗਦਾ ਵੀ ਵਧੀਆ? ਨਹੀਂ, ਉਹ ਸਾਡੀ ਡਿਊਟੀ ਆ, ਉਹ ਸਾਡੇ ਕੰਮ ਆ, ਉਹ ਸਾਨੂੰ ਕਰਨੇ ਪੈਣੇ ਆ ਤੇ ਕਰਨੇ ਚਾਹੀਦੇ ਆ ਪਰਿਵਾਰ ਲਈ ਜੋ ਵੀ ਕੁਛ ਵੀ ਕਿਤੇ ਵੀ ਅਸੀਂ ਕਰਦੇ ਹਾਂ, ਉਹਦੇ 'ਚ ਕੋਈ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਹੁਣ ਇਹ ਜਿਹੜੀ ਫਿਲੋਸਫੀ ਚੀਜ਼ ਹੀ ਐਸੀ ਆ ਜੀ, ਇਹਦੇ ਵਿੱਚ ਕਈ ਵਾਰੀ ਵਿਰੋਧ ਭਾਸ਼ਾ ਇੰਨੀ ਕੁ ਆ ਜਾਂਦੀ ਹੈ ਇੱਕ ਦੂਜੇ 'ਚ, ਇੱਕ ਗੱਲ ਦੇ ਵਿੱਚ ਉਹੀ ਇੱਕ ਪਾਸੇ ਢੁੱਕਦੀ ਹੁੰਦੀ ਹੈ ਤੇ ਸੇਮ ਹੀ ਸਿਚੁਏਸ਼ਨ ਬਦਲਣ ਤੇ ਸੇਮ ਹੀ ਗੱਲ ਜਿਹੜੀ ਉਹ ਦੂਜੇ ਪਾਸੇ ਢੁੱਕ ਜਾਂਦੀ ਆ। ਸੋ ਇਹੀ ਕੁਝ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਹੋ ਰਿਹਾ। ਪਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਸਾਨੂੰ ਥੋੜ੍ਹੀ ਜਿਹੀ ਵਾਹ ਵਾਹ ਸੁਣਨ ਦੀ ਆਦਤ ਆ, ਜਾਂ ਸਾਨੂੰ ਕੁਝ ਇੱਕ ਚੰਗੀਆਂ ਗੱਲਾਂ ਸੁਣਨ ਦੀ ਆਦਤ ਆ। ਸੋ ਇਸ ਕਰਕੇ ਸਾਨੂੰ ਚਾਹੀਦਾ ਵੀ ਜੇ ਇਸ ਆਦਤ ਨਾਲ ਤੁਹਾਡੇ ਰਿਸ਼ਤਿਆਂ ਦੇ ਵਿੱਚ ਮਿਠਾਸ ਆਉਂਦੀ ਆ, ਖੁਸ਼ੀ ਆਉਂਦੀ ਆ, ਤਾਂ ਕੋਈ ਫਰਕ ਨਹੀਂ ਪੈਂਦਾ ਸਲਾਉਣ ਦੇ ਵਿੱਚ। ਜੇ ਤੁਸੀਂ ਕਹਿ ਦਿਓ ਵੀ ਬਹੁਤ ਸੋਹਣਾ ਬਣਾਇਆ, ਬਹੁਤ ਸੋਹਣਾ ਆਹ ਕੀਤਾ, ਉਹ ਕੰਮ ਵਧੀਆ ਕਰਤਾ, ਤਾਂ ਕੋਈ ਫਰਕ ਨਹੀਂ ਪੈਂਦਾ। ਜੇ ਇੰਨੇ ਕਹਿ ਨਾਲ ਕਹਿੰਦੇ ਨਹੀਂ ਹੁੰਦੇ ਮੁੱਲਾ ਖੁਸ਼ ਹੁੰਦਾ, ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਦੂਜੇ ਪਾਸੇ ਫਿਰ ਉਹੀ ਆ ਜਾਂਦੀ ਹੈ ਜੀ, ਜਿਹੜੇ ਜਿਵੇਂ ਕਿਸੇ ਨੇ ਇੱਕ ਕੋਟ ਵੀ ਲਿਖਿਆ ਸੀ ਰੱਬ ਦੇ ਮਾਮਲੇ ਦੇ ਵਿੱਚ ਵੀ ਲਿਖਿਆ ਸੀ, ਤੇ ਹੁਣ ਉਹ ਇੱਕ ਬੜੀ ਅਜੀਬੋ ਗਰੀਬ ਸਥਿਤੀ ਦੇ ਵਿੱਚ ਫਸ ਜਾਂਦਾ ਜਦੋਂ ਬੰਦਾ ਉਹ ਕੋਟ ਪੜ੍ਹਦਾ ਜਾਂ ਸੁਣਦਾ। ਤੇ ਪਰ ਅਸੀਂ ਤਾਂ ਸਾਡੀ ਤਾਂ ਬਹੁਤ ਛੋਟੀ ਬੁੱਧੀ ਆ, ਤਾਂ ਕਰਕੇ ਅਸੀਂ ਅਜੀਬੋ ਗਰੀਬ ਸਥਿਤੀ ਚ ਫਸਦੇ ਹਾਂ। ਜਦੋਂ ਸਾਡੀ ਬੁੱਧੀ ਦਾ ਦਾਇਰਾ ਵਿਸ਼ਾਲ ਹੋ ਗਿਆ ਤਾਂ ਉਦੋਂ ਬਾਅਦ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲ ਜਾਂਦੇ ਹਾਂ। ਬੜੀ ਥੋੜੀ ਜਿਹੀ ਤੁਸੀਂ ਵੀ ਅੱਜ ਸੋਚਣ ਤੇ ਮਜਬੂਰ ਹੋਵੋਗੇ, ਅਕਸਰ ਰੋਜ਼ ਇਹੋ ਜਿਹੀ ਗੱਲ ਸੋਚਦੇ ਹੋ, ਪਰ ਮੈਂ ਹੁਣ ਜੇ ਤੁਹਾਨੂੰ ਦੱਸਾਂ ਜਾਂ ਇੱਕ ਕੋਟ ਸੀ, ਹੁਣ ਮੇਰੇ ਯਾਦ ਨਹੀਂ ਆ ਰਹੀ ਵੀ ਉਹ ਕਿਹਦੀ ਲਿਖੀ ਸੀ ਕੋਟ। ਉਸ ਕੋਟ ਦੇ ਵਿੱਚ ਅਕਸਰ ਅਸੀਂ ਇੱਕ ਕਹਿਣੇ ਨੇ ਵੀ ਵਾਹਿਗੁਰੂ ਦੇ ਗੁਣਗਾਣ ਕਰੋ, ਵਾਹਿਗੁਰੂ ਦੀ ਮਹਿਮਾ ਕਰੋ, ਰੱਬ ਦੀ ਮਹਿਮਾ ਕਰੋ, ਅਸੀਂ ਇੱਕ ਸ਼ਬਦ ਆਮ ਵਰਤਦੇ ਹਾਂ। ਤਾਂ ਉਹ ਕੋਟ ਦੇ ਵਿੱਚ ਕਿਸੇ ਕਾਮਰੇਡ ਦੀ ਕਹਿ ਸਕਦੇ ਹਾਂ ਜਾਂ ਕਿਸੇ ਤਰਕਸ਼ੀਲ ਦੀ ਕੋਟ ਸੀ, ਜਿਹਦੇ ਚ ਉਹ ਕਹਿੰਦਾ ਸੀ ਵੀ ਕਹਿੰਦਾ ਮੈਂ ਇਹੋ ਜਿਹੇ ਰੱਬ ਨੂੰ ਮੰਨਣ ਤੋਂ ਮੁਨਕਰ ਹਾਂ ਜਿਹੜਾ ਸਿਰਫ ਆਪਦੇ ਗੁਣਗਾਣ ਸੁਣਨੇ ਹੀ ਪਸੰਦ ਕਰਦਾ। ਹੁਣ ਦੇਖੋ ਤੁਸੀਂ ਸੋਚਣ ਤੇ ਮਜਬੂਰ ਹੋ ਜਾਓਗੇ ਵੀ ਇਹ ਕਿੱਧਰ ਕੀ ਗੱਲ। ਭਾਵੇਂ ਤਰਕ ਰੱਖਣਾ ਜਾਂ ਤਰਕਸ਼ੀਲ ਹੋਣਾ ਕੋਈ ਬੁਰਾ ਗੱਲ ਨਹੀਂ ਹੈ, ਤਰਕ ਦੀ ਗੱਲ ਕਰਨੀ ਕੋਈ ਬੁਰੀ ਗੱਲ ਨਹੀਂ, ਤੇ ਇਹਦੇ ਵਿੱਚ ਕੋਈ ਝੂਠ ਵੀ ਨਹੀਂ ਜਿਹੜੀ ਆ ਗੱਲ ਮੈਂ ਤੁਹਾਨੂੰ ਸੁਣਾਈ ਆ। ਇਹਦੇ ਚ ਕੀ ਤੁਸੀਂ ਆਮ ਬੰਦੇ ਤੋਂ ਜਾਂ ਆਮ ਲੋਕਾਂ ਤੋਂ ਐਕਸਪੈਕਟੇਸ਼ਨ ਰੱਖੋਗੇ ਵੀ ਜੋ ਬੰਦਾ ਚਾਹੁੰਦਾ ਵੀ ਦਿਨ ਰਾਤ ਮੇਰੇ ਗੁਣਗਾਣ ਗਾਈ ਜਾਓ, ਤੇ ਕੀ ਤੁਸੀਂ ਉਹਦੇ ਨਾਲ ਰੱਖੋਗੇ? ਪਰ ਇੱਥੇ ਆਮ ਬੰਦੇ ਤੇ ਰੱਬ ਦੇ ਵਿੱਚ ਦਾ ਫਰਕ ਆ, ਉਹਨੂੰ ਅਸੀਂ ਨਹੀਂ ਉਹਨੂੰ ਮਿਲ ਸਕਦੇ, ਤੇ ਨਾ ਹੀ ਉਹ ਸਾਨੂੰ ਕਹਿੰਦਾ ਵੀ ਮੇਰੇ ਗੁਣਗਾਣ ਗਾਓ। ਤੁਹਾਨੂੰ ਕੌਣ ਬੰਦਾ ਕਹਿ ਕੇ ਗਿਆ ਇਹਨੂੰ? ਇਸ ਨਜ਼ਰੀਏ ਤੇ ਦੇਖੋ ਵੀ ਤੁਹਾਨੂੰ ਕਿਤੇ ਕਿਸੇ ਆ ਕੇ ਅਦੁੱਤੀ ਸ਼ਕਤੀ ਨੇ ਕਿਹਾ ਮੇਰੇ ਗੁਣਗਾਣ ਗਾਓ? ਉਦਾਂ ਸਾਡੀ ਡਿਊਟੀ, ਸਾਡਾ ਫਰਜ਼ ਆ ਵੀ ਅਸੀਂ ਬੇਸ਼ੁਕਰੇ ਨਾ ਹੋਈਏ। ਸਾਨੂੰ ਕੁਦਰਤ ਨੇ ਜਾਂ ਜਿਹਨੂੰ ਰੱਬ ਨੇ, ਅਸੀਂ ਜਿਹਨੂੰ ਆਸਤਿਕ ਬੰਦੇ ਵਿਸ਼ਵਾਸ ਕਰਦੇ ਹਾਂ ਤਾਂ ਅਕਾਲ ਪੁਰਖ ਚ ਵਿਸ਼ਵਾਸ ਕਰਦੇ, ਸਾਨੂੰ ਕਿੰਨੀਆਂ ਚੀਜ਼ਾਂ ਮੁਫਤੋਂ ਮੁਫਤੀ ਦਿੱਤੀਆਂ, ਤੇ ਅਸੀਂ ਉਹ ਲੈ ਕੇ ਖਾ ਪੀ ਕੇ ਹੰਢਾ ਕੇ ਤੇ ਬੇਸ਼ੁਕਰੇ ਹੋ ਜਾਈਏ? ਕੀ ਹੈ ਜਾਇਜ਼ ਆ ਗੱਲ? ਸੋ ਇਹ ਇੱਕ ਫਲੋਸਫੀ ਆ ਦੋਸਤੋ। ਇਸ ਫਲੋਸਫੀ ਚ ਜਿਵੇਂ ਜਿਵੇਂ ਅੱਗੇ ਉਲਝਦੇ ਜਾਓਗੇ ਤੁਸੀਂ ਅੱਗੇ ਅੱਗੇ ਉਲਝਦੇ ਜਾਓਗੇ, ਪਰ ਮੇਰਾ ਮੰਨਣਾ ਇਹ ਆ ਵੀ ਉਹ ਤਰਕ ਦੀ ਗੱਲ ਚ ਉਹਨੇ ਤਰਕ ਦੇ ਵਿੱਚ ਗੱਲ ਕਰਦਿਆ ਤਾਂ ਤੁਹਾਡਾ ਇੱਕ ਵਾਰੀ ਮੱਥਾ ਜ਼ਰੂਰ ਠਣਕੂਆ ਇਸ ਗੱਲ ਦਾ ਵੀ ਵਾਕਈ ਸਹੀ ਗੱਲ ਆ ਯਾਰ, ਇਹੋ ਜਿਹੇ ਰੱਬ ਤੋਂ ਵੀ ਕੀ ਲੈਣਾ ਜਿਹੜਾ ਆਪਦੇ ਗੁਣਗਾਣ ਸੁਣਨਾ ਚਾਹੁੰਦਾ। ਪਰ ਇਹਦਾ ਇੱਕ ਦੂਜਾ ਪੱਖ ਆ, ਇਹ ਇਸ ਪੱਖ ਨੂੰ ਨਾ ਉਭਾਰ ਕੇ ਦੂਜੇ ਪੱਖ ਬਾਰੇ ਗਹਿਰਾਈ ਨਾਲ ਸੋਚਿਆ ਜਾਵੇ ਵੀ ਕਿਹੜੇ ਵਾਰ ਕਦੋਂ ਸਾਨੂੰ ਉਹਨੇ ਆ ਕੇ ਆਖਿਆ ਵੀ ਮੇਰੇ ਗੁਣਗਾਣ ਗਾਓ? ਉਹਨੇ ਤਾਂ ਨਹੀਂ ਕਿਤੇ ਕਿਹਾ ਨਾ, ਉਹ ਤਾਂ ਸਾਡੀ ਡਿਊਟੀ ਫਰਜ਼ ਆ ਵੀ ਅਸੀਂ ਗੁਣਗਾਣ ਕਰੀਏ, ਅਸੀਂ ਬੇਸ਼ੁਕਰੇ ਨਾ ਹੋਈਏ। ਇੱਕ ਸਾਂਝ, ਇੱਕ ਆਕਸੀਜਨ ਜਾਂ ਇੱਕ ਸਾਂਝ ਜਿਹੜਾ ਅਸੀਂ ਕਹਿੰਦੇ ਆ, ਜਿਹਦਾ ਜੇ ਹੁਣ ਉਸ ਪਿੱਛੇ ਜੇ ਕਿਸੇ ਨੇ ਅੰਕੜੇ ਕੱਢੇ ਸੀ ਵੀ ਇੱਕ ਸਿਲੰਡਰ ਇੰਨੇ ਪੈਸਿਆਂ ਦਾ, ਉਹਦੇ ਇੰਨੇ ਆਕਸੀਜਨ ਹੁੰਦੀ ਆ, ਇੰਨੇ ਸਾਹ ਹੁੰਦੇ ਆ, ਤੇ ਇੰਨੇ ਅਸੀਂ ਜੀਵਨ ਭਰ ਦੇ ਵਿੱਚ ਇੰਨੇ ਲੱਖਾਂ ਰੁਪਈਆਂ ਦੇ ਸਾਹ ਲੈ ਜਾਂਦੇ ਆ, ਤਾਂ ਉਹ ਸਾਨੂੰ ਕਿਹਨੇ ਦਿੱਤੇ ਆ, ਕਿੱਥੋਂ ਮਿਲੇ ਆ? ਤੇ ਜੇ ਸਾਨੂੰ ਕਿਸੇ ਨੇ ਕੁਛ ਦਿੱਤਾ ਤੇ ਅਸੀਂ ਉਹਦੇ ਬੇਸ਼ੁਕਰੇ ਕਿਉਂ ਹੁੰਦੇ ਆ? ਅਸੀਂ ਉਹਦਾ ਸ਼ੁਕਰ ਉਹਦਾ ਕਿਉਂ ਨਹੀਂ ਕਰਦੇ? ਪਰ ਐ ਨਹੀਂ ਆਓ ਜੀ, ਰਿਸ਼ਤਿਆਂ ਦੀ ਗੱਲ ਚੱਲੀ ਸੀ, ਰਿਸ਼ਤਿਆਂ ਦੇ ਮਾਮਲੇ ਚ ਬੜੀਆਂ ਖੂਬਸੂਰਤ ਕੋਟਸ ਆ ਜਿਹੜੀਆਂ ਮੇਰੇ ਸਾਹਮਣੇ ਪਈਆਂ, ਜਿਹਨਾਂ ਚ ਹਲਕੀਆਂ ਫੁਲਕੀਆਂ ਮਨੋਰੰਜਨ ਵਾਲੀਆਂ ਵੀ ਕੋਟਸ ਆ, ਜਿਹਨਾਂ ਦੇ ਵਿੱਚ ਅਕਸਰ ਪਤੀ ਪਤਨੀ ਦੀਆਂ ਗੱਲਾਂ ਆਉਂਦੀਆਂ, ਤੇ ਉਹਦੇ ਚ ਕਹਿੰਦੇ ਸਾਚਾ ਗੁਜਤਰੇ ਆ, ਰਾਜ ਰਸ਼ੀਅਨ ਇੱਕ ਲਿਟਰੇਚਰਕਾਰ ਹੋਇਆ ਜੀ, ਤੇ ਉਹਨੇ ਲਿਖਿਆ ਕਹਿੰਦਾ ਜਦੋਂ ਕੋਈ ਤੁਹਾਡੀ ਪਤਨੀ ਨੂੰ ਚੁਰਾ ਲਵੇ ਤਾਂ ਉਸਦਾ ਬਦਲਾ ਲੈਣ ਉਸ ਤੋਂ ਬਦਲਾ ਲੈਣ ਦਾ ਸਭ ਤੋਂ ਵੱਡਾ ਤਰੀਕਾ ਇਹ ਹੁੰਦਾ ਕਿ ਉਹਨੂੰ ਉਸੇ ਨਾਲ ਹੀ ਰਹਿਣ ਦਿਓ ਕਹਿੰਦੇ। ਸੋ ਇਹ ਇੱਕ ਮਜ਼ਾਕੀਆ ਜੀ, ਤੇ ਦੂਜੇ ਪਾਸੇ ਇੱਕ ਅਗਿਆਤ ਜਿਹੜੀ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਕੋਰਟ ਵੱਲ ਲਿਖੀ ਆ ਕਿਸੇ ਨੇ, ਕਹਿੰਦੇ ਬੜੀ ਅਜੀਬ ਗੱਲ ਆ ਕਿ ਕਈ ਵਾਰ ਤੁਹਾਡੇ ਵੱਲ ਨੂੰ ਬੰਦੂਕ ਸਿੱਧੀ ਖੜੇ ਲੋਕ ਉਹੀ ਲੋਕ ਹੁੰਦੇ ਹਨ ਜਿਨ੍ਹਾਂ ਖਾਤਰ ਤੁਸੀਂ ਖੁਸ਼ੀ ਨਾਲ ਗੋਲੀ ਖਾ ਸਕਦੇ ਹੋ। ਸੋ ਬੜੀ ਕਮਾਲ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਕੋਰਟ ਦੇ ਵਿੱਚ ਇਹ ਲਿਖੀਆਂ, ਤਾਂ ਇਹਦੇ ਖਲੀਲ ਜਬਰਾਨ ਜਿਹੜੇ ਕਿ ਕਾਫੀ ਵੱਡੇ ਸਾਹਿਤਕਾਰ ਹੋਏ ਆ, ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਜੇ ਤੁਸੀਂ ਪੜ੍ਹੋ ਤਾਂ ਤੁਹਾਨੂੰ ਵਾਕਈ ਇੱਕ ਜੀਵਨ ਦਾ ਜਾਚ ਆਊਗੀ, ਜੀਵਨ ਸਿੱਖਣ ਦੀ। ਤਾਂ ਉਹਨਾਂ ਨੇ ਲਿਖਿਆ ਜੀ, ਜਿਹੜੇ ਮਰਦ ਔਰਤਾਂ ਆਪਣੀਆਂ ਨਿੱਕੀਆਂ ਮੋਟੀਆਂ ਗਲਤੀਆਂ ਨੂੰ ਮਾਫ਼ ਨਹੀਂ ਕਰ ਸਕਦੇ ਉਹ ਔਰਤਾਂ ਦੀ ਬਿਹਤਰੀਨ ਨੇਕੀਆਂ ਨੂੰ ਕਦੇ ਨਹੀਂ ਮਾਣ ਸਕਦੇ। ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਉਸਨੂੰ ਆਜ਼ਾਦ ਛੱਡ ਦੇਵੋ, ਜੇ ਉਹ ਵਾਪਸ ਆ ਜਾਂਦਾ ਹੈ ਤਾਂ ਉਹ ਹਮੇਸ਼ਾ ਹੀ ਤੁਹਾਡਾ ਸੀ, ਅਤੇ ਜੇ ਉਹ ਵਾਪਸ ਨਹੀਂ ਆਉਂਦਾ ਤਾਂ ਉਹ ਕਦੇ ਵੀ ਤੁਹਾਡਾ ਨਹੀਂ ਸੀ। ਸੋ ਬਹੁਤ ਕਮਾਲ ਦਾ ਜਿਹੜਾ ਇਹ ਇੱਕ ਵਿਚਾਰ ਲਿਖਿਆ ਜੀ। ਅੱਗੇ ਸਾਡੇ ਨਾਲ ਇੱਕ ਵਿਚਾਰ ਬਾਬ ਮਾਰਲੇ ਹੋਰਾਂ ਦਾ ਸਾਹਮਣੇ ਆਇਆ, ਉਹ ਹੈ ਜੀ ਸੱਚ ਤਾਂ ਇਹ ਹੈ ਕਿ ਹਰ ਕੋਈ ਕਦੇ ਨਾ ਕਦੇ ਤੁਹਾਡਾ ਦਿਲ ਦੁਖਾਏਗਾ ਹੀ। ਹੁਣ ਇਹ ਚੋਣ ਤੁਹਾਨੂੰ ਆਪ ਕਰਨੀ ਪੈਣੀ ਹੈ ਕਿ ਉਹ ਕੌਣ ਹੈ ਜੋ ਤੁਹਾਨੂੰ ਦੁੱਖ ਦੇਣ ਦੀ ਹੈਸੀਅਤ ਵੀ ਰੱਖਦੇ ਹਨ। ਸੋ ਇਹ ਵੀ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਬੜਾ ਵਧੀਆ ਕੋਰਟ ਆ ਜੀ। ਤੇ ਐਲਡਰ ਨੂਰ ਹੋਰਾਂ ਦੀ ਕੋਰਟ ਆ ਜੀ, ਕਹਿੰਦੇ ਸਭ ਤੋਂ ਔਖਾ ਫੈਸਲਾ ਕਰਨਾ ਹੁੰਦਾ ਹੈ ਕਿ ਕਿਸੇ ਤੋਂ ਦੂਰ ਚਲੇ ਜਾਵੋ ਜਾਂ ਫਿਰ ਰਿਸ਼ਤਾ ਬਣਾਈ ਰੱਖਣ ਲਈ ਹੋਰ ਯਤਨ ਕਰੋ। ਸੋ ਬੜੇ ਖੂਬਸੂਰਤ ਜਿਹੜੇ ਵਿਚਾਰ ਰਿਸ਼ਤਿਆਂ ਦੇ ਮਾਮਲੇ ਚ ਅੱਜ ਮੈਨੂੰ ਦੇਖਿਆ ਜੀ ਸੰਸਾਰ ਪ੍ਰਸਿੱਧ ਕਥਨ ਦੇ ਵਿੱਚੋਂ। ਤੇ ਦੋਸਤੋ ਬਹੁਤ ਸਾਰੇ ਤੁਹਾਡੇ ਸੁਨੇਹੇ ਆ ਰਹੇ ਆ, ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਲੈਣੇ ਆ ਤੇ ਮੌਸਮ ਦੀ ਜਿਹੜੀ ਜਾਣਕਾਰੀ ਵੀ ਤੁਹਾਨੂੰ ਦੇਣੀ ਆ, ਤੇ ਉਸ ਤੋਂ ਬਾਅਦ ਆਪਾਂ ਜਿਹੜੇ ਥੋੜੀ ਬਹੁਤ ਕੋਸ਼ਿਸ਼ ਕਰਾਂਗੇ ਜੀ ਖਬਰਾਂ ਤੇ ਝਾਤ ਮਾਰਨ ਦੀ। ਪਰ ਅੱਜ ਦਾ ਜਿਹੜਾ ਮੌਸਮ ਕਹਿ ਰਿਹਾ ਜੀ, ਸਿਡਨੀ ਜਿਹੜੀ 14-20 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ ਚ, ਤੇ ਮੈਲਬਰਨ 7-17 ਡਿਗਰੀ ਨਾਲ ਥੋੜੇ ਜੇ ਬਦਲ ਦਿਖਾਈ ਦੇ ਰਹੇ ਆ। ਤੇ ਬ੍ਰਿਸਬਨ ਦੀ ਜੇ ਗੱਲ ਕਰੀਏ ਤਾਂ ਸੂਰਜ ਚਮਕਣਾ ਤੇ 15-26 ਡਿਗਰੀ ਟੈਂਪਰੇਚਰ ਜਿਹੜਾ ਅੱਜ ਬ੍ਰਿਸਬਨ ਚ ਰਹਿਣਾ। ਪਰਥ ਦੀ ਜੇ ਗੱਲ ਕਰਦੇ ਹਾਂ ਜੀ, 14-21 ਟੈਂਪਰੇਚਰ ਰਹਿਣਾ ਪਰਥ ਚ। ਐਡਲੇਡ ਦੇ ਵਿੱਚ 8-21 ਡਿਗਰੀ ਤੇ ਕੈਨਬਰਾ ਦੇ ਵਿੱਚ 5-17 ਡਿਗਰੀ ਤੇ ਹੌਬਰਟ ਦੇ ਵਿੱਚ 5-14 ਡਿਗਰੀ ਤੇ ਡਾਰਵਿਨ ਦਾ ਜਿਹੜਾ ਟੈਂਪਰੇਚਰ ਹੈ ਜੀ ਉਹ 21-33 ਡਿਗਰੀ ਅੱਜ ਰਹਿਣ ਦੀ ਸੁਹਾਵਣਾ। ਸੋ ਵੱਧ ਤੋਂ ਵੱਧ ਜਿਹੜਾ ਟੈਂਪਰੇਚਰ ਆ ਉਹ ਅੱਜ ਡਾਰਵਿਨ ਦੇ ਵਿੱਚ 33 ਡਿਗਰੀ ਆ, ਤੇ ਜੇ ਘੱਟ ਤੋਂ ਘੱਟ ਟੈਂਪਰੇਚਰ ਦੀ ਅਸੀਂ ਗੱਲ ਕਰੀਏ ਤਾਂ ਕੈਨਬਰਾ ਤੇ ਹੌਬਰਟ ਤਕਰੀਬਨ 5-5 ਡਿਗਰੀ ਟੈਂਪਰੇਚਰ ਨਾਲ ਠੰਡੇ ਸ਼ਹਿਰ ਬਣੇ ਹੋਏ ਆ। ਪਰ ਮੈਲਬਰਨ ਵੀ ਅੱਜ ਕਾਫੀ ਠੰਡ ਲੱਗਦੀ ਆ ਜੀ 7 ਡਿਗਰੀ ਟੈਂਪਰੇਚਰ ਦੇ ਨਾਲ। ਸੋ ਪਰ ਕੋਈ ਗੱਲ ਨੀ ਜੀ, ਐਡਲੇਡ ਵਾਲੇ ਵੀ ਤੁਹਾਡੇ ਨੇੜੇ ਹੀ 8 ਡਿਗਰੀ ਦੇ। ਸੋ ਦੋਸਤੋ ਇੱਕ ਆਪਾਂ ਗੀਤ ਹੋਰ ਸੁਣ ਲਈਏ ਤੇ ਗੀਤ ਸੁਣ ਕੇ ਤੇ ਆਪਾਂ ਫੇਰ ਆਉਣੇ ਆ ਵਾਪਸ ਤੁਹਾਡੇ ਸੁਨੇਹਾਂ ਦੇ ਨਾਲ।
ਉਹ ਸ਼ਹਿਰ ਪੜਦੀ ਮੈਂ ਫਾਇਦਾ ਨਾ ਕੋਈ ਚੱਕਦੀ, ਮਾਪੇ ਦੂਰ ਭਾਵੇਂ ਡਰ ਤਾਂ ਵੀ ਰੱਖਦੀ, ਮਾਪੇ ਦੂਰ ਭਾਵੇਂ ਡਰ ਤਾਂ ਵੀ ਰੱਖਦੀ। ਉਹ ਸ਼ਹਿਰ ਪੜਦੀ ਮੈਂ ਫਾਇਦਾ ਨਾ ਕੋਈ ਚੱਕਦੀ, ਮਾਪੇ ਦੂਰ ਭਾਵੇਂ ਡਰ ਤਾਂ ਵੀ ਰੱਖਦੀ। ਉਹ ਰੱਖਾਂ ਇਹੋ ਜਿਹੀਆਂ ਕੁੜੀਆਂ ਤੋਂ ਗੈਪ ਮੈਂ, ਇਹੋ ਜਿਹੀਆਂ ਕੁੜੀਆਂ ਤੋਂ ਗੈਪ ਮੈਂ, ਜੋ ਯਾਰਾਂ ਨਾਲ ਕੱਟਣ ਦੁਪਹਿਰ ਦੇ। ਉਹ ਮੈਨੂੰ ਫੈਮਲੀ ਪਿਆਰੀ ਆ ਪਿਆਰ ਤੋਂ ਮੈਂ ਤਾਈਓ ਇਸ਼ਕੇ ਚ ਰੱਖਦੀ ਨਾ ਪੈਰ। ਤਿੰਨ ਦਿਨਾਂ ਦੀ ਮੈਂ ਕੱਲੀ ਕੱਲੀ ਭੈਣ ਵੇ, ਅੱਧੇ ਬੋਲੀ ਉੱਤੇ ਜਾਨਵਰ ਦੇਣ ਵੇ। ਤਿੰਨ ਦਿਨਾਂ ਦੀ ਮੈਂ ਕੱਲੀ ਕੱਲੀ ਭੈਣ ਵੇ, ਖੜੀ ਜਾਣੇ ਸਾਰਾ ਸਾਡਾ ਸ਼ਹਿਰ ਦੇ। ਉਹ ਮੈਨੂੰ ਫੈਮਲੀ ਪਿਆਰੀ ਆ ਪਿਆਰ ਤੋਂ ਮੈਂ ਤਾਈਓ ਇਸ਼ਕੇ ਚ ਰੱਖਦੀ ਨਾ ਪੈਰ ਵੇ। ਉਹ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ, ਤਾਈਓ ਇਸ਼ਕੇ ਚ ਰੱਖਦੀ ਨਾ ਪੈਰ ਵੇ, ਮੈਂ ਤਾਕੂਗਾ ਤੋਂ ਰੱਖਾਂ ਇਸ਼ਕੇ ਚ ਪੈਰ ਵੇ।
ਖੂਬਸੂਰਤ ਗੀਤ ਸੀ ਜੀ, ਤੇ ਮੈਂ ਵੀ ਪਹਿਲੀ ਵਾਰ ਸੁਣਿਆ ਬਹੁਤ, ਕਿਉਂਕਿ ਮੇਰੀ ਥੋੜੀ ਜਿਹੀ ਗੀਤ ਘੱਟ ਸੁਣਨ ਦੀ ਆਦਤ ਆ, ਇਸ ਕਰਕੇ ਗੀਤ ਸੁਣਨ ਦਾ ਸਵਾਬ ਤੁਹਾਡੇ ਨਾਲ ਹੀ ਸਾਂਝ ਪੈਂਦੀ ਹੈ, ਤੁਹਾਡੇ ਨਾਲ ਹੀ ਸੁਣਦੇ ਹਾਂ। ਸੋ ਬਹੁਤ ਵਧੀਆ ਲੱਗਿਆ ਗੀਤ ਸੁਣ ਕੇ, ਤੇ ਹੁਣ ਸੁਨੇਹੇ ਲੈ ਲਈਏ ਸੱਜਣਾ ਮਿੱਤਰਾਂ ਦੇ। ਸਾਰਿਆਂ ਤੋਂ ਪਹਿਲਾਂ ਇੱਕ ਇੱਧਰ ਸੁਨੇਹਾ ਆਇਆ ਜੀ, ਕਹਿੰਦੇ ਉਹ ਬਾਈ ਜੀ ਕਹਿੰਦੇ ਹਰੀਸ਼ ਸਿੰਘ ਦਿਲਬਰ ਦੇ ਚੌਕੇ ਛੱਕੇ ਆ ਮੇਰੇ, ਜ਼ਰੂਰ ਸੁਣਾਉਂਦੇ ਰਿਹਾ ਕਰੋ ਵਿੱਚ ਦੀ ਪ੍ਰੋਗਰਾਮ ਦੇ। ਲਓ ਜੀ ਕੋਈ ਚੱਕਰ ਨਹੀਂ, ਆਪਾਂ ਬਾਬਾ ਹਰੀ ਸਿੰਘ ਦਿਲਬਰ ਨੂੰ ਯਾਦ ਰੱਖਣਾ ਸਾਰੀ ਉਮਰੀ, ਤੇ ਜ਼ਰੂਰ ਉਹਨਾਂ ਦੇ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਜ਼ਰੀਏ ਕੋਈ ਨਾ ਕੋਈ ਚੌਕਾ ਛੱਕਾ ਕਿਤੇ ਵੀ ਦਿਖਾਈ ਦੇ ਦੂਗਾ ਤਾਂ ਜ਼ਰੂਰ ਸੁਣਾਵਾਂਗੇ। ਸੋ ਮੈਨੂੰ ਲੱਗਦਾ ਪਹਿਲਾਂ ਮੈਂ ਤੁਹਾਡੇ ਮੈਸੇਜ ਲੈ ਲਾਂ, ਫਿਰ ਆਪਾਂ ਦਿਲਬਰ ਸਾਹਿਬ ਦਾ ਕੋਈ ਨਾ ਕੋਈ ਚੌਕਾ ਛੱਕਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੱਤੀ ਬਾਈ ਜੁੜੇ ਆ ਕੌਫ ਸਰਵਰ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸੱਤੀ ਬਾਈ, ਕਿੱਦਾਂ ਕੌਫ ਸਰਵਰ ਦਾ ਵੈਦਰ ਅੱਜ, ਤੇ ਕੀ ਚੱਲ ਰਿਹਾ ਹੁਣ ਤੁਹਾਡੇ ਜਿਹੜੀ ਫਰੂਟ ਦੀ ਕੀ ਪੋਜੀਸ਼ਨ ਆ, ਹੋਰ ਵੀ ਸਾਂਝ ਪਾਇਆ ਜੀ ਕੌਫ ਸਰਵਰ ਦੇ ਮਾਮਲੇ ਦੇ ਵਿੱਚ। ਤੇ ਧਨੀ ਸਾਹਿਬ ਜੁੜ ਚੁੱਕਿਆ ਜੀ, ਗੁੱਡ ਮਾਰਨਿੰਗ ਸਰ ਜੀ ਐਂਡ ਗੁੱਡ ਮਾਰਨਿੰਗ ਸਰਬਜੀਤ ਬਾਈ ਤੇ ਐਂਡ ਆਲ ਲਿਸਨਰ। ਬਿਲਕੁਲ ਜੀ ਬਿਲਕੁਲ, ਪਰ ਆ ਸਰਸੁਰ ਜੇ ਹੈ ਨਹੀਂ ਜੀ, ਅਸੀਂ ਤਾਂ ਆਮ ਸਧਾਰਨ ਜੇ ਸਿੱਧੇ ਜੇ ਬੰਦੇ ਹਾਂ। ਸੋ ਸਾਨੂੰ ਜਦੋਂ ਤੁਸੀਂ ਸਰਸੁਰ ਕਹਿ ਦਿੰਦੇ ਹੋ ਸਾਨੂੰ ਫੀਲਿੰਗ ਜੀ ਆ ਜਾਂਦੀ ਆ, ਫੀਲਿੰਗ ਆਈ ਚ ਕਈ ਵਾਰੀ ਫਿਰ ਅਸੀਂ ਵੱਡਾ ਪੰਗਾ ਲੈ ਬਹਿੰਦੇ ਹਾਂ, ਤੇ ਜਿਹੜੇ ਅਸੀਂ ਕਾਬਲ ਨਹੀਂ ਹੁੰਦੇ ਪੂਰਨ ਦੇ। ਸੋ ਬਿਹਤਰ ਆ ਅਸੀਂ ਔਕਾਤ ਚ ਹੀ ਰਹੀਏ, ਤੇ ਉਹ ਅਸੀਂ ਕਹਿੰਦੇ ਨੇ ਜਿਵੇਂ ਕਹਿੰਦੇ ਮੈਨੂੰ ਮੇਰੇ ਮਾਲਕਾ ਔਕਾਤ ਚ ਰੱਖੀ, ਤੇ ਅਸੀਂ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਰੋਤਿਓ ਸਾਨੂੰ ਵੀ ਸਾਡੀ ਔਕਾਤ ਚ ਹੀ ਰੱਖਿਓ ਤਾਂ ਹੀ ਵਧੀਆ। ਨਾਲ ਉਹਨਾਂ ਨੇ ਭੇਜਿਆ ਜੀ, ਕਰਮਾਂ ਨੂੰ ਫਲ ਲੱਗਦੇ ਨੇ, ਕੁਝ ਨਹੀਂ ਮਿਲਦਾ ਹੈ ਵੇਟ ਨਾਲ, ਸੜ ਸੜ ਕੇ ਜਿਉਣਾ ਛੱਡ ਦਿਓ, ਕੁਝ ਨਹੀਂ ਮਿਲਦਾ ਹੇਟ ਨਾਲ। ਬਿਲਕੁਲ ਜੀ, ਨਫ਼ਰਤ ਆ ਜਿਹੜੀ, ਨਫ਼ਰਤ ਦੇ ਵਿੱਚ ਇੱਕ ਚੀਜ਼ ਮਿਲਦੀ ਹੈ ਸ਼ਾਇਦ ਤੁਹਾਨੂੰ ਪਤਾ ਨਹੀਂ, ਨਫ਼ਰਤ ਨਾਲ ਅੱਜ ਦੇ ਯੁੱਗ ਦਾ ਇੱਕ ਬਹੁਤ ਵੱਡਾ ਟ੍ਰੀਟਮੈਂਟ ਹੁੰਦਾ, ਬਹੁਤ ਵੱਡੀ। ਤੁਸੀਂ ਜਿਹੜੇ ਅੱਜ ਜਿਹੜਾ ਮੋਟਾਪੇ ਦੇ ਲੋਕ ਸ਼ਿਕਾਰ ਹਨ, ਉਹਨਾਂ ਦੇ ਵਿੱਚ ਨਫ਼ਰਤ ਦਾ ਬੀਜ ਵਿਆ ਦਿਓ, ਛੇਤੀ ਸੁੱਕ ਕੇ ਕਾਂਕੜੇ ਵਰਗੇ ਹੋ ਜਾਣਗੇ। ਸੋ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਰੋਲਣਾ ਚਾਹੁੰਦੇ ਹੋ ਤਾਂ ਇਕੱਲੀ ਨਫ਼ਰਤ ਆਪਦੇ ਅੰਦਰ ਪੈਦਾ ਕਰ ਲਓ, ਬਸ ਉਹੀ ਕਾਫੀ ਆ। ਬਸ ਸੜੀ ਜਾਓ ਸਾਰਾ ਦਿਨ ਨਫ਼ਰਤ ਦੀ ਅੱਗ ਦੇ ਵਿੱਚ, ਜੇ ਕੁਝ ਵੀ ਉਹ ਚੋਂ ਨਿਕਲ ਕੇ ਆ ਗਿਆ ਜਾਂ ਤੁਹਾਡੀ ਜ਼ਿੰਦਗੀ ਚ ਕੁਝ ਵੀ ਚੰਗਾ ਹੋ ਗਿਆ ਤਾਂ ਮੈਂ ਤੁਹਾਡਾ ਦੇਣਦਾਰ ਹਾਂ ਜੀ, ਮੈਨੂੰ ਫੜ ਲਿਓ ਜਦੋਂ ਮਰਜ਼ੀ ਆ ਕੇ। ਨਫ਼ਰਤ ਆ ਇੱਕ ਸਿਰਫ ਤੇ ਸਿਰਫ ਤੁਹਾਨੂੰ ਸਾੜਨ ਲਈ ਬਣਿਆ ਹੋਇਆ ਇੱਕ ਟੂਲ ਆ, ਕਿਸੇ ਦਾ ਕੁਛ ਨਹੀਂ ਵਿਗਾੜਦਾ। ਜਿਹਦੇ ਨਾਲ ਨਫ਼ਰਤ ਕਰਦੇ ਹੋ ਉਹ ਹਮੇਸ਼ਾ ਅੱਗੇ ਵੱਧਦਾ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ, ਪਰ ਤੁਸੀਂ ਜ਼ਰੂਰ ਆਪਣੇ ਆਪ ਨੂੰ ਅੰਦਰੋਂ ਅੰਦਰੀ ਸਾੜ ਲੈਂਦੇ ਹੋ। ਨਫ਼ਰਤ ਨਾਲੋਂ ਬਿਹਤਰ ਆ ਵੀ ਤੁਸੀਂ ਇਗਨੋਰ ਕਰ ਸਕਦੇ ਹੋ, ਉਹ ਇੱਕ ਵੱਖਰੀ ਚੀਜ਼ ਆ। ਸੋ ਅਗਲੀ ਜਿਹੜੀ ਮੈਸੇਜ ਸਾਡੇ ਕੋਲ ਆਇਆ ਜੀ, ਗੁੱਡ ਮਾਰਨਿੰਗ ਕਹਿ ਰਹੇ ਆ ਜੀ, ਨੰਬਰ ਨਹੀਂ ਆਇਆ ਸਾਡੇ ਕੋਲ, ਨਾਂ ਨਹੀਂ ਆਇਆ। ਪਹਿਲੀ ਵਾਰ ਮੈਸੇਜ ਕੀਤਾ ਸਾਨੂੰ, ਪਿੱਛੇ ਨੰਬਰ ਆ ਜੀ 107। ਸੋ 107 ਦੋਸਤੋ, ਪਲੀਜ਼ ਆਪਣਾ ਨਾਮ ਵੀ ਲਿਖਿਓ ਤਾਂ ਕਿ ਅਸੀਂ ਇਹਨੂੰ ਫੀਡ ਕਰ ਦਈਏ ਗਾਂਹ ਤੋਂ, ਸਾਨੂੰ ਇਹ ਦਿੱਕਤ ਨਾ ਆਵੇ, ਪਰ ਤੁਹਾਡੀ ਗੁੱਡ ਮਾਰਨਿੰਗ ਸਿਰ ਮੱਥੇ ਜੀ। ਜਸਵਿੰਦਰ ਸਿੰਘ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ, ਤੇ ਲੰਮੀ ਚੌੜੀ ਕਵਿਤਾ ਭੇਜਤੀ ਆ, ਤੇ ਹੁਣ ਸੁਣਾਉਣੀ ਪੈਣੀ ਆ ਸਾਨੂੰ। ਲਓ ਜੀ ਸੁਣੋ ਕਵਿਤਾ, ਲਖਵਿੰਦਰ ਸਿੰਘ ਵੱਲੋਂ ਭੇਜੀ ਲੰਮੀ ਚੌੜੀ ਕਵਿਤਾ। ਕਹਿੰਦੇ, ਗੁੜਤੀ ਦੇ ਵਿੱਚ ਦਾਰੂ ਮਿਲਦੀ, ਵਿਰਸੇ ਦੇ ਵਿੱਚ ਧੱਕੇ, ਪਹਿਲਾਂ ਸੋਚ ਵਿਚਾਰ ਨਹੀਂ ਕਰਦੇ, ਹੁਣ ਜ਼ਿੰਦਗੀ ਤੋਂ ਅੱਕੇ, ਰੇਹੜੀ ਵੀ ਅਸੀਂ ਲਾ ਨਹੀਂ ਸਕਦੇ, ਰਿਕਸ਼ਾ ਆਟੋ ਚਲਾ ਨਹੀਂ ਸਕਦੇ, ਰਫਲਾਂ ਪਿਸਟਲ ਰਹਿਣੇ ਸਾਡੇ ਵਿੱਚ, ਫੁਕਰਾਂ ਪੰਥੀਆਂ ਤੁੰਨੇ ਆ, ਛੋਟਾ ਕੰਮ ਅਸੀਂ ਕਰ ਨਹੀਂ ਸਕਦੇ ਕਿਉਂਕਿ ਅਸੀਂ ਜੱਟ ਹੁੰਨੇ ਆ। ਸੋ ਸਾਡੇ ਬੀਬਾ ਬਲਜੀਤ ਕੌਰ ਮਲਹਾਸ ਹੋਰਾਂ ਨੇ ਵੀ ਇੱਕ ਬੜੀ ਵਧੀਆ ਕਹਾਣੀ ਲਿਖੀ ਸੀ, ਆਪਾਂ ਅਖਬਾਰ ਚ ਵੀ ਛਾਪੀ ਸੀ, ਤੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ, ਅਸੀਂ ਜੱਟ ਹੁੰਨੇ ਆ, ਤੇ ਉਹ ਸੇਮ ਹੀ ਇਹ ਟੌਪਿਕ ਲੱਗਦਾ, ਤੇ ਪਰ ਇਹ ਕਾਵਕ ਰੂਪ ਦੇ ਵਿੱਚ ਤੁਸੀਂ ਲਿਖਿਆ, ਪਹਿਲੇ ਪਹਿਰੇ ਤੋਂ ਮੈਨੂੰ ਅਹਿਸਾਸ ਹੋਇਆ। ਸੋ ਅਗਲਾ ਜੀ, ਮੰਗਣਾ ਵਿਆਹ ਕੋਈ ਖੁਸ਼ੀ ਦਾ ਮੌਕਾ, ਜਾਂ ਬਾਪੂ ਦਾ ਮਰਨਾ, ਪਹਿਲਾਂ ਤਾਂ ਕਿਸੇ ਸੁੱਖ ਨਹੀਂ ਦਿੱਤਾ, ਹੁਣ ਕਹਿੰਦੇ ਵੱਡਾ ਕਰਨਾ, ਅੱਡੀਆਂ ਚੱਕ ਕੇ ਫਾਹਾ ਲੈਣਾ, ਰਿਸ਼ਤੇਦਾਰਾਂ ਵਿੱਚ ਘੱਟ ਘੱਟ ਨਹੀਂ ਰਹਿਣਾ, ਪਿੰਡ ਵਿੱਚ ਹੈ ਸਰਦਾਰ ਕਹਾਉਣਾ, ਭਾਵੇਂ ਮੂੰਹ ਸਿਰ ਸਾਡਾ ਮੁੰਨੇ ਆ, ਖਰਚਾ ਅਸੀਂ ਘਟਾ ਨਹੀਂ ਸਕਦੇ ਕਿਉਂਕਿ ਅਸੀਂ ਜੱਟ ਹੁੰਨੇ ਆ। ਵਿਦੇਸ਼ ਜਾਣਾ ਸਰਕਾਰੀ ਨੌਕਰ, ਬਸ ਦੋ ਤਿੰਨ ਚਾਰ ਦਿਨ ਰਹਿਣਗੇ ਰਹਿ ਗਏ, ਕਈਆਂ ਦੀ ਮਜਬੂਰੀ ਕਰਜ਼ਾ ਸਰਦੇ ਵਰਦੇ ਵੀ ਕਈ ਲੈ ਗਏ, ਕੁਝ ਤਾਂ ਸੱਚ ਸੋਚ ਵਿਚਾਰੋ ਲੋਕੋ, ਚਾਦਰ ਵੇਖ ਕੇ ਪੈਰ ਪਸਾਰੋ ਲੋਕੋ, ਕਰਜ਼ੇ ਦੀ ਚੰਦਰੀ ਦਲ ਦਲ ਨੇ ਘਰ ਵਾਰ ਕਰਤੇ ਸੁਣੇ ਆ, ਬਿਨ ਕਰਜ਼ੇ ਦੇ ਰਹਿ ਨਹੀਂ ਸਕਦੇ ਕਿਉਂਕਿ ਅਸੀਂ ਜੱਟ ਹੁੰਨੇ ਆ। ਅਸੀਂ ਜਿਹੜਾ ਕੰਮ ਵਿਦੇਸ਼ ਚ ਕਰਦੇ ਉਹ ਕਾਰਨ ਪੰਜਾਬ ਚ ਪਈਏ, ਅਕਲ ਦੇ ਦੁਸ਼ਮਣ ਅਸੀਂ ਆ ਮੁੱਢ ਤੋਂ, ਹੋਰ ਭਲਾ ਕੀ ਕਹੀਏ, ਦੋ ਨੰਬਰ ਵਿੱਚ ਫੌਰਨ ਜਾਣਾ ਪੱਕੀ ਸਾਡੀ ਗਰਾਰੀ ਆ, ਪੱਕੀ ਸਾਡੀ ਗਰਾਰੀ ਆ, ਪਹਿਲਾਂ ਅਸੀਂ ਜੋ ਭੋਲੇ ਹੁੰਦੇ ਅੱਜ ਕੱਲ ਜੱਟ ਭੋਲੇ ਹੁੰਦੇ, ਅੱਜ ਕੱਲ ਜੱਟ ਜੁਗਾੜੀ ਆ, ਕਈ ਪੱਤੇ ਖਾ ਕੇ ਰਾਤਾਂ ਕੱਢਦੇ, ਜਿਨ੍ਹਾਂ ਮੈਕਸੀਕੋ ਜੰਗਲ ਘੁੰਮੇ ਆ ਇੱਕ ਨੰਬਰ ਵਿੱਚ ਜਾ ਨਹੀਂ ਸਕਦੇ ਕਿਉਂਕਿ ਅਸੀਂ ਜੱਟ ਜਗਾੜੀ ਹੁੰਨੇ ਆ। ਟੀਵੀ ਤੇ ਵੀ ਦਹਿਸ਼ਤ ਪਾਉਂਦੇ ਕੀ ਆਖਾਂ ਲੁੱਚੇ ਲੰਡਿਆਂ ਨੂੰ, ਕੁੜੀਆਂ ਦੇ ਜੋ ਵਾਲ ਕਟਾ ਕੇ ਗੁੱਤ ਕਰਾਉਂਦੇ ਮੁੰਡਿਆਂ ਨੂੰ। ਅਸੀਂ ਇੱਕ ਮਾਹੌਲ ਬਣਾਤਾ, ਅਸਲਾ ਬਚਿਆ ਹੱਥ ਫੜਾਤਾ, ਅਸੀਂ ਪਾਣੀ ਦੀ ਵਾਰੀ ਖਾਤਰ ਚਾਚੇ ਤਾਏ ਭੁੰਨੇ ਆ ਕਿਉਂਕਿ ਸਿੱਧੀ ਸਿੱਖਿਆ ਲੈ ਨਹੀਂ ਸਕਦੇ ਕਿਉਂਕਿ ਅਸੀਂ ਜੱਟ ਹੁੰਨੇ ਆ। ਕਰਜ਼ੇ ਵਾਲੀ ਲਿਸਟ 'ਚ ਅਕਸਰ ਨਾਮ ਜੱਟ ਦਾ ਆਉਂਦਾ ਏ, ਉਹੀ ਜ਼ਮੀਨ ਦੇ ਹਿੱਸੇ ਹਰ ਪੀੜ੍ਹੀ ਵਿੱਚ ਪਾਉਂਦਾ ਏ। ਕਿਰਤ ਸਾਡਾ ਹਥਿਆਰ ਜੇ ਬਣ ਜੇ ਬਾਣੀਏ ਜਿਹਾ ਸਹਿਚਾਰ ਜੇ ਬਾਣੀਏ ਜਿਹਾ ਸਹਿਚਾਰ ਜੇ ਬਣ ਜੇ ਸਾਨੂੰ ਤਾਂ ਉਹ ਮਾਰ ਜਾਂਦੇ ਜਿਹਨੂੰ ਹੱਥੀ ਚੁਣਨੇ ਆ। ਅਕਲ ਤੋਂ ਖਾਲੀ ਅਸੀਂ ਆ ਫਿਰਦੇ ਕਿਉਂਕਿ ਅਸੀਂ ਜੱਟ ਹੁੰਨੇ ਆ। ਤੁਸੀਂ ਦੱਸਿਆ ਨੀ ਇਹ ਕਿਹਦੀ ਕਵਿਤਾ ਲਿਖੀ ਹੈ ਜੀ, ਜਾਂ ਤੁਹਾਡੀ ਆਪਣੀ ਲਿਖੀ ਆ? ਤੇ ਬਹੁਤ ਖੂਬਸੂਰਤ ਕਵਿਤਾ ਲਿਖੀ ਆ ਜੱਟ ਦੇ ਮਾਮਲੇ ਦੇ ਵਿੱਚ, ਤੇ ਜਸਵਿੰਦਰ ਹੋਰਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਆ। ਤੇ ਇਹ ਸੱਚਾਈਆਂ ਜੀ, ਪਰ ਅਸੀਂ ਕਈ ਸੱਚਾਈਆਂ ਨੂੰ ਪੜ੍ਹ ਲੈਂਦੇ ਆ, ਸੁਣ ਲੈਂਦੇ ਆ, ਦੇਖ ਲੈਂਦੇ ਆ, ਪਰ ਉਹਦੇ ਤੇ ਅਮਲ ਨਹੀਂ ਕਰਦੇ। ਇਹ ਇੱਕ ਸਾਡੀ ਕਮੀ ਆ, ਬਹੁਤ ਵੱਡੀ ਕਮੀ ਆ। ਲਓ ਜੀ, ਮੈਂ ਨਾਲ ਨਾਲ ਚਾਹ ਦਾ ਆਨੰਦ ਲੈ ਰਿਹਾ ਕਿਉਂਕਿ ਇਹ ਬ੍ਰੇਕਫਾਸਟ ਸ਼ੋਅ ਆ, ਮਾਫੀ ਚਾਹੁੰਦਾ। ਤੇ ਗੁਰੀ ਥਿੰਦ ਸਾਡੇ ਨਾਲ ਜੁੜੇ ਆ। ਗੁੱਡ ਮਾਰਨਿੰਗ ਭਾਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਨਾਈਸ ਪ੍ਰੋਗਰਾਮ। ਤੇ ਉਹਨਾਂ ਨੇ ਭੇਜਿਆ ਜੀ, ਦੂਸਰੋ ਪਰ ਨਿਰਭਰ ਰਹਿਣੇ ਵਾਲੇ ਲੋਕ ਕਭੀ ਖੁਸ਼ ਨਹੀਂ ਰਹਿ ਪਾਤੇ, ਇਸ ਲਈ ਇਸ ਲਾਇਕ ਬਣੀਏ ਕਿ ਆਪਣੀ ਜ਼ਰੂਰਤੋਂ ਔਰ ਇੱਛਾਓਂ ਕੋ ਖੁਦ ਪੂਰਾ ਕਰ ਸਕੇ। ਦੇਖੋ, ਇਹ ਵੀ ਇੱਕ ਵਿਚਾਰ ਆ ਗਿਆ। ਹੁਣ ਅੱਗੇ ਜਾਣ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਹੋਰ, ਅੱਜ ਮੈਂ ਕੋਸ਼ਿਸ਼ ਕਰਦਾ ਉਹ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨਾ। ਸੰਜੇ ਸਿੰਘ ਅੱਜ ਤੱਕ ਟੀਵੀ ਦੇ ਕਾਫੀ ਵਧੀਆ ਰਿਪੋਰਟਰ ਆ, ਤੇ ਉਹਨਾਂ ਦੀ ਜਿਹੜੀ ਬਿਊਟੀ ਆ ਮੈਨੂੰ ਬੜੀ ਵਧੀਆ ਲੱਗਦੀ ਆ, ਤੇ ਉਹ ਜਿਹੜੀਆਂ ਗੱਲਾਂ ਮੈਨੂੰ ਪਸੰਦ ਆ ਤਕਰੀਬਨ ਉਹੋ ਜਿਹੀਆਂ ਕਰਦੇ ਆ, ਤਾਂ ਆਖਣੀ ਮੈਨੂੰ ਵਧੀਆ ਲੱਗਦੇ ਆ। ਉਹ ਨਿੱਕੀਆਂ ਨਿੱਕੀਆਂ ਸਟੋਰੀਆਂ ਅਕਸਰ ਆਪਣੀ ਫੇਸਬੁੱਕ ਜ਼ਰੀਏ ਲੋਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਆ। ਜੇ ਤੁਸੀਂ ਜੁਆਇਨ ਨਹੀਂ ਕਰਿਆ ਉਹਨਾਂ ਨੂੰ, ਜ਼ਰੂਰ ਜੁਆਇਨ ਕਰਿਓ। ਉਹ ਹਿੰਦੀ 'ਚ ਲਿਖਦੇ ਆ, ਪਰ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਹੁੰਦੀਆਂ ਉਹ ਕਾਫੀ ਵਧੀਆ ਹੁੰਦੀਆਂ। ਤੇ ਉਹਦੇ 'ਚ ਨਾ ਉਹਨਾਂ ਦੀ ਇੱਕ ਲਿਖਤ, ਮੈਂ ਕੱਲ ਪਰਸੋਂ ਹੀ ਉਹਨਾਂ ਦੀ ਲਿਖਤ ਦੇ ਉੱਤੇ ਕੰਮ ਕੀਤਾ ਸੀਗਾ, ਤੇ ਉਹ ਮੈਂ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤੀ ਸੀ ਉਹਨਾਂ ਦੀ ਲਿਖਤ। ਤੇ ਉਹ ਪੰਜਾਬੀ ਦੇ ਵਿੱਚ ਜਿਹੜੀ ਜਦੋਂ ਮੈਂ ਟਰਾਂਸਲੇਟ ਕੀਤੀ ਤਾਂ ਉਹ ਮੈਂ ਉਹਨਾਂ ਨੂੰ ਭੇਜੀ ਵੀ ਸੀ ਅਪਰੂਵਲ ਲਈ, ਪਰ ਮੈਨੂੰ ਹਾਲੇ ਤੱਕ ਉਹਨਾਂ ਨੇ ਅਪਰੂਵਲ ਤਾਂ ਨਹੀਂ ਦਿੱਤੀ। ਤੇ ਪਰ ਮੈਂ ਕੋਸ਼ਿਸ਼ ਦੇ ਵਿੱਚ ਆ ਵੀ ਉਹ ਅਪਰੂਵਲ ਲੈ ਕੇ ਆਪਾਂ, ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋ ਸਕਿਆ, ਤੇ ਪਰ ਮੈਂ ਕੋਸ਼ਿਸ਼ ਆ ਵੀ ਉਹਨਾਂ ਦਾ ਅਪਰੂਵਲ ਲੈ ਕੇ ਨਾ, ਤੇ ਮੈਂ ਉਹ ਕਹਾਣੀ ਤੁਹਾਡੇ ਨਾਲ ਜੀ ਸਾਂਝੀ ਕਰੂੰਗਾ, ਛਾਪੂਆਂ। ਪਰ ਕਹਾਣੀ ਆਪਾਂ ਇਹ ਵੀ ਗੱਲ ਨਹੀਂ ਵੀ ਪੜ੍ਹ ਨਹੀਂ ਸਕਦੇ ਜਾਂ ਉਹ ਨਹੀਂ ਕਰ ਸਕਦੇ, ਤਾਂ ਮੈਨੂੰ ਲੱਗਦਾ ਵੀ ਮੈਨੂੰ 2 ਮਿੰਟ ਦਿਓ, ਤੁਹਾਨੂੰ ਕਹਾਣੀ ਚੰਗੀ ਲੱਗੂਗੀ, ਕਿਉਂਕਿ ਢੁਕਦੀ ਆ ਗੱਲ ਇਸ ਮੈਸੇਜ ਨਾਲ। ਤਾਂ ਉਹ 'ਚ ਹੱਡ ਬੀਤੀ ਆ ਜੀ ਸੰਜੇ ਸਿੰਘ ਹੋਰਾਂ ਦੀ, ਬਹੁਤ ਸਾਰਿਆਂ ਨੇ ਸ਼ਾਇਦ ਫੇਸਬੁੱਕ ਤੇ ਪੜ੍ਹੀ ਹੋਵੇ, ਮੇਰੇ ਨਾਲ ਕਿਸੇ ਬੰਦੇ ਨੇ ਸਾਂਝੀ ਕੀਤੀ ਸੀ, ਉਹਨੂੰ ਮੇਰੇ ਚੇਤੇ ਨਹੀਂ ਆ ਰਿਹਾ, ਤੇ ਪਰ ਮੈਂ ਉਹਦਾ ਪੰਜਾਬੀਕਰਨ ਕੀਤਾ। ਉਹਨਾਂ 'ਚ ਉਹਨਾਂ ਨੇ ਲਿਖਿਆ ਸੀ, ਕਹਿੰਦੇ ਦਿੱਲੀ ਤੋਂ ਗੋਆ ਜਾਂਦੀ ਉਡਾਣ ਵਿੱਚ ਇੱਕ ਸਰਦਾਰ ਜੀ ਮਿਲੇ, ਨਾਲ ਉਹਨਾਂ ਦੀ ਸਰਦਾਰਨੀ ਵੀ ਸਨ। ਸਰਦਾਰ ਜੀ ਦੀ ਉਮਰ ਕਰੀਬ 80 ਸਾਲ ਦੀ ਹੋਵੇਗੀ, ਮੈਂ ਪੁੱਛਿਆ ਤਾਂ ਨਹੀਂ, ਪਰ ਸਰਦਾਰਨੀ ਵੀ 75 ਪਾਰ ਦੇ ਹੀ ਹੋਣਗੇ। ਉਮਰ ਦੇ ਸਹਿਜ ਪ੍ਰਭਾਵ ਨੂੰ ਛੱਡ ਦਿਓ ਤਾਂ ਦੋਨੋਂ ਫਿੱਟ ਸਨ। ਸਰਦਾਰਨੀ ਖਿੜਕੀ ਵੱਲ ਬੈਠੇ ਸਨ, ਸਰਦਾਰ ਜੀ ਵਿਚਕਾਰ, ਅਤੇ ਸਭ ਤੋਂ ਕੰਢੇ ਵਾਲੀ ਸੀਟ ਮੇਰੀ ਸੀ। ਉਡਾਣ ਭਰਨ ਦੇ ਨਾਲ ਹੀ ਸਰਦਾਰਨੀ ਨੇ ਕੁਝ ਖਾਣ ਦਾ ਸਮਾਨ ਕੱਢਿਆ ਤੇ ਸਰਦਾਰ ਜੀ ਵੱਲ ਕੀਤਾ। ਸਰਦਾਰ ਜੀ ਕੰਮ ਦੇ ਹੱਥਾਂ ਤੋਂ ਹੌਲੀ ਹੌਲੀ ਖਾਣ ਲੱਗੇ। ਫਿਰ ਫਲਾਈਟ ਵਿੱਚ ਜਦੋਂ ਖਾਣਾ ਸਰਵ ਹੋਣਾ ਸ਼ੁਰੂ ਹੋਇਆ ਤਾਂ ਉਹਨਾਂ ਲੋਕਾਂ ਨੇ ਰਾਜਮਾਂਹ ਚਾਵਲ ਦਾ ਆਰਡਰ ਕੀਤਾ। ਦੋਨੋਂ ਆਰਾਮ ਨਾਲ ਰਾਜਮਾਂਹ ਚਾਵਲ ਖਾਂਦੇ ਰਹੇ। ਮੈਂ ਪਤਾ ਨਹੀਂ ਕਿਉਂ ਪਾਸਤਾ ਆਰਡਰ ਕਰ ਦਿੱਤਾ। ਖੈਰ, ਮੇਰੇ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਮੈਂ ਜੋ ਆਰਡਰ ਕਰਦਾ ਹਾਂ ਮੈਨੂੰ ਲੱਗਦਾ ਹੈ ਕਿ ਸਾਹਮਣੇ ਵਾਲੇ ਨੇ ਮੇਰੇ ਤੋਂ ਬਿਹਤਰ ਆਰਡਰ ਕੀਤਾ ਹੈ। ਹੁਣ ਵਾਰੀ ਸੀ ਕੋਲਡ ਡਰਿੰਕ ਦੀ। ਸੰਜੇ ਸਿਨਾ ਜਿਹੜੇ ਕਿ ਲੇਖਕ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਸੰਜੇ ਸਿਨਾ ਨੇ ਪੀਣ ਲਈ ਕੋਕ ਦਾ ਆਰਡਰ ਦਿੱਤਾ ਸੀ ਤੇ ਆਪਣੇ ਕੈਨ ਦੇ ਢੱਕਣ ਨੂੰ ਖੋਲਿਆ ਅਤੇ ਹੌਲੀ ਹੌਲੀ ਪੀਣ ਲੱਗਾ। ਸਰਦਾਰ ਜੀ ਨੇ ਕੋਈ ਜੂਸ ਲਿਆ ਸੀ। ਖਾਣਾ ਖਾਣ ਤੋਂ ਬਾਅਦ ਜਦੋਂ ਉਹਨਾਂ ਨੇ ਜੂਸ ਦੀ ਬੋਤਲ ਦੇ ਢੱਕਣ ਨੂੰ ਖੋਲਣਾ ਸ਼ੁਰੂ ਕੀਤਾ ਤਾਂ ਢੱਕਣ ਖੁੱਲੇ ਹੀ ਨਾ। ਸਰਦਾਰ ਜੀ ਕੰਮ ਦੇ ਹੱਥਾਂ ਨਾਲ ਉਸ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਲਗਾਤਾਰ ਉਹਨਾਂ ਵੱਲ ਵੇਖ ਰਿਹਾ ਸੀ। ਮੈਨੂੰ ਲੱਗਾ ਕਿ ਢੱਕਣ ਖੋਲਣ ਵਿੱਚ ਉਹਨਾਂ ਨੂੰ ਮੁਸ਼ਕਲ ਆ ਰਹੀ ਆ, ਤਾਂ ਮੈਂ ਕਿਹਾ ਕਿ ਲਿਆਓ ਮੈਂ ਖੋਲ ਦਿੰਦਾ ਹਾਂ ਸਰਦਾਰ ਜੀ। ਸਰਦਾਰ ਜੀ ਨੇ ਮੇਰੇ ਵੱਲ ਵੇਖਿਆ, ਫਿਰ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਿ ਪੁੱਤਰ, ਢੱਕਣ ਤਾਂ ਮੈਨੂੰ ਹੀ ਖੋਲਣਾ ਪਵੇਗਾ। ਮੈਂ ਕੁਝ ਪੁੱਛਿਆ ਕੁਝ ਨਹੀਂ ਪਰ ਸਵਾਲ ਭਰੀ ਨਿਗਾਹ ਨਾਲ ਉਹਨਾਂ ਵੱਲ ਵੇਖਿਆ ਜ਼ਰੂਰ। ਸਰਦਾਰ ਜੀ ਨੇ ਕਿਹਾ, ਬੇਟਾ ਜੀ ਅੱਜ ਤਾਂ ਤੁਸੀਂ ਖੋਲ ਦਿਓਗੇ, ਪਰ ਅਗਲੀ ਵਾਰ ਕੌਣ ਖੋਲੇਗਾ, ਇਸ ਲਈ ਮੈਨੂੰ ਆਪਣੇ ਆਪ ਖੋਲਣਾ ਆਉਣਾ ਚਾਹੀਦਾ ਹੈ। ਸਰਦਾਰਨੀ ਵੀ ਸਰਦਾਰ ਜੀ ਵੱਲ ਵੇਖ ਕੇ ਮੁਸਕਰਾ ਰਹੇ ਸਨ। ਕਿਉਂਕਿ ਜੂਸ ਦੀ ਬੋਤਲ ਦਾ ਢੱਕਣ ਉਹਨਾਂ ਤੋਂ ਵੀ ਨਹੀਂ ਖੁੱਲਿਆ ਸੀ। ਸਰਦਾਰ ਜੀ ਖੋਲਣ ਦੀ ਕੋਸ਼ਿਸ਼ 'ਚ ਲੱਗੇ ਰਹੇ ਤੇ ਅਖੀਰ ਉਹਨਾਂ ਨੇ ਢੱਕਣ ਖੋਲ ਲਿਆ। ਦੋਨਾਂ ਨੇ ਆਰਾਮ ਨਾਲ ਜੂਸ ਪੀਤਾ। ਮੈਂ ਉਹਨਾਂ ਨੂੰ ਬਿਨਾਂ ਪੁੱਛੇ ਚੋਰੀਓ ਉਹਨਾਂ ਦੀ ਇੱਕ ਤਸਵੀਰ ਆਪਣੇ ਮੋਬਾਈਲ ਫੋਨ ਨਾਲ ਖਿੱਚ ਲਈ। ਸਮਝ ਨਹੀਂ ਆ ਰਿਹਾ ਸੀ ਕਿ ਬਿਨਾਂ ਉਹਨਾਂ ਦੀ ਆਗਿਆ ਦੇ ਉਹ ਤਸਵੀਰ ਤੁਹਾਡੇ ਨਾਲ ਸਾਂਝਾ ਕਰਾਂ ਜਾਂ ਨਾ। ਮੈਨੂੰ ਦਿੱਲੀ ਤੋਂ ਗੋਆ ਦੀ ਇਸ ਉਡਾਣ ਵਿੱਚ ਜ਼ਿੰਦਗੀ ਦਾ ਇੱਕ ਅਹਿਮ ਸਬਕ ਮਿਲਿਆ। ਸਰਦਾਰ ਜੀ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਇਹ ਨਿਯਮ ਬਣਾ ਰੱਖਿਆ ਕਿ ਆਪਣਾ ਹਰ ਕੰਮ ਉਹ ਆਪਣੇ ਆਪ ਕਰਨਗੇ। ਘਰ ਵਿੱਚ ਬੱਚੇ ਹਨ, ਭਰਿਆ ਪੂਰਾ ਪਰਿਵਾਰ ਹੈ, ਸਭ ਨਾਲ ਹੀ ਰਹਿੰਦੇ ਹਨ, ਪਰ ਆਪਣੀ ਰੋਜ਼ਮਰਾ ਦੀਆਂ ਜ਼ਰੂਰਤਾਂ ਲਈ ਸਰਦਾਰ ਜੀ ਸਿਰਫ ਸਰਦਾਰਨੀ ਦੀ ਹੀ ਮਦਦ ਲੈਂਦੇ ਹਨ, ਬਾਕੀ ਕਿਸੇ ਦੀ ਨਹੀਂ। ਉਹ ਦੋਨੋਂ ਇੱਕ ਦੂਜੇ ਨਾਲ ਇੱਕ ਦੂਜੇ ਦੀਆਂ ਜ਼ਰੂਰਤਾਂ ਸਮਝਦੇ ਹਨ। ਸਰਦਾਰ ਜੀ ਨੇ ਮੈਨੂੰ ਕਿਹਾ ਕਿ ਜਿੰਨਾ ਸੰਭਵ ਹੋਵੇ ਆਪਣਾ ਕੰਮ ਆਪਣੇ ਆਪ ਕਰਨਾ ਚਾਹੀਦਾ ਹੈ। ਇੱਕ ਵਾਰ ਜੇਕਰ ਕੰਮ ਕਰਨਾ ਛੱਡ ਦਿਓਗੇ, ਦੂਸਰਿਆਂ ਉੱਤੇ ਨਿਰਭਰ ਹੋਵੋਗੇ, ਤਾਂ ਸਮਝੀ ਪੁੱਤਰ ਕਿ ਬਿਸਤਰੇ ਤੇ ਹੀ ਪੈ ਜਾਵਾਂਗੇ। ਮੈਂ ਫਿਰ ਮਨ ਹਮੇਸ਼ਾ ਹੀ ਕਹੇਗਾ ਕਿ ਇਹ ਕੰਮ ਇਸ ਤੋਂ ਕਰਵਾ ਲਾਂ, ਉਹ ਕੰਮ ਉਸ ਤੋਂ ਕਰਵਾ ਲਾਂ, ਫਿਰ ਤਾਂ ਚੱਲਣ ਲਈ ਵੀ ਦੂਸਰਿਆਂ ਦਾ ਸਹਾਰਾ ਲੈਣਾ ਪਵੇਗਾ। ਹੁਣ ਚੱਲਣ ਵਿੱਚ ਪੈਰ ਕੰਮਦੇ ਹਨ, ਖਾਣ ਵਿੱਚ ਹੱਥ ਕੰਮਦੇ ਹਨ, ਪਰ ਕੀ ਹੋਇਆ, ਜਦੋਂ ਤੱਕ ਆਤਮ ਨਿਰਭਰ ਰਹਿ ਸਕੋ ਰਹਿਣਾ ਚਾਹੀਦਾ ਹੈ। ਉਹਨਾਂ ਗੱਲ ਜਾਰੀ ਰੱਖੀ, ਅਸੀਂ ਗੋਆ ਜਾ ਰਹੇ ਹਾਂ ਪੁੱਤ, 2 ਦਿਨ ਉੱਥੇ ਹੀ ਰਹਾਂਗੇ। ਅਸੀਂ ਮਹੀਨੇ ਵਿੱਚ 1-2 ਵਾਰ ਇੰਜੀ ਘੁੰਮਣ ਨਿਕਲ ਜਾਂਦੇ ਹਾਂ। ਬੇਟੇ ਬਹੂ ਕਹਿੰਦੇ ਹਨ ਕਿ ਇਕੱਲੇ ਮੁਸ਼ਕਲ ਹੋਵੇਗੀ, ਪਰ ਉਹਨਾਂ ਨੂੰ ਕੌਣ ਸਮਝਾਵੇ ਕਿ ਮੁਸ਼ਕਲ ਤਦ ਹੋਵੇਗੀ ਜਦੋਂ ਅਸੀਂ ਘੁੰਮਣਾ ਫਿਰਨਾ ਬੰਦ ਕਰਕੇ ਆਪਣੇ ਆਪ ਨੂੰ ਘਰ ਵਿੱਚ ਕੈਦ ਕਰ ਲਿਆ। ਫਿਰ ਜ਼ਿੰਦਗੀ ਖੂਬ ਕੰਮ ਕੀਤਾ, ਪੂਰੀ ਜ਼ਿੰਦਗੀ ਖੂਬ ਕੰਮ ਕੀਤਾ। ਹੁਣ ਸਭ ਬੱਚਿਆਂ ਨੂੰ ਦੇ ਕੇ ਆਪਣੇ ਲਈ ਮਹੀਨੇ ਦੇ ਪੈਸੇ ਤੈਅ ਕਰ ਰੱਖੇ ਹਨ ਤੇ ਅਸੀਂ ਦੋਨੋਂ ਉਸ ਨਾਲ ਆਰਾਮ ਨਾਲ ਘੁੰਮਦੇ ਹਾਂ। ਜਿੱਥੇ ਜਾਣਾ ਹੁੰਦਾ ਹੈ ਏਜੰਟ ਟਿਕਟ ਬੁੱਕ ਕਰਾ ਦਿੰਦੇ ਹਨ, 에ਅਰਪੋਰਟ ਉੱਤੇ ਟੈਕਸੀ ਆ ਜਾਂਦੀ ਹੈ, ਹੋਟਲ 'ਚ ਕੋਈ ਤਕਲੀਫ ਹੀ ਨਹੀਂ ਹੁੰਦੀ, ਸਿਹਤ ਇਕਦਮ ਠੀਕ ਹੈ। ਮੁਸਕਰਾਉਂਦੇ ਹੋਏ ਕਹਿੰਦੇ ਕਿ ਕਦੇ ਕਦੇ ਜੂਸ ਦੀ ਬੋਤਲ ਹੀ ਨਹੀਂ ਖੁੱਲਦੀ, ਪਰ ਥੋੜਾ ਜਿਹਾ ਜੋ ਦਮ ਲਾ ਲਈਦਾ ਉਹ ਵੀ ਖੁੱਲ ਜਾਂਦੀ ਹੈ। ਸੰਜੇ ਸਿਨਹਾ ਨੇ ਤੈਅ ਕੀਤਾ ਕਿ ਇਸ ਵਾਰ ਦੀ ਉਡਾਣ ਵਿੱਚ ਲੈਪਟਾਪ ਉੱਤੇ ਪੂਰੀ ਫਿਲਮ ਵੇਖਾਂਗਾ, ਪਰ ਇੱਥੇ ਤਾਂ ਉਹ ਜ਼ਿੰਦਗੀ ਦੀ ਫਿਲਮ ਵੇਖ ਰਹੇ ਸਨ, ਇੱਕ ਅਜਿਹੀ ਫਿਲਮ ਜਿਸ ਵਿੱਚ ਜੀਵਨ ਜਿਉਣ ਦੀ ਜਾਚ ਸੀ। ਸੋ ਉਹਨਾਂ ਨੇ ਅਖੀਰ 'ਚ ਲਿਖਿਆ, ਸੰਜੇ ਸਿਨਹਾ ਹੋਰਾਂ ਨੇ, ਕਹਿੰਦੇ ਜਦੋਂ ਤੱਕ ਹੋ ਸਕੇ ਆਤਮ ਨਿਰਭਰ ਹੋਣਾ ਚਾਹੀਦਾ। ਸੋ ਬੜੀ ਖੂਬਸੂਰਤ ਕਹਾਣੀ ਮੈਨੂੰ ਲੱਗੀ ਜੀ, ਤੇ ਮੈਂ ਐਤਕੀ ਦੇ ਪੰਜਾਬੀ ਅਖਬਾਰ ਦੇ ਵਿੱਚ ਕੋਸ਼ਿਸ਼ ਕਰ ਰਿਹਾ ਇਸ ਕਹਾਣੀ ਨੂੰ ਛਾਪਣ ਦੀ, ਤੇ ਜੇ ਮੈਨੂੰ ਇਜਾਜ਼ਤ ਮਿਲੀ, ਪਰ ਉਮੀਦ ਆ ਤੁਹਾਨੂੰ ਵੀ ਇਹ ਕਹਾਣੀ ਵਧੀਆ ਲੱਗੀ ਹੋਣੀ ਆ। ਚਲੋ, ਗੁਰੀ ਸਿੰਘ ਹੋਰਾਂ ਦੇ ਮੈਸੇਜ ਦੇ ਬਹਾਨੇ ਤੁਹਾਡੇ ਨਾਲ ਇਹ ਕਹਾਣੀ ਸਾਂਝੀ ਕਰਤੀ ਆ। ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਜੁੜੇ ਆ ਜੀ, ਤੇ ਉਹਨਾਂ ਨੇ ਵੀ ਸ਼ੁਭ ਸਵੇਰ ਦਾ ਆਪਣਾ ਜਿਹੜਾ ਮੈਸੇਜ ਆ ਉਹ ਆਪਣੇ ਨਾਲ ਸਾਂਝਾ ਕਰ ਦਿੱਤਾ ਜੀ, ਤੇ ਉਹਦੇ 'ਚ ਲਿਖਿਆ ਜੀ, ਮੁਸੀਬਤ ਅਸਲ ਉਮੀਦ ਤੇ ਅਸਲੀਅਤ ਦੇ ਵਿਚਕਾਰਲਾ ਰਸਤਾ ਹੈ। ਉਮੀਦਾਂ ਘਟਾ ਦਿਓ, ਅਸਲੀਅਤ ਅਪਣਾ ਲਓ, ਮੁਸੀਬਤ ਆਪਣੇ ਆਪ ਘਟ ਜਾਣੀਆਂ। ਸ਼ੁਭ ਸਵੇਰ। ਬਹੁਤ ਖੂਬਸੂਰਤ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਜੀ, ਬਹੁਤ ਖੂਬਸੂਰਤ ਫੋਟੋ ਦੇ ਨਾਲ। ਗੌਰਵ ਸ਼ਰਮਾ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਮੈਨੂੰ ਵੀ ਤੇ ਸਰਬਜੀਤ ਹੋਰਾਂ ਨੂੰ ਵੀ, ਤੇ ਉਹਨਾਂ ਨੇ ਇੱਕ ਕਹਾਣੀ ਆ ਕਿ ਚੁਟਕਲਾ, ਚਲੋ ਪੜ੍ਹਦੇ ਹਾਂ ਜੀ। ਸ਼੍ਰੀਮਤੀ ਜੀ ਕੀ ਰਾਤ ਕੇ 2 ਵਜੇ ਅਚਾਨਕ ਨੀਂਦ ਖੁੱਲ ਗਈ, ਖੁੱਲੀ ਤੋਂ ਪਾਇਆ ਕਿ ਪਤੀ ਬਿਸਤਰ ਪੇ ਨਹੀਂ ਹੈ। ਜਿਗਿਆ ਸਭ ਅਝੂਠੀ ਖੋਜਾ ਤੋਂ ਦੇਖਾ ਡਾਇਨਿੰਗ ਟੇਬਲ ਪਰ ਹੈ। ਪਤੀ ਜੀ ਕਾਫੀ ਕਾ ਕੱਪ ਹੱਥ ਲੇਕਰ ਵਿਚਾਰ ਮਗਨ ਦੀਵਾਰ ਕੋ ਗੂਰ ਰਹੇ ਹੈ। ਪਤਨੀ ਚੁੱਪ ਚਾਪ ਪਤੀ ਕੀ ਕਾਫੀ ਕੀ ਚੁਸਕੀ ਲੇਤੇ ਹੋਏ ਬੀਚ ਬੀਚ ਮੇ ਆਂਖ ਸੇ ਆਂਸੂ ਪੋਛਤੇ ਦੇਖਤੀ ਰਹੀ। ਫਿਰ ਪਤੀ ਕੇ ਪਾਸ ਗਈ ਔਰ ਬੋਲੀ, ਕਿਆ ਕਿਆ ਬਾਤ ਡੀਅਰ, ਤੁਮ ਇਤਨੀ ਰਾਤ ਹੋ ਗਈ, ਸੋ ਕਿਉਂ ਨਹੀਂ ਰਹੇ? ਪਤੀ ਨੇ ਕਾਫੀ ਸੇ ਨਜ਼ਰ ਉਠਾਈ, ਤੁਮੇ ਯਾਦ ਹੈ ਕਿ 14 ਸਾਲ ਪਹਿਲੇ ਜਬ ਤੁਮ ਸਿਰਫ 18 ਸਾਲ ਕੀ ਥੀ? ਪਤੀ ਬੜੀ ਗੰਭੀਰਤਾ ਸੇ ਬੋਲਾ, ਪਤਨੀ ਪਤੀ ਕੇ ਪਿਆਰ ਕੋ ਦੇਖ ਕਰ ਬਾਪ ਬੋਰ ਹੋ ਗਏ। ਬੋਲੀ, ਹਾਂ ਯਾਦ ਹੈ। ਕੁਛ ਰੁਕ ਕਰ ਪਤੀ ਜੀ ਬੋਲੇ, ਯਾਦ ਹੈ ਜਬ ਤੁਮਾਰੇ ਜੱਜ ਪਿਤਾ ਜੀ ਨੇ ਹਮੇ ਮੇਰੀ ਕਾਰ ਮੇ ਗੁੰਮਤੇ ਹੋਏ ਦੇਖ ਲਿਆ ਥਾ? ਪਤਨੀ, ਹਾਂ ਹਾਂ ਯਾਦ ਹੈ, ਯਾਦ ਹੈ ਉਸੇ ਉਹਨੇ ਮੇਰੀ ਕਨਪੱਟੀ ਪਰ ਬੰਦੂਕ ਰੱਖ ਕਰ ਕਹਾ ਥਾ, ਜਾਂ ਤੋ ਇਸ ਸੇ ਸ਼ਾਦੀ ਕਰ ਲੋ, ਜਾਂ 14 ਸਾਲ ਕੇ ਅੰਦਰ 14 ਸਾਲ ਕੇ ਲਈ ਅੰਦਰ ਕਰ ਦੂੰਗਾ। ਹਾਂ ਹਾਂ ਵੋ ਵੀ ਯਾਦ ਹੈ, ਆਪਣੀ ਆਂਖੋਂ ਸੇ ਇੱਕ ਇੱਕ ਆਂਸੂ ਪੋਛਤੇ ਹੋਏ ਪਤੀ ਬੋਲੇ, ਆਜ ਮੈਂ ਛੂਟ ਗਿਆ ਹੋਤਾ। ਸੋ ਬੜੀ ਸੀਰੀਅਸ ਢੰਗ ਨਾਲ ਚੁਟਕਲਾ ਪੇਸ਼ ਕੀਤਾ ਜੀ, ਕਹਿੰਦੇ ਜਦੋਂ ਮੈਂ 14 ਸਾਲ ਵਾਲੀ ਆਪਸ਼ਨ ਲੈ ਲੈਂਦਾ ਤਾਂ ਅੱਜ ਮੇਰਾ ਛੁਟਕਾਰਾ ਹੋ ਜਾਣਾ ਸੀ। ਸੋ ਇਹ ਵੀ ਇੱਕ ਜ਼ਿੰਦਗੀ ਦਾ ਰੰਗ ਆ ਜੀ। ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਜੁੜੇ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਤੁਸੀਂ ਰਿਸ਼ਤਿਆਂ ਦੀ ਗੱਲ ਕੀਤੀ, ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ। ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਆ, ਪਰ ਅਸੀਂ ਮਾਫੀ ਚਾਹੁੰਦੇ, ਇੱਦਾਂ ਚੱਲਦੇ ਪ੍ਰੋਗਰਾਮ 'ਚ ਨਹੀਂ ਮੈਥੋਂ ਸ਼ੇਅਰ ਹੋਣੀ, ਪਰ ਸਰਬਜੀਤ ਹੋਰਾਂ ਨੂੰ ਕੋਸ਼ਿਸ਼ ਕਹਿਣੇ ਆ ਵੀ ਉਹ ਡਿਲੀਟ ਇਹਨੂੰ ਡਾਊਨਲੋਡ ਕਰਕੇ ਜ਼ਰੂਰ, ਫਿਰ ਜੇ ਅਸੀਂ ਕਰ ਸਕਦੇ ਹੋਏ ਤਾਂ ਜ਼ਰੂਰ ਸ਼ੇਅਰ ਕਰਾਂਗੇ। ਜਸ ਸਾਡੇ ਨਾਲ ਜੁਗੜੇ ਆ ਜੀ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਮਿੰਟੂ ਬਾਜੀ ਐਂਡ ਕਾਪੀ ਟੂ ਆਲ, ਹੋਰ ਕੀ ਹਾਲ ਆ ਬਾਜੀ, ਪ੍ਰੋਗਰਾਮ ਗੋਇੰਗ ਗੁੱਡ ਐਟ ਵਰਕ ਇੰਜੋਇੰਗ। ਸੋ ਬਿਲਕੁਲ ਜੀ ਹਾਲ ਚਾਲ ਬਹੁਤ ਵਧੀਆ ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਅਸੀਂ ਤੁਹਾਡੀਆਂ ਗੱਲਾਂ ਸੁਣ ਕੇ ਤੇ ਅਸੀਂ ਵੀ ਤੁਹਾਡੇ ਇਸ ਨੂੰ ਇੰਜੋਏ ਕਰ ਰਹੇ ਹਾਂ। ਰੁਪਿੰਦਰ ਸਿੰਘ ਗਿੱਲ ਜੁੜੇ ਆ ਜੀ ਗੱਲ ਕਰਾਂ ਵਾਲੇ, ਸਤਿ ਸ੍ਰੀ ਅਕਾਲ ਵੀਰ ਜੀ, ਬਹੁਤ ਸੋਹਣੀਆਂ ਗੱਲ ਸੋਹਣੀਆਂ ਗੱਲਾਂ ਨੇ ਹਨ ਜੀ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਹਨ। ਸੋ ਬਹੁਤ ਮਿਹਰਬਾਨੀ ਜੀ, ਜੇ ਕੁਛ ਸਾਡੇ ਵੱਲੋਂ ਕੀਤਾ ਕੋਈ ਨਿੱਕਾ ਜਿਹਾ ਕੰਮ ਆਪ ਜੀ ਦੇ ਕੰਮ ਆ ਸਕੇ, ਤੇ ਉਹ ਨਿੱਕੇ ਢਿੱਲੋਰਾ ਨੇ ਵੀ ਨਾਈਸ ਜੀ ਕਹਿ ਕੇ ਸਾਰਤਾ ਤੇ ਮੈਨੂੰ ਲੱਗਦਾ ਬਿਜ਼ੀ ਲੱਗਦੇ ਆ। ਚਲੋ ਕੋਈ ਗੱਲ ਨੀ ਜੀ, ਖੇਤੀਬਾੜੀ ਦੇ ਕੰਮ ਬਿਜ਼ੀ ਆ ਤੇ ਬਿਲਕੁਲ ਨਾਈਸ ਆ ਤਾਂ ਨਾਈਸ ਹੀ ਚਾਹੀਦਾ। ਇੱਧਰ ਸੱਤੀ ਬਾਈ ਹੋਰਾਂ ਨੇ ਕਹਿੰਦਾ ਵੈਦਰ ਭਾਜੀ ਕਾਫੀ ਵਧੀਆ, ਕੌਪਸਾਰ ਵਿੱਚ ਧੁੱਪ ਨਿਕਲੀ ਹੋਈ ਆ, ਕੱਲ ਮੀਂਹ ਪਿਆ ਰਿਹਾ ਸੀ ਸਾਰਾ ਦਿਨ, ਸੋ ਅੱਜ ਕਹਿੰਦੇ ਮੀਂਹ ਤੋਂ ਬਾਅਦ ਬਹੁਤ ਸੋਹਣਾ ਮੌਸਮ ਬਣਿਆ ਹੋਇਆ। ਸੋ ਅਮਰ ਸ਼ੈਪਟਨ ਤੋਂ ਜੁੜੇ ਆ ਜੀ, ਅਮਰ ਸਿੰਘ ਸ਼ੈਪਟਨ ਵਾਲੇ, ਤੇ ਉਹਨਾਂ ਨੇ ਫਿਰ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਊ ਜੀ। ਹਾਂ ਸਤਿ ਸ੍ਰੀ ਅਕਾਲ ਸ਼ੈਪਟਨ ਵਾਲਿਓ, ਕੀ ਹਾਲ ਆ ਤੁਹਾਡੇ ਤੇ ਤੁਹਾਡਾ ਵੈਦਰ ਕੀ ਕਹਿੰਦਾ। ਜੱਗਾ ਸੈਦੁਕ ਮੈਲਬਨ ਵਾਲੇ ਜੁੜੇ ਆ, ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਧੰਨਵਾਦ ਬਾਈ ਜੀ, ਬਹੁਤ ਮਿਹਰਬਾਨੀ ਜੱਗੇ ਬਾਈ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਜਸਵਿੰਦਰ ਬਾਈ ਨੇ ਦੱਸਿਆ ਜੀ, ਕਹਿੰਦੇ ਪਤਾ ਨੀ ਭਾਜੀ ਕਿਸੇ ਨੇ ਸੈਂਡ ਕੀਤੀ ਸੀ ਕਵਿਤਾ, ਰਾਈਟਰ ਦਾ ਨਾਮ ਮੈਨੂੰ ਵੀ ਨੀ ਪਤਾ। ਸੋ ਚਲੋ ਜੀ, ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਤੇ ਮੈਂ ਸੱਜਣਾ ਮਿੱਤਰਾਂ ਨੂੰ ਇੱਕ ਬੇਨਤੀ ਵੀ ਕਰਦਾ, ਕਦੇ ਵੀ ਕੋਈ ਚੰਗੀ ਲਿਖਤ ਤੁਹਾਡੇ ਹੱਥ ਲੱਗੇ ਨਾ, ਉਸ ਲਿਖਤ ਨੂੰ ਸੱਜਣਾ ਮਿੱਤਰਾਂ ਨਾਲ ਸਾਂਝਾ ਜ਼ਰੂਰ ਕਰਿਆ ਕਰੋ, ਕਰਨੀ ਚਾਹੀਦੀ ਆ। ਪਰ ਤੁਸੀਂ ਉਸ ਲਿਖਤ ਦਾ ਰਾਈਟਰ ਮੂਲ ਲੇਖਕ ਨੂੰ ਨਾਲ ਹੀ ਕਾਪੀ ਪੇਸਟ ਲੈ ਕੇ ਕਰਕੇ ਲਿਆਇਆ ਕਰੋ, ਤਾਂ ਕਿ ਬਣਦਾ ਕ੍ਰੈਡਿਟ ਕਿਸੇ ਵੀ ਬੰਦੇ ਦਾ ਬਣਦਾ ਕ੍ਰੈਡਿਟ ਉਹਨੂੰ ਦਿੱਤਾ ਜਾਵੇ। ਉਸ ਬੰਦੇ ਦੀ ਇਹ ਕਲਾਕਿਰਤੀ ਆ, ਉਸ ਬੰਦੇ ਦੀ ਉਹਦੀ ਖੇਚਲ ਆ। ਸੋ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ, ਹੱਕ ਪਰਾਇਆ ਵਾਲੀ ਗੱਲ ਆ। ਭਾਵੇਂ ਸਾਡੇ ਕੋਲ ਕਈ ਵਾਰੀ ਵਿਗੜਦੀ ਆ ਜਾਂਦੀ ਹੈ ਚੀਜ਼, ਤੇ ਕਾਪੀ ਪੇਸਟ ਤੁਹਾਡੇ ਕੋਲ ਵੀ ਬਿਨਾਂ ਰਾਈਟਰ ਤੋਂ ਆਈ ਹੋਣੀ ਹੈ, ਪਰ ਮੈਂ ਉਹਨਾਂ ਮੂਲ ਲੋਕਾਂ ਨੂੰ ਕਹਿਣਾ ਜਿਹੜੇ ਪਹਿਲੀ ਵਾਰ ਸ਼ੇਅਰ ਕਰਦੇ ਆ, ਤੇ ਉਹ ਜ਼ਰੂਰ ਉਹਨੂੰ ਰਾਈਟਰ ਦਾ ਨਾਂ ਵਿੱਚ ਉਹਦੇ ਚ ਜ਼ਰੂਰ ਹੋਣਾ ਚਾਹੀਦਾ। ਮਹਿੰਦਰ ਸਿੰਘ ਹਾਂਸ ਜੁੜਿਆ ਜੀ ਬ੍ਰੈਂਪਟਨ ਵਾਲੇ, ਸਤਿ ਸ੍ਰੀ ਅਕਾਲ ਵੀਰ ਜੀ, ਕਹਿੰਦੇ ਵੈਰੀ ਗੁੱਡ ਮਿੰਟੂ ਜੀ, ਜਿੰਦਾਬਾਦ। ਚਲੋ ਜੀ ਜਿੰਦਾਬਾਦ ਆ ਜੀ ਤੁਹਾਡੇ ਭਰਾਵਾਂ ਸਿਰ ਤੇ। ਤੇ ਦਲਜੀਤ ਸਿੰਘ ਮਹਿਤਾ ਚੌਕ ਕਹਿ ਰਹੇ ਆ ਜੀ, ਇੱਕ ਕਹਾਣੀ ਬਹੁਤ ਹੀ ਵਧੀਆ ਰਹੀ ਜੀ। ਹਾਂ ਮੈਨੂੰ ਤੁਸੀਂ ਭੇਜੀ ਸੀ ਮੈਨੂੰ ਲੱਗਦਾ ਇਹ ਕਹਾਣੀ, ਬਹੁਤ ਬਹੁਤ ਮਿਹਰਬਾਨੀ ਦਲਜੀਤ ਬਾਈ, ਮੈਂ ਇਹਨੂੰ ਪੰਜਾਬੀ ਚ ਕਰਤਾ ਸੀ ਤੇ ਐਤਕੀ ਆਪਾਂ ਪੇਪਰ ਚ ਛਾਪ ਰਹੇ ਹਾਂ ਇਸ ਨੂੰ। ਪਿੰਦਰ ਬਰਾੜ ਜੁੜਿਆ ਸਾਡੇ ਨਾਲ, ਤੇ ਉਹਨਾਂ ਨੇ ਇੱਕ ਬੜੇ ਸੋਹਣੇ ਖੂਬਸੂਰਤ ਫਾਰਮ ਹਾਊਸ ਦੀ ਫੋਟੋ ਭੇਜੀ ਹੈ ਜੀ, ਅੰਗੂਰਾਂ ਦਾ ਫਾਰਮ ਆ ਨਾਲ ਲੇਕ ਆ, ਸਵਰਗ ਦੀ ਫੋਟੋ ਕਹਿ ਸਕਦੇ ਹਾਂ ਜੀ, ਬਹੁਤ ਖੂਬਸੂਰਤ, ਹਰ ਬੰਦੇ ਦੇ ਜੀ ਲਲਸਾਉਂਦਾ ਇਹੋ ਜਿਹੇ ਥਾਂ ਦੇ ਉੱਤੇ ਰਹਿਣ ਲਈ। ਸੋ ਬਹੁਤ ਵਧੀਆ ਫੋਟੋ ਤੁਹਾਡੀ ਹੈ ਬਿੰਦਰ ਬਾਈ, ਮਿਹਰਬਾਨੀ। ਬਿੰਦਰ ਚੀਮਾ ਜੁੜਿਆ ਸਾਡੇ ਨਾਲ, ਬਰਿੰਦਰ ਚੀਮਾ ਤੇ ਗੁੱਡ ਮਾਰਨਿੰਗ ਬਾਈ ਜੀ, ਬਿਲਕੁਲ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਰਿੰਦਰ ਬਾਈ। ਤੇ ਇੱਧਰ ਜਗਤਾਰ ਸਿੰਘ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਗੋਇੰਗ ਰੀਅਲੀ ਗੁੱਡ, ਥੈਂਕਸ ਫਾਰ ਔਸਮ ਸਟੋਰੀ। ਸੋ ਬਹੁਤ ਮਿਹਰਬਾਨੀ ਜਗਤਾਰ ਬਾਈ, ਤੁਹਾਨੂੰ ਸਟੋਰੀ ਪਸੰਦ ਆਈ। ਅਮਨ ਧਾਲੀਵਾਲ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਗੁੱਡ ਮਾਰਨਿੰਗ ਫਰੋਮ ਕੈਨਬਰਾ ਬਰਾੜ ਵੀਰ ਜੀ। ਸੋ ਕਿਆ ਬਾਤ ਆ ਜੀ, ਕੈਨਬਰਾ ਦੀ ਬੜੀ ਖੂਬਸੂਰਤ ਫੋਟੋ ਉਹਨਾਂ ਨੇ ਖਿੱਚ ਕੇ ਭੇਜੀ ਆ, ਕਾਰ ਚੋਂ ਸੂਰਜ ਦੀ ਲਾਲੀ ਨਿਕਲ ਰਹੀ ਆ ਸੜਕਾਂ ਦੇ ਉੱਤੇ, ਬੜਾ ਸਾਫ਼ ਸੁਥਰਾ ਦਿਨ ਆ। ਸੋ ਬਹੁਤ ਮਿਹਰਬਾਨੀ। ਤੇ ਜਸਵਿੰਦਰ ਬਾਈ ਹੋਰਾਂ ਨੇ ਕਿਹਾ ਜੀ, ਭਾਜੀ ਲਾਸਟ ਵੀਕ ਸੈਂਟ ਅਟੈਚਮੈਂਟ ਪਲੀਜ਼ ਵਿਚਾਰ ਦਿਓ। ਲਾਸਟ ਵੀਕ ਇਹਨਾਂ ਨੇ ਕੋਈ ਅਟੈਚਮੈਂਟ ਭੇਜੀ ਸੀ, ਲੱਭ ਲੈਣੇ ਜੀ, ਜਾਂ ਤਾਂ ਦੁਬਾਰਾ ਭੇਜ ਦਿਓ, ਮੈਨੂੰ ਹੁਣ ਲੱਭਣੀ ਔਖੀ ਹੋ ਜਾਣੀ ਹੈ ਜਲਦੀ ਪ੍ਰੋਗਰਾਮ ਚ, ਦੁਬਾਰਾ ਭੇਜ ਦਿਓ ਜਸਵਿੰਦਰ ਬਾਈ, ਕੋਈ ਨੀ ਆਪਾਂ ਉਹਤੇ ਗੱਲ ਕਰ ਲਾਂਗੇ। ਤੇ ਇੱਧਰ ਈਮੇਲ ਜ਼ਰੀਏ ਸਾਡੇ ਨਾਲ ਜੁੜਿਆ ਜੀ ਸੁਖਵਿੰਦਰ ਸੌਣ ਸਿਡਨੀ ਵਾਲੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕੰਜੂਸੀ ਭਰੀ। ਤੇ ਵਿਕਰਮ ਸਿੰਘ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਭਾਜੀ ਐਂਡ ਸਤਿ ਸ੍ਰੀ ਅਕਾਲ ਭਾਜੀ ਐਂਡ ਅਮਨਦੀਪ ਭਾਜੀ, ਟੂਡੇ ਆਈ ਵੀ ਬੈਕ ਲਿਸਨਿੰਗ ਹਰਮਨ ਰੇਡੀਓ ਆਫਟਰ ਬਿਜ਼ੀ ਸੀਜ਼ਨ। ਚਲੋ ਜੀ ਵਿਕਰਮ ਬਾਈ, ਤੁਸੀਂ ਬਿਜ਼ੀ ਸੀਜ਼ਨ ਤੋਂ ਬਾਅਦ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਤੇ ਤੁਹਾਨੂੰ ਦੁਬਾਰਾ ਜੀ ਆਇਆਂ ਨੂੰ। ਤੇ ਜੈਸੀ ਗਰੇਵਾਲ ਹੋਰਾਂ ਨੇ ਕਵਿਤਾ ਭੇਜਤੀ ਹੈ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਸਾਰੇ ਸੁਣਨ ਵਾਲਿਆਂ ਨੂੰ ਪ੍ਰੋਗਰਾਮ ਸਿੱਖਿਆ ਪ੍ਰਭੂ ਹੈ ਜੀ, ਹਮੇਸ਼ਾ ਦੀ ਤਰ੍ਹਾਂ ਕੁਝ ਲਾਈਨਾਂ, ਚਮਕ ਅੱਧ ਮੁਰਝਾਈ ਹੁੰਦੀ ਹੈ ਚੰਨ ਚਾਨਣੀਆਂ ਰਾਤਾਂ ਦੀ, ਆਸ ਕਰੀਦੀ ਆ ਉਹਨਾਂ ਤੋਂ ਜੋ ਕਦਰ ਕਰਨ ਜਜ਼ਬਾਤਾਂ ਦੀ, ਸਿਆਸੀ ਆਖਰ ਸਿਆਸਤ ਕਰਦੇ, ਨਮਾਇਸ਼ ਲਾਉਂਦੇ ਔਕਾਤਾਂ ਦੀ, ਸੱਚ ਨੇ ਸੱਜਣਾ ਹਿੱਕ ਠੋਕ ਕੇ, ਚਾਹੇ ਮੁੱਕ ਜੇ ਸ਼ਾਹੀ ਦਵਾਤਾਂ ਦੀ, ਸੱਚ ਨੇ ਸੱਜਣਾ ਹਿੱਕ ਠੋਕ ਕੇ, ਚਾਹੇ ਮੁੱਕ ਜੇ ਸ਼ਾਹੀ ਦਵਾਤਾਂ ਦੀ। ਬਹੁਤ ਖੂਬਸੂਰਤ ਜੈਸੀ ਬਾਈ, ਤੁਸੀਂ ਆਪਣੀ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਆ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਇੱਕ ਵੇਲਾ ਹੁਣ ਬ੍ਰੇਕ ਦਾ ਹੋ ਗਿਆ ਕਿਉਂਕਿ ਮੇਰੀ ਚਾਹ ਗਈ ਹੈ ਠਰ ਤੇ ਮੈਨੂੰ ਚਾਹ ਪੀਣ ਦਾ ਨਹੀਂ ਮਿਲਿਆ ਟਾਈਮ ਤੇ ਮੈਂ ਵੀ ਚਾਹ ਪੀ ਲਾਂ ਤੇ ਤੁਸੀਂ ਵੀ ਥੋੜਾ ਜਿਹਾ ਬ੍ਰੇਕ ਲੈ ਲਓ ਤੇ ਬ੍ਰੇਕ ਤੋਂ ਬਾਅਦ ਮੈਂ ਦਿਲਬਰ ਦੇ ਚੌਕੇ ਸਿੱਕਿਆਂ ਦੀ ਆਈ ਸੀ ਫਰਮਾਇਸ਼ ਉਹ ਵੀ ਪਰ ਤੁਹਾਡੀ ਫੋਨ ਕਾਲ ਪਹਿਲਾਂ ਲੈਣੀਆਂ ਸੋ ਪਲੀਜ਼ ਜੇ ਟਾਈਮ ਲੱਗੇ ਤਾਂ ਕਾਲ ਜ਼ਰੂਰ ਕਰ ਲਿਓ ਤੇ ਫਿਰ ਆਪਾਂ ਗੱਲਾਂ ਬਾਤਾਂ ਅੱਗੇ ਤੋਰ ਦਿਓ।
ਜੇ ਤੇਰਾ ਉਹ ਕੁਝ ਨਹੀਂ ਲੱਗਦਾ ਤੂੰ ਕੀ ਉਹ ਤੋਂ ਲੈਣਾ, ਜੇ ਤੇਰਾ ਕੁਝ ਲੱਗਦਾ ਨਹੀਂ ਤੈਨੂੰ ਸਭ ਨੂੰ ਦੱਸਣਾ ਪੈਣਾ, ਉਹ ਤੇਰਾ ਉਹ ਤੇਰਾ ਉਹ ਤੇਰਾ ਕੀ ਲੱਗਦਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ। ਜੱਗ ਤੋਂ ਚੋਰੀ ਚੋਰੀ ਅੜੀਏ ਤੈਨੂੰ ਤੱਕਦਾ ਰਹਿੰਦਾ, ਥਾਂ ਟਿਕਾਣਾ ਦੱਸਦਾ ਨਾਨਾ ਤੇਰੇ ਮਗਰੋਂ ਲੈਂਦਾ, ਥਾਂ ਟਿਕਾਣਾ ਦੱਸਦਾ ਨਾਨਾ ਤੇਰੇ ਮਗਰੋਂ ਲੈਂਦਾ, ਜੇ ਕੋਈ ਤੈਨੂੰ ਆ ਕੇ ਪੁੱਛੇ ਆਖੇ ਸਭ ਗੱਲ ਕੂੜੀ, ਜੇ ਤੇਰਾ ਕੁਝ ਲੱਗਦਾ ਨਹੀਂ ਕਿਉਂ ਲੈ ਕੇ ਜਾਵੇ ਚੂਰੀ, ਉਹ ਤੇਰਾ ਉਹ ਤੇਰਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ। ਜੋਗੀਆ ਕੱਪੜੇ ਪਾਏ ਜਿੰਨੇ ਮੱਥੇ ਦਿਲ ਚ ਲਗਾਇਆ, ਹਜ਼ਾਰਿਓ ਚੱਲਦਾ ਚੱਲਦਾ ਰੰਗਪੁਰ ਖੇੜੀ ਆਇਆ, ਤਖਤ ਹਜ਼ਾਰਿਓ ਚੱਲਦਾ ਚੱਲਦਾ ਰੰਗਪੁਰ ਖੇੜੀ ਆਇਆ, ਮਾਪੇ ਸੰਗ ਸਹੇਲੀਆਂ ਛੱਡ ਕੇ ਤੁਰ ਪਈਏ ਤੂੰ ਕੱਲੀ, ਸਾਨੂੰ ਵੀ ਉਹ ਦੱਸ ਟਿਕਾਣਾ ਨਾਲ ਜਿਹਦੇ ਤੂੰ ਚੱਲੀ, ਉਹ ਤੇਰਾ ਉਹ ਤੇਰਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ। ਪਰਦੇ ਵਿੱਚ ਤੇ ਹਰ ਕੋਈ ਲੁਕਦਾ ਉਹ ਲੁਕਿਆ ਬੇਪਰਦਾ, ਰਾਤ ਦਿਨ ਜਿਹਦੇ ਇਸ਼ਕ ਚੁਰੋ ਮੈਂ ਜਿਹਦੀ ਦੀਦ ਬਿਨਾ ਨਹੀਂ ਸਰਦਾ, ਰਾਤ ਦਿਨ ਜਿਹਦੇ ਇਸ਼ਕ ਚੁਰੋ ਮੈਂ ਜਿਹਦੀ ਦੀਦ ਬਿਨਾ ਨਹੀਂ ਸਰਦਾ, ਸੱਚੀ ਗੱਲ ਮਨਸੂਰ ਨੇ ਦੱਸੀ ਕਾਜ਼ੀਆਂ ਸਜ਼ਾ ਸੁਣਾਈ, ਤੂੰ ਵੀ ਸੱਚ ਸੱਚ ਦੱਸ ਦੇਣੀ ਅੜੀਏ ਗੱਲ ਤੇਰੇ ਸਿਰ ਆਈ, ਉਹ ਤੇਰਾ ਉਹ ਤੇਰਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ। ਭਸਮ ਦਵਾਰ ਬਿਠਾ ਕੇ ਸ਼ੰਕਾ ਦਿਲ ਦੀ ਨਾ ਤੇਰੇ ਲੈਂਦੀ, ਨੌ ਦਰਵਾਜ਼ੇ ਬੰਦ ਕਰਕੇ ਜਿਹਨੂੰ ਬਿਟ ਬਿਟ ਤੱਕਦੀ ਰਹਿੰਦੀ, ਨੌ ਦਰਵਾਜ਼ੇ ਬੰਦ ਕਰਕੇ ਜਿਹਨੂੰ ਬਿਟ ਬਿਟ ਤੱਕਦੀ ਰਹਿੰਦੀ, ਕੱਲੀ ਰੋਵੇਂ ਕੱਲੀ ਹੱਸੇ ਤੇਰੀ ਮੱਤ ਕਿਉਂ ਮਾਰੀ, ਸਾਨੂੰ ਵੀ ਤੂੰ ਦੱਸ ਦੇ ਅੜੀਏ ਕੀ ਲਾਈ ਇਸ਼ਕ ਬਿਮਾਰੀ, ਉਹ ਤੇਰਾ ਉਹ ਤੇਰਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ।
ਜੀ ਦੋਸਤੋ, ਲਖਵਿੰਦਰ ਬਡਾਲੀ ਹੋਰਾਂ ਦੇ ਇਸ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਆ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ। ਹਾਂਜੀ ਜਸਵਿੰਦਰ ਬਾਈ ਹੋਰਾਂ ਨੇ ਲਿੰਕ ਭੇਜਤਾ ਤੇ ਹਾਂਜੀ ਮੈਂ ਇਹ ਵੀਡੀਓ ਦੇਖੀ ਸੀ, ਪਹਿਲਾਂ ਵੀ ਬਹੁਤ ਪਹਿਲਾਂ ਵੀ ਦੇਖੀ ਸੀ ਤੇ ਇਸ ਵੀਡੀਓ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਆ, ਆਪਾਂ ਉਸ ਦਿਨ ਗੱਲ ਕੀਤੀ ਸੀ ਮੁਸਲਮਾਨਾਂ ਦੇ ਤਿੰਨ ਤਲਾਕ ਵਾਲੀ ਤੇ ਉਹਨਾਂ ਦੇ ਵਿਆਹਾਂ ਵਾਲੀ ਤੇ ਉਹਨਾਂ ਦੇ ਬੱਚਿਆਂ ਵਾਲੀ ਜਿਹੜੀ ਗੱਲ ਕੀਤੀ ਸੀ ਤੇ ਅਖੀਰ ਉਹੀ ਗੱਲ ਹੀ ਨਿਕਲ ਕੇ ਆ ਰਹੀ ਹੈ ਨਾ ਜੀ ਜਿਹੜੀ ਉਸ ਦਿਨ ਵੀ ਆਪਾਂ ਇਹ ਡਿਸਕਸ ਕੀਤੀ ਸੀ ਵੀ ਜਦੋਂ ਕਾਨੂੰਨ ਆ ਉਹ ਕਾਨੂੰਨ ਸਭ ਲਈ ਇੱਕ ਨਹੀਂ ਬਣਿਆ ਸੀ, ਉਦੋਂ ਵੀ ਇਹ ਬਣਿਆ ਸੀਗਾ ਵੀ ਉਹਦੇ ਵਿੱਚ ਉਦੋਂ ਵੀ ਲੂਪ ਹੋਲ ਰੱਖੇ ਗਏ ਸੀ ਤੇ ਉਹੀ ਲੂਪ ਹੋਲ ਨੂੰ ਜਿਹੜਾ ਯੂਜ਼ ਕੀਤਾ ਜਾ ਰਿਹਾ, ਇਹੀ ਉਹ ਵੀਡੀਓ ਕਹਿ ਰਹੀ ਹੈ ਜੀ। ਤੇ ਇਸੇ ਵੀਡੀਓ ਦੇ ਵਿੱਚੋਂ ਕੋਈ ਮੁਸਲਿਮ ਹੈ ਤਾਂ ਧਾਰਮਿਕ ਆਗੂ, ਪਰ ਉਹ ਕੁਝ ਇੱਕ ਸਿਆਸੀ ਪੁਆਇੰਟ ਦੇ ਉੱਤੇ ਗੱਲਬਾਤ ਕਰ ਰਹੇ ਆ ਤੇ ਉਹ ਦੱਸ ਰਹੇ ਆ ਵੀ ਕਿਵੇਂ ਕਿਵੇਂ ਜਿਹੜੀ ਜਦੋਂ ਭਾਰਤ ਦਾ ਕਾਨੂੰਨ ਬਣਿਆ ਤੇ ਉਦੋਂ ਕਿਵੇਂ ਕਿਵੇਂ ਕਿਹੜੀ ਕੌਮ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦੀ ਛੂਟ ਕੀਤਾ ਸੀ। ਤੇ ਇਹੀ ਅਸੀਂ ਉਦਣ ਇਹ ਗੱਲਾਂ ਕੀਤੀਆਂ ਸਨ ਵੀ ਜਦੋਂ ਜੇ ਸਾਡੇ ਜੇ ਇੱਕ ਆਸਟ੍ਰੇਲੀਆ ਦੇ ਵਿੱਚ ਜੇ ਸਾਰਿਆਂ ਲਈ ਇੱਕ ਕਾਨੂੰਨ ਜਾਂ ਇੱਕ ਗੱਲ ਆ ਤਾਂ ਉਵੇਂ ਕਿਉਂ ਨਹੀਂ ਉੱਥੇ ਹੋ ਸਕਦਾ, ਕਿਉਂ ਨਹੀਂ ਹੈ। ਸੋ ਇਹ ਚੀਜ਼ਾਂ ਉਹੀ ਆੜੇ ਆ ਰਹੀਆਂ ਤੇ ਉਹੀ ਉਸ ਗੱਲਬਾਤ ਚੋਂ ਨਿਕਲ ਕੇ ਸਾਹਮਣੇ ਆਊਗੀ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਚੇਤੇ ਕਰਾਇਆ, ਪਰ ਕਿਸੇ ਦਿਨ ਕੋਈ ਨਹੀਂ ਇਸ ਵਿਸ਼ੇ ਤੇ ਨਾ ਇੱਕ ਲੰਮਾ ਚੌੜਾ ਪ੍ਰੋਗਰਾਮ ਕਰਾਂਗੇ ਅਮਨਦੀਪ ਹੋਰਾਂ ਨਾਲ ਰਲ ਕੇ ਦੋਨੇ ਜਾਣੇ, ਫਿਰ ਗੱਲ ਬਣੂਗੀ। ਲਓ ਜੀ, ਬਿੱਟੂ ਬਾਈ ਨੇ ਭੇਜਤਾ ਜੀ ਆਪਣਾ ਮਲਦੂਰੇ ਦਾ ਵੈਦਰ ਤੇ ਬੜੀ ਠੰਡ ਕਰਾਈ ਬੈਠੇ ਆ, ਕਹਿੰਦੇ 3.7 ਟੈਂਪਰੇਚਰ ਆ ਤੇ ਮੈਕਸੀਮਮ 18 ਤੱਕ ਅੱਜ ਜਾਣਾ ਤੇ 5 ਡਿਗਰੀ ਵੱਧ ਤੋਂ ਵੱਧ ਜਿਹੜਾ ਟੈਂਪਰੇਚਰ ਟੂ ਨਾਈਟ ਸੀਗਾ ਤੇ ਕਾਫੀ ਠੰਡਾ ਰਿਹਾ ਮਲਦੂਰਾ ਤੇ ਹੁਣ ਵੀ ਠੰਡ ਚੱਲ ਰਹੀ ਹੈ। ਸੋ ਧਿਆਨ ਰੱਖਿਓ ਜੀ ਆਪਦੇ ਕੱਪੜੇ ਲੀੜਿਆਂ ਦਾ। ਧਨੀ ਸਾਹਿਬ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਸਟੋਰੀ ਬਹੁਤ ਵਧੀਆ ਸੀ ਬਾਪੂ ਬੇਬੇ ਜੀ ਵਾਲੀ ਜੀ, ਕਹਿੰਦੇ ਇੱਕ ਗੱਲ ਬਹੁਤ ਗਲਤ ਕਰ ਰਹੇ ਹੋ, ਆਪ ਲੈਚੀਆਂ ਵਾਲੀ ਚਾਹ ਪੀ ਰਹੇ ਹੋ ਤੇ ਇਕੱਲੇ ਸਾਡੇ ਮੂੰਹ ਚ ਪਾਣੀ ਆ ਰਿਹਾ। ਸੋ ਨਹੀਂ ਜੀ, ਦੇਖੋ ਚਾਹ ਜਦੋਂ ਤੁਸੀਂ ਤੜਕੇ ਤੜਕੇ ਉੱਠ ਕੇ ਚੱਲਦੇ ਹੋ ਨਾ ਤੇ ਗਲਾ ਨੀ ਸ਼ੁਰੂ ਹੁੰਦਾ, ਗਲੇ ਨੂੰ ਥੋੜਾ ਜਿਹਾ ਰਿਲੈਕਸ ਕਰਨਾ ਪੈਂਦਾ ਥੋੜੀ ਜਿਹੀ ਗਰਮ ਚੀਜ਼ ਨਾਲ। ਸੋ ਤਾਂ ਪੀਨੇ ਪਰ ਇਕੱਲੇ ਨੀ ਪੀ ਰਹੇ ਜੀ, ਤੁਸੀਂ ਸਾਡੀਆਂ ਭਾਵਨਾਵਾਂ ਤਾਂ ਹੀ ਤੁਹਾਨੂੰ ਖੜਕਾ ਕਰਕੇ ਪੀ ਰਹੇ ਹਾਂ ਤਾਂ ਕਿ ਤੁਸੀਂ ਵੀ ਸਾਹਸ ਲੈ ਸਕੋ। ਜ਼ਿੰਦਗੀ ਸਾਹਸ ਹੀ ਹੈ ਜੀ, ਹੋਰ ਇਸ ਤੋਂ ਵੱਧ ਕੇ ਕੁਛ ਨੀ ਹੈ। ਤੇ ਇੱਧਰ ਸਾਡੇ ਨਾਲ ਈਮੇਲ ਜ਼ਰੀਏ ਜੁੜੇ ਆ ਜੀ ਪ੍ਰਿਤਪਾਲ। ਪ੍ਰਿਤਪਾਲ ਜੀ ਕਹਿੰਦੇ, ਇੱਕ ਟੀਚਰ ਨੇ ਮਜ਼ਾਕ ਮੇਂ ਬੱਚੋਂ ਸੇ ਕਹਾ, ਜੋ ਬੱਚਾ ਕੱਲ ਸਵਰਗ ਸੇ ਮਿੱਟੀ ਲਾਏਗਾ ਮੈਂ ਉਸੇ ਇਨਾਮ ਦੂੰਗਾ। ਅਗਲੇ ਦਿਨ ਟੀਚਰ ਨੇ ਕਲਾਸ ਮੇਂ ਸਭ ਬੱਚੋਂ ਸੇ ਪੂਛਤੀ ਹੈ, ਕਿਆ ਕੋਈ ਬੱਚਾ ਮਿੱਟੀ ਲਾਇਆ? ਸਾਰੇ ਬੱਚੇ ਖਮੋਸ਼ ਰਹਿਤੇ ਹੈ। ਇੱਕ ਬੱਚਾ ਉੱਠ ਕਰ ਟੀਚਰ ਕੇ ਪਾਸ ਜਾਤਾ ਔਰ ਕਹਿਤਾ, ਲੀਜੀਏ ਮੈਡਮ ਮੈਂ ਲਾਇਆ ਹੂੰ ਸਵਰਗ ਸੇ ਮਿੱਟੀ। ਟੀਚਰ ਉਸ ਬੱਚੇ ਕੋ ਡਾਂਟਤੇ ਹੋਏ ਕਹਿਤੀ ਹੈ, ਮੁਝੇ ਬੇਵਕੂਫ ਸਮਝਤਾ ਹੈ, ਕਹਾਂ ਸੇ ਲਾਇਆ ਜੇ ਮਿੱਟੀ? ਰੋਤੇ ਰੋਤੇ ਬੱਚਾ ਬੋਲਾ, ਮੇਰੀ ਮਾਂ ਕੇ ਪੈਰੋਂ ਕੇ ਨੀਚੇ ਸੇ। ਫਿਰ ਵੋ ਟੀਚਰ ਰੋ ਪੜੀ ਔਰ ਉਸ ਬੱਚੇ ਕੋ ਗਲੇ ਸੇ ਲਗਾ ਲਿਆ। ਸੋ ਕਾਫੀ ਟਚਿੰਗ ਆ ਜੀ, ਇਹ ਪਹਿਲਾਂ ਵੀ ਬਹੁਤ ਸਾਰੇ ਵਾਰੀ ਇਹ ਭੇਜੀ ਹੈ ਸਟੋਰੀ ਸਾਨੂੰ, ਤੇ ਇਹ ਗੱਲਾਂ ਦੇਖੋ ਫੀਲਿੰਗ ਹੁੰਦੀ ਹੈ, ਭਾਵਨਾ ਆਉਂਦੀਆਂ, ਨਾ ਕਿ ਉਹ ਮਿੱਟੀ ਸੱਚੀ ਸਵਰਗ ਤੋਂ ਹੁੰਦੀ ਹੈ, ਉਹ ਗੱਲਾਂ ਨਹੀਂ ਹੁੰਦੀਆਂ, ਇਹ ਮਾਂ ਪ੍ਰਤੀ ਸਾਡੀਆਂ ਭਾਵਨਾਵਾਂ। ਕੱਲ ਮਦਰਸ ਡੇ ਸੀ, ਕਾਫੀ ਕੁਝ ਦੇਖਣ ਸੁਣਨ ਨੂੰ ਮਿਲ ਰਿਹਾ ਸੀ ਤੇ ਇੱਕ ਕਟਾਕਸ਼ ਵੀ ਬੜਾ ਸ਼ੇਅਰ ਹੋਇਆ ਕੱਲ, ਉਹ ਬੜਾ ਵਧੀਆ ਸੀ ਜਿਹ ਚ ਮਾਂ ਸੋਫੇ ਦੇ ਵਿਚਾਲੇ ਬੈਠੀ ਆ ਤੇ ਚਾਰ ਸਵੇਰੇ ਉਹਦੇ ਬੱਚੇ ਉਹਦੇ ਨਾਲ ਸੈਲਫੀਆਂ ਲੈ ਰਹੇ ਆ ਮਦਰਸ ਡੇ ਦੇ ਮੌਕੇ ਤੇ ਦੂਜੇ ਦਿਨ ਦਿਖਾ ਰਹੇ ਆ ਉਹ ਮਾਂ ਕੱਲੀ ਵਿਚਾਰੀ ਸੋਫੇ ਤੇ ਬੈਠੀ ਆ। ਸੋ ਬੜੀ ਕਟਾਕਸ਼ ਸੀ ਉਹ, ਅਸੀਂ ਕਈ ਵਾਰੀ ਦਿਨਾਂ ਦੇ ਰੂਪ ਦੇ ਵਿੱਚ ਗੱਲਾਂ ਕਰਦੇ ਆ ਵੀ ਆਹ ਦਿਨ ਉਹ ਦਿਨ ਯੇ ਦਿਨ, ਸੋ ਪਰ ਇਹ ਦਿਨਾਂ ਦੀਆਂ ਗੱਲਾਂ ਤੋਂ ਜੇ ਅਸੀਂ ਮੈਨੂੰ ਲੱਗਦਾ ਨਾ ਕਰਕੇ ਹਰ ਰੋਜ਼ ਇਹਨਾਂ ਨੂੰ ਅਪਣਾ ਲਈਏ ਤਾਂ ਫਿਰ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਆ, ਪਰ ਅਸੀਂ ਡੇਲੀ ਅਪਣਾਉਣ ਦੀ ਥਾਂ ਤੇ ਕਦੇ ਕਦੇ ਚ ਜਿਹੜਾ ਇੱਕ ਦਿਨ ਚ ਡਰਾਮੇ ਚ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਹਕੀਕਤ ਤੋਂ ਪਾਸੇ ਹੋ ਕੇ। ਸੋ ਜੀ ਇੱਧਰ ਬੇੜਾ ਫਿਰ ਆਪਾਂ ਖਬਰਾਂ ਲੈਣੀਆਂ ਸੀ, ਪਰ ਕਹਿੰਦੇ ਇੱਕ ਦਿਲਬਰ ਜੀ ਦਾ ਛੱਕਾ ਸੁਣਾ ਦਿਓ। ਸੋ ਲਓ ਜੀ, ਦਿਲਬਰ ਜੀ ਦਾ ਛੱਕਾ ਸੁਣਿਆ ਜੋ ਬਹੁਤ ਨੇ ਸੁਣਿਆ ਵੀ ਹੋਊਗਾ ਕਿਉਂਕਿ ਇਹ ਯੂਟਿਊਬ ਦੇ ਉੱਤੇ ਵੀ ਪਿਆ ਛੱਕਾ ਤੇ, ਪਰ ਮੈਂ ਉਹਨਾਂ ਦਾ ਇੱਕ ਰੋਮਾਂਟਿਕ ਛੱਕਾ ਸੁਣਾਉਣਾ। ਵੈਸੇ ਤਾਂ ਉਹਨਾਂ ਦੇ ਛੱਕਿਆਂ ਦੇ ਵਿੱਚ ਕਾਫੀ ਕਟਾਕਸ਼ ਹੁੰਦੇ ਆ ਤੇ ਇਹ ਚ ਕਟਾਕਸ਼ ਵੀ ਹੈ ਪਰ ਰੋਮਾਂਟਿਕ ਆ ਕਾਫੀ। ਕਹਿੰਦੇ ਜੀ, ਇੱਕ ਕਬੂਤਰ ਤੇ ਕਬੂਤਰੀ ਰੋਜ਼ ਸੀ ਜਾਂਦੇ ਆ, ਅਸੀਂ ਵੀ ਦਾਣਾ ਪਾਉਣ ਲੱਗ ਪਏ ਤੇ ਉਹ ਦਾਣਾ ਜਾਂਦੇ ਖਾ, ਦਾਣਾ ਜਾਂਦੇ ਖਾ ਤੇ ਦੋ ਦੋ ਘੰਟੇ ਲਾਉਂਦੇ, ਇੱਕ ਦੂਜੇ ਦੀ ਚੁੰਝ ਨਾਲ ਚੁੰਝ ਸੀ ਮਿਲਾਉਂਦੇ। ਮੇਰੀ ਪਤਨੀ ਬੋਲੀ, ਇਦੋਂ ਵੱਧ ਕੀ ਸਵਰਗ ਹੋਏਗਾ ਹੋਰ? ਮੇਰੀ ਪਤਨੀ ਬੋਲੀ, ਇਦੋਂ ਵੱਧ ਕੀ ਸਵਰਗ ਹੋਏਗਾ ਹੋਰ? ਮੈਂ ਆਖਿਆ, ਝੱਲੀਏ ਤੇਰੀ ਨਜ਼ਰ ਕਮਜ਼ੋਰ। ਉਹ ਕਹਿੰਦੀ, ਕਿਉਂ? ਮੈਂ ਦੱਸਿਆ, ਇਹਨੇ ਦੋਵੇਂ ਚੋਰ, ਕੱਲ ਕਬੂਤਰੀ ਸੀ ਹੋਰ ਤੇ ਅੱਜ ਕਬੂਤਰ ਆ ਹੋਰ। ਸੋ ਕਾਫੀ ਗਹਿਰੀ ਕਟਾਕਸ਼ ਆ ਜੀ, ਪਰ ਹੈ ਰੋਮਾਂਟਿਕ ਛੱਕਾ ਸੀ ਇਹ, ਉਮੀਦ ਆ ਤੁਹਾਨੂੰ ਇਹ ਪਸੰਦ ਆਇਆ ਹੋਣਾ। ਸੋ ਦੋਸਤੋ, ਫੋਨ ਲਾਈਨਾਂ ਸਾਡੀਆਂ ਖੁੱਲ ਚੁੱਕੀਆਂ ਤੇ ਘੰਟਾ ਰਹਿ ਗਿਆ ਇੱਕ, ਫੇਰ ਮੁੜ ਕੇ ਮਗਰੋਂ ਜੇ ਤੁਸੀਂ ਕਹਿ ਦਿੰਦੇ ਹੋ ਵੀ ਸਾਡੇ ਫੋਨ ਨਹੀਂ ਲੈਂਦੇ ਤੇ ਫੋਨ ਅਸੀਂ ਮੁੜ ਕੇ ਅਸੀਂ ਕੀ ਲਈਏ ਜਦੋਂ ਟਾਈਮ ਹੱਥੋਂ ਨਿਕਲ ਜਾਂਦਾ। ਸੋ ਕੋਸ਼ਿਸ਼ ਕਰਿਆ ਕਰੋ ਫੋਨ ਆ ਜਿਹੜਾ ਉਹ ਵੇਲੇ ਸਿਰ ਆ ਜੇ ਤਾਂ ਜ਼ਿਆਦਾ ਬਿਹਤਰ ਆ, ਤੇ ਜੇ ਤੁਸੀਂ ਕੋਈ ਵੀ ਸੱਜਣ ਮਿੱਤਰ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਕਾਲ ਲਾ ਸਕਦੇ ਹੋ। ਚਹਿਲ SS ਚਹਿਲ ਹੋਰਾਂ ਨੇ ਸਾਨੂੰ ਜੱਸੀ ਸਿੰਘ ਹੋਰਾਂ ਨੇ ਮੈਸੇਜ ਭੇਜਿਆ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਸੁਬਾ ਆਵੇ ਤੁਹਾਡੀ ਮਿੱਤਰੋ, ਆਵੇ ਮੁਸਕਰਾਉਂਦੀ ਹੋਈ, ਸ਼ਾਮ ਆਵੇ ਯਾਰੋ, ਆਵੇ ਗੁਣ ਗਣਾਉਂਦੀ ਹੋਈ, ਹੋਵੇ ਫੁੱਲਾਂ ਲੱਦੀ ਦੁਪਹਿਰ, ਧਰੇ ਜਦੋਂ ਦਰ ਸਾਡੇ ਪੈਰ, ਚਹਿਲ ਮਰ ਜਾਣਾ ਮੰਗੇ ਬਸ ਇਹੋ ਖੈਰ। ਜੱਸੀ ਸਿੰਘ ਚਹਿਲ ਹੋਰਾਂ ਨੇ ਇਹ ਖੈਰ ਮੰਗੀ ਹੈ ਜੀ ਸਾਡੇ ਲਈ। ਸੋ ਬਹੁਤ ਮਿਹਰਬਾਨੀ ਜੱਸੀ ਬਾਈ, ਤੁਸੀਂ ਸਰਬੱਤ ਦੇ ਭਲੇ ਦੀ ਜਿਹੜੀ ਇਹ ਖੈਰ ਆਪਣੇ ਸ਼ਬਦਾਂ ਰੂਪੀ ਮੰਗੀ ਆ। ਸੋ ਉਮੀਦ ਆ ਜੀ ਸਾਡੇ ਸੱਜਣਾਂ ਨੂੰ ਤੁਹਾਡੀ ਇਹ ਕਲਾ ਵੀ ਪਸੰਦ ਆਈ ਹੋਊਗੀ। ਸੋ ਦੋਸਤੋ, ਆਪਾਂ ਥੋੜੀਆਂ ਜਿਹੀਆਂ ਹੁਣ ਖਬਰਾਂ ਤੇ ਝਾਤ ਮਾਰ ਲਈਏ, ਕਿਉਂਕਿ ਤੁਸੀਂ ਅਕਸਰ ਗਿਲਾ ਕਰਦੇ ਹੋ ਵੀ ਜਿੱਦਣ ਮੇਰੀ ਵਾਰੀ ਆ ਜਾਂਦੀ ਉਦੋਂ ਮੈਂ ਖਬਰਾਂ ਨਹੀਂ ਪੜ੍ਹਦਾ। ਸੋ ਖਬਰਾਂ ਦੀ ਵਾਰੀ ਇਹ ਆ ਜੀ ਵੀ ਫਗਵਾੜੇ ਦੇ ਨੇੜੇ ਇੱਕ ਹਾਦਸਾ ਹੋਇਆ ਜੀ, ਜਿਹ ਚ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਤੇ ਇੱਕ ਬਿਲਾਸਪੁਰ ਨੇੜੇ ਹੋਇਆ ਜੀ, ਟੈਂਪੂ ਡਿੱਗਿਆ ਉੱਥੇ 3 ਦੀ ਮੌਤ ਹੋ ਗਈ। ਪਰਸੋਂ ਜਿਹੜੀ ਬੱਸ ਨੂੰ ਅੱਗ ਲੱਗੀ ਸੀ ਉਹ ਚ ਵੀ 3 ਦੀ ਮੌਤ ਹੋ ਗਈ। ਸੋ ਮੈਨੂੰ ਲੱਗਦਾ ਇੱਕ ਸੈਕਿੰਡ ਕਾਲ ਆ ਰਹੀ ਆ ਜੀ। ਜੀ ਕਾਲਾਂ ਆ ਰਹੀਆਂ ਸਾਡੇ ਕੋਲੇ, ਲਾਈਨ ਲੱਗ ਗਈ ਆ ਜੀ ਇੱਕ ਮਿੰਟ ਚ। ਹੈਲੋ ਕੰਗ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
ਹਾਲ ਚਾਲ ਚੜ੍ਹਦੀ ਕਲਾ, ਤੁਸੀਂ ਸੁਣਾਓ।
ਠੀਕ ਹੈ ਜੀ, ਬਹੁਤ ਸੋਹਣਾ ਹਾਲ ਚਾਲ। ਪਹਿਲੀ ਗੱਲ ਤਾਂ ਇਹ ਆ ਜੀ ਵੀ ਜਿਹੜੇ ਸੱਜਣ ਨੇ ਉਹ ਕਵਿਤਾ ਲਿਖੀ ਆ ਜੱਟਾਂ ਤੇ, ਮੈਨੂੰ ਉਹ ਤੇ ਬਹੁਤ ਇਤਰਾਜ਼ ਆ।
ਅੱਛਾ ਜੀ।
ਜੱਟ ਲੜੇ ਸਿਕੰਦਰ ਨਾਲ, ਜੱਟ ਲੜੇ ਅਬਦਾਲੀ ਨਾਲ, ਜੱਟ ਖੇਤੀਬਾੜੀ ਚ ਇੱਕ ਨੰਬਰ ਇੰਡੀਆ ਚੋਂ, ਸਪੋਰਟਸ ਦੇ ਵਿੱਚ ਇੱਕ ਨੰਬਰ, ਟਰਾਂਸਪੋਰਟ ਚ ਇੱਕ ਨੰਬਰ, ਔਰ ਫੌਜ ਦੇ ਵਿੱਚ ਇਨਾਮ ਲੈਣ ਵਿਕਟੋਰੀਆ ਕ੍ਰਾਸ, ਔਰ ਦੂਸਰੇ ਇਨਾਮ ਲੈਣ ਦੇ ਵਿੱਚ ਸਭ ਤੋਂ ਪਹਿਲਾਂ ਜੱਟ ਨੇ। ਇਸ ਬੰਦੇ ਨੂੰ ਜਿਹਨੇ ਲਿਖੀ ਉਹਨੂੰ ਇਹ ਕਹਿ ਦਿਓ ਵੀ ਪਹਿਲਾਂ ਜੱਟਾਂ ਦਾ ਇਤਿਹਾਸ ਤਾਂ ਪੜ੍ਹ ਲਓ। ਐਗਰੀਕਲਚਰ ਦੇ ਵਿੱਚ ਜੱਟਾਂ ਨੇ ਹਿੰਦੁਸਤਾਨ ਨੂੰ ਕਣਕ ਦਿੱਤੀ। ਕਣਕ ਚੰਡੀਗੜ੍ਹ ਦੀਆਂ ਕੋਠਿਆਂ ਤੇ ਜਾਂ ਮੰਜ਼ਲਾਂ ਤੇ ਨਹੀਂ ਬੀਜੀ ਜਾਂਦੀ, ਖੇਤਾਂ ਚ ਬੀਜੀ ਜਾਂਦੀ ਔਰ ਖੇਤਾਂ ਚ ਜੱਟ ਖੇਤੀ ਕਰਦੇ ਨੇ। ਇੱਕ ਐਡੀ ਵੱਡੀ ਬਹਾਦਰ ਕੌਮ ਜਿਹਦੇ ਬਾਰੇ ਤੁਸੀਂ ਇੱਕ ਇੱਦਾਂ ਦੀਆਂ ਗੱਲਾਂ ਛਾਪਦੇ, ਇੱਦਾਂ ਦੀਆਂ ਗੱਲਾਂ ਤੁਸੀਂ ਅਨਾਊਂਸ ਲਿਖਦੇ ਹੋ, ਤੁਹਾਨੂੰ ਘੱਟੋ ਘੱਟ ਆਪਣੀ ਕੌਮ ਨੂੰ ਤਾਂ ਨੀਵੀਂ ਨਾ ਕਰੋ ਰੱਬ ਦੇ ਵਾਸਤੇ।
ਮੈਂ ਤੁਹਾਨੂੰ ਅੰਕਲ ਜੀ ਦਾ ਦੂਜਾ, ਤੁਸੀਂ ਦੂਜਾ ਪਹਿਲੂ ਦਿਖਾਇਆ, ਬਹੁਤ ਵਧੀਆ ਗੱਲ ਕੀਤੀ। ਪਰ ਮੈਂ ਇਹਦਾ ਤੁਹਾਨੂੰ ਦੱਸਦਾ ਵੀ ਇਹ ਜਿਹੜੀ ਕਵਿਤਾ ਦੇ ਵਿੱਚ ਜਿਹੜੀ ਸੈਂਸ ਬਣਦੀ ਹੈ ਨਾ, ਸ਼ਾਇਦ ਮੈਨੂੰ ਸੁਣਾਉਣ ਚ ਨਾ ਮੇਰੇ ਤੋਂ ਕਮੀ ਰਹਿ ਗਈ ਹੋਵੇ, ਪਰ ਇਹਦੇ ਚ ਨਾ ਇੱਕ ਕੱਲਾ ਸਿਰਫ ਕਟਾਕਸ਼ ਕਸਿਆ ਉਹਨਾਂ ਲੋਕਾਂ ਤੇ ਜਿਹੜੇ ਲੋਕ ਇਹ ਗੱਲ ਨੂੰ ਤੂਲ ਦਿੰਦੇ ਆ ਵੀ ਅਸੀਂ ਤਾਂ ਜੱਟ ਆ, ਅਸੀਂ ਤਾਂ ਐਂ ਕਰਦੇ ਹੁੰਦੇ, ਅਸੀਂ ਤਾਂ ਫੈਰ ਕੱਢਦੇ ਆ ਵਿਆਹਾਂ ਚ, ਉਹਨਾਂ ਲੋਕਾਂ ਲਈ ਕਟਾਕਸ਼ ਦੀ ਕਵਿਤਾ ਇਹ। ਸ਼ਾਇਦ ਮੇਰੇ ਤੋਂ ਸੁਣਾਉਣ ਚ ਕਮੀ ਰਹਿ ਗਈ, ਸਾਰੇ ਜੱਟਾਂ ਲਈ ਨਹੀਂ ਹੈ।
ਦੁੱਖ ਇਹ ਆ ਵੀ ਇਹ ਜਿਹੜੇ ਜੱਟ ਆ ਉਹ ਉਹਨਾਂ ਜੱਟਾਂ ਦੀ ਚਾਲ ਤੇ ਨਹੀਂ ਚੱਲੇ, ਉਹ ਭੁੱਲ ਗਏ ਕਿ ਸਾਡੇ ਬਜ਼ੁਰਗਾਂ ਨੇ ਕੀ ਕੀਤਾ ਸੀ ਔਰ ਅਸੀਂ ਕੀ ਕਰ ਰਹੇ ਹਾਂ।
ਜੀ ਜੀ, ਵੀ ਆਪਾਂ ਇਸ ਚੀਜ਼ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਵੀ ਇਹ ਗੱਲਾਂ ਹੋ ਨਹੀਂ ਰਹੀਆਂ, ਇਹ ਸਾਰੀਆਂ ਗੱਲਾਂ ਅੱਜ ਦੇ ਯੁੱਗ ਦੇ ਵਿੱਚ ਹੋ ਰਹੀਆਂ।
ਹਾਂ ਜੀ, ਯੁੱਗ ਪਲਟ ਗਿਆ ਨਾ, ਦੁੱਖ ਇਹ ਆ ਪੁਰਾਣੇ ਜੱਟ ਤਾਂ ਚੰਗੇ ਸੀਗੇ,
ਦੁੱਖੇ ਆ ਬਸ। ਸੋ ਇਸ ਕਰਕੇ ਮੇਰਾ ਇਹ ਮੰਨਣਾ ਵੀ ਚਲੋ ਕਵਿਤਾ ਵਾਲਾ ਵੀ ਆਪਦੀ ਸਹੀ ਆ। ਜੀ ਜੀ,
ਚਲੋ ਠੀਕ ਹੈ, ਹੋਊਗਾ ਸਹੀ ਜੀ ਆਪਣੀ ਤਰਫ। ਦੂਸਰੀ ਗੱਲ ਇਹ ਆ ਬਈ ਚਾਂਦਨੀ ਚੌਕ ਦੇ ਵਿੱਚ ਇੱਕ ਗਲੀ ਆ, ਉਹਦਾ ਨਾਂ ਆ ਬਿੱਲੀ ਮਾਰਾਂ। ਸੁਣਿਆ ਕਦੇ
ਬਿੱਲੀ ਮਾਰਾਂ?
ਹਾਂਜੀ,
ਮੈਂ ਚਾਂਦਨੀ ਚੌਕ ਦਾ ਬਹੁਤ ਗਾਇਆ ਜੀ, ਪਰ ਇਹ ਬਿੱਲੀ ਮਾਰਾਂ ਦੇਖਣ ਦਾ ਸਬੱਬ ਨਹੀਂ ਮਿਲਿਆ, ਹੁਣ ਦੇਖ ਆਵਾਂਗੇ।
ਸਬੱਬ ਨਹੀਂ ਮਿਲਿਆ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਜੇ ਲਾਲ ਕਿਲੇ ਆਈਏ ਸੱਜੇ ਪਾਸੇ ਇੱਕ ਗਲੀ ਆ ਬਿੱਲੀ ਮਾਰਾਂ।
ਅੱਛਾ ਜੀ।
ਮਿਰਜ਼ਾ ਗਾਲਿਬ ਉਹਦੇ ਵਿੱਚ ਰਹਿੰਦੇ ਹੁੰਦੇ ਸੀਗੇ ਮੁਗਲਾਂ ਦੇ ਸਮੇਂ, ਜਿਹੜੇ ਬਹੁਤ ਵੱਡੇ ਉਰਦੂ ਦੇ ਸ਼ਾਇਰ ਹੋਏ ਨੇ। ਉਹ ਤਾਂ ਯਾਦ ਆ ਗਿਆ ਨਾ ਗਲੀ ਬਿੱਲੀ ਮਾਰਾਂ
ਆ ਗਈ ਆ ਗਈ ਹੁਣ ਮਿਰਜ਼ੇ ਗਲਿਬ ਵਾਲੀ ਗਲੀ ਦੇ ਨਾਂ ਤੇ ਯਾਦ ਆ ਗਈ।
ਉਹਨਾਂ ਨੇ ਸ਼ਰਾਬ ਛੱਡ ਦਿੱਤੀ ਹਾਂਜੀ, ਔਰ ਉਹ ਤੁਰੇ ਜਾਂਦੇ ਆ ਚਾਂਦਨੀ ਚੌਕ ਦੇ ਵਿੱਚ, ਆਪਣੇ ਮਨ ਚ ਸੋਚਦੇ ਆ ਵੀ ਗਾਲਵਾ ਬੜਾ ਬਹਾਦਰ ਬਣ ਗਿਆ ਤੂੰ, ਬੜਾ ਤਕੜਾ ਹੋ ਗਿਆ, ਤੈ ਸ਼ਰਾਬ ਛੱਡ ਦਿੱਤੀ, ਪੂਰੇ ਠੇਕਾ ਆ ਗਿਆ। ਉਹ ਕਦੇ ਦੋ ਪੈਰ ਗਾਹ ਨੂੰ ਹੋ ਜਾਣ, ਕਦੇ ਦੋ ਪੈਰ ਪਛਾਣ ਹੋ ਜਾਣ। ਚੱਲ ਕਹਿੰਦਾ ਅੱਜ ਗਾਲਵਾ ਪੀਣ ਦੀ ਛੱਡਣ ਦੀ ਖੁਸ਼ੀ ਜੇ ਪੀ ਲਾ, ਤੇਰਾ ਪੁਆਇੰਟ ਸਮਝ ਗਿਆ ਕਿ ਨਹੀਂ?
समझ गए बिलकुल समझ गए
जी। जे शर्त ए रख दिती गई कि पंजाब दा थानू लीडर बनाउणा आम आदमी पार्टी दा, तुसी शराब छड्ड दिओ, इसे शर्त है, होर कोई शर्त नहीं है।
सो ए भी इक पहलू है जी। बस
मैं थानू एक दो लाइना सुनाउणी चाहुंदी आं, भगवंत मान दे फोके ललकारे। हांजी
सुनाओ जी सुनाओ।
खंभ उड गए घुग्गी दे सारे, नठी फिरदी विच बटाले, कहिंदा महाराजा मुछां नूं बट चाड़े, कहिंदा तैनूं सबक सिखा दूंगा, MLA दा की बनना, तैनूं मैं CM बना दूंगा।
वाह वाह वाह, क्या बात है जी, क्या बात है। सो बहुत मेहरबानी, बहुत मेहरबानी अंकल जी, तुसीं कटाक्ष कसिया।
नहीं मैं फिर मैं पूरी नहीं हुई, हल्ले मैं फिर लिख रहा हूं, अधिक बनी है। चलो फिर एक दे सुना दांगे तुहानू, बड़ी मेहरबानी जी।
जदों पूरी हो गई जरूर आपां सांझी करांगे।
हां जी, टाइम दित्ता, बहुत वधिया, तुहाडी बहुत बहुत धन्नवाद जी। सारे परिवार नूं सति श्री अकाल जी,
मेहरबानी जी, सति श्री अकाल। सो ज्ञान सिंह कंग ब्रिस्बन तो साडे नाल जुड़े हुए सन, ते अगले कॉलर साडे नाल जुड़ चुके हैं जी, हरविंदर सिंह सवानहिल तो। किदां जी सवानहिल वाले, ओ की हाल है सवानहिल दा तुहाडे?
हैलो ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਤੇ ਸਾਰੇ ਆਪਣੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਜੀ ਫਤਿਹ।
ਹਾਂਜੀ, ਹੋਰ ਕੀ ਹਾਲ ਚਾਲ ਹੈ ਮਿੰਟੂ ਬਰਾੜ ਸਾਹਿਬ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਦੱਸੋ।
ਬਸ ਵਧੀਆ ਜੀ, ਅੱਜ ਮੈਂ ਨਾ ਕੰਮ ਥੋੜਾ ਲੇਟ ਸਟਾਰਟ ਹੋਣਾ ਸੀ, ਰਜਾਈ ਚ ਬੈਠੇ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ ਜੀ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਤੇ ਕੰਮ ਹੁਣ ਕੀ ਚੱਲ ਰਿਹਾ ਸਵੈਨਲ ਚ?
ਕੰਮ ਜੀ ਹੁਣ ਅੱਜ ਕੱਲ ਚੱਲ ਰਿਹਾ, ਹਜੇ ਗ੍ਰੇਪਸ ਦੀ ਪਿਕਿੰਗ ਸੀਗੀ, ਤਾਂ ਹੁਣ ਥੋੜੇ ਕਬਰ ਲਾ ਰਿਹਾ ਗ੍ਰੇਪਸ ਦੇ ਉੱਪਰੋਂ।
ਅੱਛਾ ਅੱਛਾ,
ਉਹ ਜਿਹੜੇ ਗ੍ਰੇਪਸ ਜਿਹੜੇ ਆਪਾਂ ਕਬਰ ਕੀਤੇ ਹੁੰਦੇ ਨਾ, ਉਹਨਾਂ ਦੇ ਉੱਪਰ ਪਲਾਸਟਿਕ ਪਾਈ ਹੁੰਦੀ ਆ, ਉਹ ਲਾਉਣੇ ਹੁੰਦੇ ਆ
ਜੀ 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 ਜੀ।
ਤੇ ਮੈਂ ਕੋਈ ਪਰਸਨਲ ਆਪਣਾ ਸਵਾਲ ਜਿੱਦਾਂ ਕੋਈ ਤੁਹਾਨੂੰ ਪੁੱਛ ਸਕਦਾ ਕੋਈ, ਜਿੱਦਾਂ ਮੈਨੂੰ ਇੱਕ ਪ੍ਰੋਬਲਮ ਇੱਥੇ ਆਈ ਆ, ਜਿੱਦਾਂ ਤੁਹਾਡਾ ਨੰਬਰ ਵੀ ਮੰਗਿਆ ਸੀ ਤੁਹਾਨੂੰ, ਅਗਰ ਗੱਲ ਕਰਨਾ ਚਾਹੁੰਦਾ ਤੇ ਜਿੱਦਾਂ ਉਹਦੇ ਚ ਜਿੱਦਾਂ ਅਸੀਂ ਕਾਲਜ ਦੇ ਵਿੱਚ ਫੀਸ ਜਮਾ ਕੀਤੀ ਸੀ, ਕਰ ਸਕਦਾ ਤੁਹਾਡੇ ਨਾਲ ਗੱਲ?
ਹਾਂਜੀ ਹਾਂਜੀ ਹਾਂਜੀ, ਕੋਈ ਚੱਕਰ ਨੀ, ਆਪਾਂ ਮਸਲਿਆਂ ਦੇ ਹੱਲ ਹੀ ਕਰਨੇ ਆ।
ਹਾਂਜੀ, ਉਹ ਏਦਾਂ ਨਾ ਫੀਸ ਜਮਾ ਕੀਤੀ ਕਾਲਜ ਦੇ ਵਿੱਚ, ਤੇ ਕਾਲਜ ਉਹਨਾਂ ਨੇ ਬੰਦ ਕਰਤਾ, ਨਾ ਉਹ ਫੋਨ ਚੱਕਦੇ ਆ ਹੁਣ, ਨਾ ਈਮੇਲ ਦਾ ਜਵਾਬ ਕਰਦੇ ਆ, ਤਾਂ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ?
ਦੇਖੋ ਕਾਲਜ ਆਪਣਿਆਂ ਦਾ ਸੀਗਾ, ਕਿਸੇ ਦਾ ਆਪਣਿਆਂ ਦਾ ਹੀ ਸੀ?
ਨਹੀਂ, ਗੋਰਿਆਂ ਦਾ ਸੀ।
ਗੋਰਿਆਂ ਦਾ ਸੀ? ਮੈਲਬਨ ਦੇ ਵਿੱਚ?
ਨਹੀਂ, ਮਲਦੂਰਾ।
ਓਕੇ ਓਕੇ ਓਕੇ। ਸੋ ਐਡੀ ਗੱਲ ਨੀ ਹੈਗੀ ਜੀ, ਜੇ ਡਿਪਾਰਟਮੈਂਟ ਹੈਗੇ ਆ, ਹਰ ਚੀਜ਼ ਦੇ ਉੱਤੇ ਚੈੱਕ ਲਿਸਟ ਲੱਗੀ ਹੋਈ ਆ, ਇਨਵੈਸਟਮੈਂਟ ਡਿਪਾਰਟਮੈਂਟ ਦੇ ਅੰਡਰ ਵੀ ਆ ਸਕਦਾ ਇਹ, ਪਰ ਉਹ ਦੇਖਣਾ ਪੈਣਾ ਵੀ ਜਿਹੜੀ ਐਜੂਕੇਸ਼ਨ ਦਾ, ਜਦੋਂ ਏਦਾਂ ਕਾਲਜ ਬੰਦ ਹੁੰਦਾ ਤਾਂ ਉਹ ਏਦਾਂ ਉਹਦੇ ਲੀਗਲੀ ਉਹਦੇ ਵਿੱਚ ਸ਼ਰਤਾਂ ਨਾਲ ਬੰਦ ਹੁੰਦਾ ਹੁੰਦਾ ਵੀ ਜੇ ਤੁਹਾਡੇ ਸਟੂਡੈਂਟ ਆ ਤਾਂ ਉਹਨਾਂ ਨੂੰ ਉਹ ਟ੍ਰਾਂਸਫਰ ਮਿਲੂਗੀ ਜਾਂ ਉਹਨਾਂ ਦੇ ਰਿਫੰਡ ਹੋਊਗਾ। ਸੋ ਇਸ ਕਰਕੇ ਐਡੀ ਗੱਲ ਨੀ, ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ ਮੇਰੇ ਨੰਬਰ ਤੇ ਆਪਾਂ ਜ਼ਰੂਰ ਲੱਭ ਲਾਂਗੇ ਕੋਈ ਨਾ ਕੋਈ ਸਰਕਲ।
ਤੁਸੀਂ ਮੈਨੂੰ, ਮੈਂ ਤੁਹਾਨੂੰ ਈਮੇਲ ਐਡਰੈਸ ਦਿੰਦਾ ਆਪਣਾ, ਤੁਸੀਂ ਉੱਥੇ ਕਰ ਦੋਗੇ ਮੈਨੂੰ ਆਪਣਾ ਨੰਬਰ? ਤੁਹਾਡਾ ਨੰਬਰ ਨਹੀਂ ਹੈ ਮੇਰੇ ਕੋਲ,
ਲਿਖ ਲਓ ਜੀ ਨੰਬਰ 0434। ਕੋਈ ਨੀ, ਤੁਹਾਨੂੰ ਅਸੀਂ ਨੰਬਰ, ਚਲੋ ਮੈਂ ਇਹਦੇ ਮੈਸੇਜ ਤੇ ਭੇਜ ਨੀ ਸਕਣਾ, ਤੁਹਾਡਾ ਨੰਬਰ ਨੀ ਆ ਰਿਹਾ ਸਾਡੇ ਕੋਲੇ, ਨੀ ਅਸੀਂ ਭੇਜ ਦਿੰਦੇ ਤੇ, ਪਰ ਤੁਸੀਂ ਗੂਗਲ ਤੇ ਮਿੰਟੂ ਬਰਾੜ ਲਿਖੋਗੇ ਤਾਂ ਮੇਰਾ ਨੰਬਰ ਆਜੂਗਾ ਜੀ, ਤੁਸੀਂ ਉੱਥੋਂ ਕੱਢ ਲਿਓ।
ਓਕੇ, ਥੈਂਕ ਯੂ ਜੀ, ਥੈਂਕ ਯੂ।
ਓਕੇ ਜੀ ਓਕੇ। ਸੋ ਹਰਵਿੰਦਰ ਸਿੰਘ ਸਵੈਨਹਿਲ ਤੋਂ ਜੁੜੇ ਹੋਏ ਸਨ ਸਾਡੇ ਨਾਲ, ਤੇ ਅਗਲੇ ਕਾਲਰ ਸਾਡੇ ਨਾਲ ਮੈਨੂੰ ਲੱਗਦਾ ਮੈਲਬਨ ਤੋਂ ਜੁੜੇ ਆ। ਹੈਲੋ ਹੈਲੋ
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ, 00228। ਹੈਲੋ, ਹਾਂਜੀ ਹਾਂਜੀ ਬਾਈ ਜੀ, ਕੌਣ ਬੋਲ ਰਹੇ ਹੋ?
ਹੈਲੋ,
72 71। ਹਾਂਜੀ ਹਾਂਜੀ ਹਾਂਜੀ, ਕੀ ਹਾਲ ਆ ਜੀ?
ਮੇਰਾ ਗੱਲ ਹੋ ਰਹੀ ਤੁਹਾਡੀ?
ਹਾਂਜੀ ਹਾਂਜੀ, ਤੁਹਾਡੇ ਨਾਲ ਹੀ ਹੋ ਰਹੀ ਹੈ ਜੀ, ਤੁਹਾਡੇ ਨਾਲ ਹੀ।
ਸਤਿ ਸ੍ਰੀ ਅਕਾਲ, ਮੈਂ ਗੌਰਵ ਸ਼ਰਮਾ ਵਿਨੀਪੈਗ ਤੋਂ।
ਹਾਂਜੀ ਹਾਂਜੀ ਗੌਰਵ ਬਾਈ, ਕੀ ਹਾਲ ਆ?
ਵਧੀਆ ਬਰਾੜ ਸਾਹਿਬ, ਤੁਸੀਂ ਸੁਣਾਓ? ਪਹਿਲਾਂ ਤਾਂ ਲਾਂਭਾ ਤੁਹਾਨੂੰ
ਆਉਣ ਦਿਓ।
ਮੈਂ ਤੁਹਾਨੂੰ ਇੱਕ ਮੈਸੇਜ ਲਿਖਿਆ ਸੀ, ਕਦੇ ਕਦੇ ਕੈਨੇਡਾ ਵਾਲਿਆਂ ਵਾਸਤੇ ਵੀ ਪ੍ਰੋਗਰਾਮ ਕਰਦੇ, ਸਾਨੂੰ ਵੀ ਇੱਥੇ ਕੋਈ ਇਮੀਗ੍ਰੇਸ਼ਨ ਰੂਲ ਦੱਸਿਆ ਕਰੋ, ਕੋਈ ਪੇਰੈਂਟ ਵੀਜ਼ੇ ਬਾਰੇ ਦੱਸਿਆ ਕਰੋ, ਤੁਸੀਂ ਸਾਡੇ ਵਾਸਤੇ ਕੋਈ ਪ੍ਰੋਗਰਾਮ ਨਹੀਂ ਕਰਦੇ ਹੈਗੇ।
ਅਸਲ ਚ ਮੈਂ ਕੱਲ ਉਦਣ ਜਿਦਣ ਗੱਲ ਤੋਂ ਆਪਣੀ ਮੈਸੇਜ ਹੋਇਆ ਸੀ ਉਹਦੇ ਚ ਪ੍ਰੋਬਲਮ ਇਹ ਆ ਰਹੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਸਟ੍ਰੇਲੀਆ ਦਾ ਇੱਕ ਸ਼ਾਮ ਨੂੰ ਪ੍ਰੋਗਰਾਮ ਪਹਿਲਾਂ ਕਰਦੇ ਹੁੰਦੇ ਸੀ ਮਾਈਗ੍ਰੇਸ਼ਨ ਮੈਟਰਸ ਤੇ ਉਹਨੂੰ ਜਾਰੀ ਕਰ ਰੱਖ ਸਕੀਏ ਹੋ ਸਕਦਾ ਸੀ ਆਉਣ ਵਾਲੇ ਮਹੀਨੇ ਵੀਹ ਦਿਨਾਂ ਚ ਪਰ ਪ੍ਰੋਬਲਮ ਕੈਨੇਡਾ ਦੀ ਇਹ ਆ ਰਹੀ ਹੈ ਜੀ ਵੀ ਜਿਹੜੇ ਆਸਟ੍ਰੇਲੀਆ ਵਾਲੇ ਏਜੰਟਸ ਨਾਲ ਮੈਂ ਜੋ ਗੱਲ ਕੀਤੀ ਆ ਉਹ ਉਨੇ ਰੂਲਸ ਬਾਰੇ ਜਾਣਦੇ ਨਹੀਂ ਉਹਨਾਂ ਨੂੰ ਦੁਬਾਰਾ ਉਧਰਲੀ ਸਟੱਡੀ ਕਰਨੀ ਪੈਂਦੀ ਆ ਜਾਂ ਤਾਂ ਤੁਸੀਂ ਉੱਥੋਂ ਦੇ ਮਾਹਰਾਂ ਦੇ ਸਾਨੂੰ ਨੰਬਰ ਦਿਓ ਅਸੀਂ ਉਹਨਾਂ ਦੇ ਉਹਨਾਂ ਨੂੰ ਲੈ ਲਿਆ ਕਰਾਂਗੇ ਕਿਸੇ ਕਿਸੇ ਦਿਨ ਰੇਡੀਓ ਤੇ ਇਹ ਇਹ ਪ੍ਰੋਬਲਮ ਆਉਂਦੀ ਆ ਕੈਨੇਡਾ ਦੇ ਵਿੱਚ ਜਿਹੜਾ ਕੈਨੇਡਾ ਦੇ ਹੋਰ ਢੰਗ ਦੇ ਰੂਲ ਆ ਆਸਟ੍ਰੇਲੀਆ ਫਿਰ ਜਿਹੜੇ ਸਾਡੇ ਲੋਕ ਆ ਉਹ ਇੱਥੋਂ ਦੇ ਐਕਸਪਰਟ ਆ
ਬਰਾੜ ਸਾਹਿਬ ਸਿਰਫ ਇਮੀਗ੍ਰੇਸ਼ਨ ਰੂਲ ਨਹੀਂ ਜਿਸ ਤਰ੍ਹਾਂ ਹੁਣ ਤੁਸੀਂ ਦੋ ਕੁ ਦਿਨ ਪਹਿਲਾਂ ਆਸਟ੍ਰੇਲੀਆ ਦੇ ਬਜਟ ਬਾਰੇ ਚਰਚਾ ਕੀਤੀ ਹੋਰ ਗੱਲਾਂ ਬਾਰੇ ਚਰਚਾ ਕੀਤੀ ਸਾਨੂੰ ਕੈਨੇਡਾ ਬਾਰੇ ਕੁਝ ਪਤਾ ਨਹੀਂ ਚੱਲਦਾ ਅਸੀਂ ਆਸਟ੍ਰੇਲੀਆ ਦਾ ਰੇਡੀਓ ਸੁਣਦੇ ਆ
ਕੈਨੇਡਾ ਦੇਖੋ ਪਿਛਲੇ ਟੂਰ ਚ ਬਹੁਤ ਸਾਰੇ ਲੋਕਾਂ ਨੇ ਜਿਗਿਆਸਾ ਜਾਗੀ ਸੀ ਸਾਡੇ ਨਾਲ ਜੁੜਨ ਦੀ ਬਹੁਤ ਲੋਕਾਂ ਨੇ ਕਿਹਾ ਸੀ ਵੀ ਅਸੀਂ ਜੁੜਨਾ ਚਾਹੁੰਦੇ ਹਾਂ ਪਰ ਉਹ ਫੇਰ ਪੰਗਾ ਇਹ ਆ ਜਾਂਦਾ ਵੀ ਥੋੜਾ ਜਿਹਾ ਚਿਰ ਬਾਅਦ ਡੈਡੀਕੇਸ਼ਨ ਕਾਫੀ ਔਖੀ ਹੋ ਜਾਂਦੀ ਏਦਾਂ ਵਲੰਟੀਅਰ ਕੰਮ ਕਰਨ ਦੀ ਤੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕੈਨੇਡਾ ਤੋਂ ਜ਼ਰੂਰ ਕੋਈ ਤਰ੍ਹਾਂ ਕਿਤੇ ਐਕਸਪਰਟਾਂ ਨੂੰ ਲਿਆ ਕਰਾਂਗੇ
ਠੀਕ ਹੈ ਬਰਾੜ ਸਾਹਿਬ ਬਾਕੀ ਇੱਕ ਗੱਲ ਹੋਰ ਕਰਨੀ ਸੀ ਮੈਂ ਉਹ ਤੁਹਾਡੇ ਬਰਥਡੇ ਵਾਲੀ ਪੋਸਟ ਦੇਖ ਕੇ ਮੇਰੇ ਮਨ ਦੇ ਇੱਕ ਵਹਿਮ ਦੂਰ ਹੋ ਗਿਆ ਮੈਂ ਜਦੋਂ ਪਹਿਲਾਂ ਤੁਹਾਡੀ ਵਿਆਹ ਵਾਲੀ ਪੋਸਟ ਦੇਖੀ ਸੀਗੀ ਫੇਸਬੁੱਕ ਤੇ ਤੁਸੀਂ ਲਿਖਿਆ 36 ਸਾਲ ਤਾਂ ਮੈਂ ਸੋਚ ਰਿਹਾ ਬਰਾੜ ਸਾਹਿਬ ਤੋਂ ਬਾਲ ਵਿਵਾਹ ਹੋਇਆ ਲੱਗਦਾ ਮੈਂ ਕਿਹਾ ਵੀ 30 ਸਾਲ ਦਾ ਉਮਰ ਦੇ ਵਿੱਚ ਸੰਭਲ ਹੋ ਗਿਆ ਨੂੰ
ਬਾਲ ਵਿਆਹ ਦਾ ਸ਼ਿਕਾਰ ਹੋਏ ਲੱਗਦੇ ਆ ਪਰ ਦੇਖੋ ਜੀ ਅੱਜ ਦੇ ਯੁੱਗ ਚ ਜੇ ਸੋਚਿਆ ਜਾਵੇ
ਕਿਹਾ ਕਰਾਂ ਮੈਂ ਕਿਹਾ ਇਹਨਾਂ ਦਾ ਬਾਲ ਵਿਆਹ ਹੋਇਆ ਲੱਗਦਾ ਵੀ ਇਹ ਤਾਂ 30 ਸਾਲ ਉਮਰ ਇਹਨਾਂ ਦੀ 26 ਸਾਲ ਗਿਆਨ ਹੋ ਗਏ
ਦੇਖੋ ਬਾਲ ਵਿਆਹ ਦੀ ਵੀ ਗੱਲ ਜਾਇਜ਼ ਹੀ ਆ ਪਰ ਜੇ ਅੱਜ ਦੇ ਯੁੱਗ ਚ ਦੇਖਿਆ ਜਾਵੇ ਤਾਂ 22 ਸਾਲ ਦੀ ਉਮਰ ਦੇ ਵਿੱਚ ਕੋਈ ਬੱਚਾ ਵਿਆਹ ਨਹੀਂ ਕਰਾਉਣਾ ਚਾਹੁੰਦਾ ਜੇ ਬੱਚੇ ਨੂੰ ਕਹੀਏ ਤਾਂ ਉਹ 28-30 ਸਾਲ ਦੀ ਉਮਰ ਨੂੰ ਵਿਆਹ ਦੀ ਉਮਰ ਮੰਨਦੇ ਅੱਜ ਦੇ ਯੁੱਗ ਚ ਇਹ ਹੋ ਗਿਆ ਪਰ ਮੇਰਾ 22 ਸਾਲ ਦੀ ਚ ਹੋਣ ਕਰਕੇ ਉਹ ਬਾਲ ਵਿਆਹ ਹੀ ਸਮਝੋ ਤੇ ਦੂਜਾ ਕੱਲ ਵੀ ਮੇਰੇ ਨਾਲ ਦੋ ਕੁ ਟ੍ਰੈਜਡੀਆਂ ਹੋ ਗਈਆਂ ਜੀ ਕੱਲ ਕੁਦਰਤੀ ਮੈਂ ਤੇ ਮੇਰਾ ਬੇਟਾ ਐਡਲੇਡ ਦੇ ਵਿੱਚ ਇੱਕ ਦੋ ਥਾਂ ਤੇ ਗਏ ਤਾਂ ਜਦੋਂ ਅਸੀਂ ਬੈਠੇ ਗੱਲਾਂ ਬਾਤਾਂ ਕਰਦੇ ਸੀਗੇ ਤਾਂ ਉਹ ਬੈਠਿਆਂ ਨੂੰ ਗੱਲਬਾਤ ਚੱਲਦਿਆਂ ਚੱਲਦਿਆਂ ਚ ਕਿਤੇ ਉਹ ਨਿਕਲਿਆ ਹੀ ਗੱਲ ਚ ਮੈਂ ਕਿਹਾ ਬੇਟੇ ਨੇ ਵੀ ਇੰਜੀਨੀਅਰਿੰਗ ਕਰ ਲਈ ਇੱਦਾਂ ਕਰ ਲਿਆ ਉਹ ਸਾ ਉਹ ਜਿਹੜੇ ਮੂਹਰੇ ਖੜੇ ਸੀਗੇ ਬੰਦੇ ਬੈਠੇ ਸੀ ਉਹ ਖੜੇ ਹੋ ਗਏ ਕਹਿੰਦੇ ਯਾਰ ਐਡਾ ਵੱਡਾ ਝੂਠ ਹੈ ਤੇਰਾ ਬੇਟਾ ਐਡਾ ਮੈਂ ਕਿਹਾ ਜੀ ਮੇਰਾ ਹੀ ਆ ਕਹਿੰਦੇ ਅਸੀਂ ਤਾਂ ਤੇਰਾ ਭਰਾ ਸਮਝੀ ਗਏ ਵੀ ਤੇਰਾ ਛੋਟਾ ਭਾਈ ਹੋਣਾ ਸੋ ਇਹ ਕੁਦਰਤੀ ਹੈ ਜੀ ਜਦੋਂ
$5 ਦਾ
ਦੇਖ ਲੋ ਇਹੀ ਤਾਂ ਚੀਜ਼ਾਂ ਜੀ ਦੁਨੀਆਦਾਰੀ ਹੈ ਸਾਰਾ ਕੁਝ ਕਰਨਾ ਪੈਂਦਾ ਬਸ ਆਪਾਂ ਐ ਵੀ ਆਪਾਂ ਪਰਦਾ ਨੀ ਰੱਖਦੇ ਤੇ ਬਸ ਇਹੀ ਆਪਣੇ ਚ ਆਪਾਂ ਜੋ ਹੋਇਆ ਸਾਹਮਣੇ ਕਹਿ ਦਈਦਾ
ਬਹੁਤ ਵਧੀਆ ਬਹੁਤ ਚੰਗਾ ਲੱਗਿਆ ਤੁਹਾਡਾ ਗੱਲ ਕਰੇ ਫਿਰ ਦੁਬਾਰਾ ਕਰਾਂ ਗੱਲ ਜਰੂਰ ਜੁੜਦਾ ਰਹੂੰਗਾ ਤੁਹਾਡੇ ਨਾਲ ਮੈਂ ਕੋਸ਼ਿਸ਼ ਕਰੂੰਗਾ ਬਾਰ ਬਾਰ
ਜਰੂਰ ਜੀ ਜਰੂਰ ਜਰੂਰ ਬਹੁਤ ਮਿਹਰਬਾਨੀ ਤੇ ਬਿਨੀਪੈਕ ਦਾ ਸਾਡੇ ਸੱਜਣਾ ਮਿੱਤਰਾਂ ਨੂੰ ਬੁਲਾਇਓ ਸਭ ਨੂੰ ਸਲਾਮ ਸਾਡੇ ਬੰਨਿਓ ਬਿਨੀਪੈਕ ਦਾ ਨੂੰ ਸੋ ਬਹੁਤ
ਜਰੂਰ ਜੀ ਜਰੂਰ ਠੀਕ ਹੈ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਥੈਂਕ ਯੂ ਜੀ ਸੋ ਸੋ ਗੌਰਵ ਸ਼ਰਮਾ ਬਿਨੀਪੈਗ ਤੋਂ ਸਾਡੇ ਨਾਲ ਜੁੜੇ ਹੋਏ ਸੀ ਜੀ ਕੈਨੇਡਾ ਤੋਂ ਤੇ ਦੋਸਤੋ ਫੋਨ ਲਾਈਨ ਜਿਹੜੀਆਂ ਓਪਨ ਆ ਤੁਸੀਂ ਵੀ ਜਦੋਂ ਮਰਜ਼ੀ ਹੁਣ ਸਾਨੂੰ ਕਾਲ ਕਰ ਸਕਦੇ ਹੋ ਤੇ ਇੱਧਰ ਮੇਰੇ ਕੋਲ ਸੁਨੇਹੇ ਹੋਰ ਆ ਰਹੇ ਆ ਜੀ ਉਹਨਾਂ ਚ ਜੋਗਾ ਲੁਧਿਆਣਾ ਹੋਰਾਂ ਨੇ ਸਾਨੂੰ ਸੁਨੇਹਾ ਲਾਇਆ ਪਰ ਉਸ ਤੋਂ ਪਹਿਲਾਂ ਕਾਲ ਆ ਗਈ ਹੈ ਜੀ ਇੱਕ 5635 ਹੈਲੋ
ਹੈਲੋ ਸਤਿ ਸ੍ਰੀ ਅਕਾਲ
ਹੈਲੋ
ਹੈਲੋ ਹਰਮਨ ਟਰੱਕ ਚਲਾਉਣਾ ਤੇ ਜਦੋਂ ਵੀ ਹੁੰਦਾ ਫਿਰ ਤੁਹਾਡਾ ਸੁਣਦਾ ਵਧੀਆ ਲੱਗਦਾ ਤੇ
ਬਹੁਤ ਮਿਹਰਬਾਨੀ
ਚਲੋ ਅੱਜ ਮੈਂ ਬ੍ਰੇਕ ਤੇ ਸੀ ਟਾਈਮ ਤੇ ਗੱਲ ਕਰਾਂ ਤੁਸੀਂ ਇੰਨਾ ਚਲੋ ਸਾਡੇ ਕੋਲ ਆਪਣੇ ਕੰਮ ਜਾਂ ਘਰ ਲਈ ਨੀ ਟਾਈਮ ਕੱਢਣ ਦਾ ਤੁਸੀਂ ਲੋਕਾਂ ਲਈ ਕੱਢਦੇ ਆ ਬਹੁਤ ਵੱਡੀ ਗੱਲ ਹੈ ਜੀ ਤੇ ਮੈਂ ਵੀਰ ਜੀ ਐਮਓਸ ਜਿਹੜੇ ਵਿਚਾਰ ਤੁਸੀਂ ਦੋ ਦਿੱਤੇ ਆ ਜਿੱਦਾਂ ਉਹ ਇੱਕ ਕੰਗ ਸਾਹਿਬ ਨੇ ਕਿਹਾ ਤੇ ਇੱਕ ਤੁਸੀਂ ਕਵਿਤਾ ਸੁਣਾਈ ਆ ਮੈਂ ਉਹ ਦੋਹੇ ਗੱਲਾਂ ਨਾਲ ਸਹਿਮਤ ਹਾਂ ਤੇ ਜਿਹੜੀ ਉਹ ਕਵਿਤਾ ਸੀ ਉਹ ਅੱਜ ਸਾਡਾ ਵਰਤਮਾਨ ਆ ਤੇ ਜਿਹੜਾ ਕੰਗ ਸਾਹਿਬ ਨੇ ਦੱਸਿਆ ਉਹ ਇੱਕ ਸਾਡਾ ਵਧੀਆ ਇਤਿਹਾਸ ਸੀ ਹੈ ਨਾ ਜੀ ਤੇ ਗੱਲ ਮੈਨੂੰ ਏਦਾਂ ਲੱਗਦਾ ਜੀ ਵੀ ਉਹ ਏਦਾਂ ਲੁਕ ਜਾਂਦੀ ਹੈ ਜੇ ਤਾਂ ਅਸੀਂ ਆਪਣੇ ਕਿਉਂ ਮੇਰਾ ਵੀ ਜੱਟ ਪਰਿਵਾਰ ਨਾਲ ਸੰਬੰਧ ਆ ਪਰ ਉੱਦਾਂ ਚਲੋ ਮੈਂ ਸਾਇੰਸ ਗ੍ਰੈਜੂਏਟ ਸੀ ਮੇਰੇ ਮਾਤਾ ਪਿਤਾ ਨੌਕਰੀ ਕਰਦੇ ਸੀ ਪਿੱਛੋਂ ਪਿਓ ਦਾਦੇ ਸੋਰੀ ਮਾਤਾ ਨਾਲ ਦਾਦੇ ਨਾਨੇ ਹੁਣੀ ਖੇਤੀਆਂ ਕਰਦੇ ਸੀ ਇੱਕ ਚੀਜ਼ ਦੇਖੀ ਆ ਵੀ ਜਿਹੜਾ ਸਾਡਾ ਇਹਦਾ ਇਹ ਵੀ ਕਾਰਨ ਆ ਵੀ ਜਿਹੜਾ ਜੱਟਾਂ ਦਾ ਇਤਿਹਾਸ ਨੀ ਆਉਂਦਾ, ਜੇ ਅਸੀਂ ਆਪਣੇ ਆਪ ਨੂੰ ਨਿੰਦਦੇ ਹਾਂ ਜਾਂ ਕੁਛ ਫੇਰ ਠੀਕ ਆ, ਜੇ ਅਸੀਂ ਕੋਈ ਚੰਗੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਤੁਸੀਂ ਜਾਤੀਵਾਦੀ ਆ, ਤੁਸੀਂ ਸਿੱਖੀ ਦੀ ਗੱਲ ਨੀ ਕਰਦੇ, ਹਨਾ। ਤੇ ਉਹ ਜਿਹੜਾ ਸਾਡਾ ਇਤਿਹਾਸ ਆ ਉਹ ਫਿਰ ਅਸੀਂ ਸਿੱਖਾਂ ਦੇ ਵਿੱਚ, ਮੈਂ ਕਦੇ ਘਰ ਵਿੱਚ ਕੋਈ ਏਦਾਂ ਦੀ ਨੀ ਸੁਣੀ ਪਈ ਜੱਟਾਂ ਨੇ ਆਇਆ ਲੜੇ ਜਾਂ ਕੁਛ, ਉਹ ਕਹਿੰਦੇ ਸਿੱਖ ਸਿੱਖ ਏਦਾਂ ਲੜੇ, ਸਿੱਖਾਂ ਨੇ ਆਹ ਕੁਛ ਕੀਤਾ, ਜਦਕਿ ਉਹਦੇ ਵਿੱਚ ਮੈਜੋਰਟੀ ਜੱਟਾਂ ਦੀ ਸੀ, ਹਨਾ ਜੀ। ਤੇ ਇਸ ਕਰਕੇ ਮੈਨੂੰ ਲੱਗਦਾ ਉਹ ਚੀਜ਼ ਸਾਹਮਣੇ ਲੋਕਾਂ ਦੇ ਆਉਂਦੀ ਨੀ, ਉਹ ਜੱਟਾਂ ਦਾ ਮਾੜਾ ਪਹਿਲੂ ਆ ਜਾਂਦਾ, ਇਹ ਚੰਗਾ ਲੁਕ ਜਿਹਾ ਜਾਂਦਾ ਵੀ ਸ਼ਾਇਦ ਜੱਟਾਂ ਨੇ ਕੀਤਾ ਕੁਛ ਨਹੀਂ। ਜਦਕਿ ਇੱਕ ਵਾਰੀ ਮੈਂ ਨਾ ਜੀ ਪਾਕਿਸਤਾਨ ਤੋਂ ਸੁਣਦਾ ਪਿਆ ਜੀ, ਖਬਰਨਾਕ ਕਰਕੇ ਪ੍ਰੋਗਰਾਮ ਆ, ਸੁਣ ਰਹੇ ਭਾਜੀ ਮੇਰੀ ਗੱਲ? ਹੈਲੋ,
ਹਾਂਜੀ ਹਾਂਜੀ।
ਉਹਦੇ ਵਿੱਚ ਮੈਂ ਪਹਿਲੀ ਵਾਰ, ਮੇਰਾ ਖਿਆਲ ਇਕਬਾਲ ਕਰਕੇ ਕੁਛ ਨਾਮ ਆ ਉਹਨਾਂ ਦਾ, ਮੈਨੂੰ ਯਾਦ ਨੀ ਆਉਂਦਾ। ਉਹ ਉਰਦੂ ਵਿੱਚ ਗੱਲ ਕਰਦੇ ਹੁੰਦੇ, ਗਾਂ ਜਿਹੜੇ ਉਹਨਾਂ ਦੇ ਬੈਠੇ ਹੁੰਦੇ ਆ ਉਹ ਪੰਜਾਬੀ ਵਿੱਚ ਗੱਲ ਕਰਦੇ ਹੁੰਦੇ, ਉਹ ਮੁਗਲਾਂ ਬਾਰੇ ਗੱਲ ਕਰਦੇ ਸੀ ਕੁਛ। ਉਹ ਕਹਿੰਦਾ ਤੁਹਾਨੂੰ ਪਤਾ ਇਸ ਇਲਾਕੇ ਵਿੱਚ ਮੁਗਲ ਬਹੁਤ ਹੁੰਦੇ ਸੀ, ਹਨਾ। ਉਹ ਕਹਿੰਦਾ ਮੁਗਲ ਕਿੱਧਰ ਗਏ, ਕਹਿੰਦਾ ਕਿਤੇ ਅਲੋਪ ਤਾਂ ਨੀ ਹੋ ਗਿਆ ਉਹ ਇਸ ਇਲਾਕੇ ਚ ਰਹੇ। ਉਹ ਉਹਨੇ ਇਹ ਗੱਲ ਦੱਸੀ, ਉਹ ਕਹਿੰਦਾ ਉਹ ਇਸ ਕਰਕੇ ਖਤਮ ਹੋਏ ਕਿਉਂਕਿ ਉਸ ਵੇਲੇ ਜਿਹੜਾ ਬਾਅਦ ਚੋ ਜਦ ਉਹ ਕਹਿੰਦਾ ਉਹ ਜੱਟਾਂ ਕਰਕੇ ਖਤਮ ਹੋਏ, ਪਹਿਲਾਂ ਉਹਨੇ ਜੱਟ ਕਿਹਾ ਪਰ ਉਹਨੇ ਬਾਅਦ ਚੋਂ ਨਾਂ ਬਦਲ ਕੇ ਜੱਟ ਸਿੱਖ ਰੱਖ ਕਿਹਾ ਕਿਉਂਕਿ ਜੱਟ ਮੁਸਲਮਾਨ ਵੀ ਹੁੰਦੇ। ਉਹ ਕਹਿੰਦਾ ਕਿਉਂਕਿ ਜਦ ਰਣਜੀਤ ਸਿੰਘ ਦਾ ਜ਼ੋਰ ਪਿਆ ਉਹ ਸਾਰੇ ਆਪਣੀ ਉਹਨੇ ਹੋਂਦ ਬਦਲੀ, ਕੋਈ ਆਪਣੇ ਆਪ ਨੂੰ ਹੋਰ ਜਾਤਾਂ ਦੇ ਲੋਹਾਰ ਬਣ ਗਿਆ ਜਾਂ ਰਾਈ ਏਦਾਂ ਕਹਿੰਦਾ ਬਣ ਗਿਆ, ਤੇ ਮਤਲਬ ਮੁਗਲ ਪਾਸੇ ਹੋ ਗਿਆ। ਉਹ ਇੱਕ ਬੰਦਾ ਜਿਹੜਾ ਉਹ ਸ਼ੁਗਲ ਕਰਦਾ ਸੀ ਉਹ ਕਹਿੰਦਾ ਮੈਂ ਵੀ ਮੁਗਲ ਹਾਂ, ਕਹਿੰਦਾ ਤੂੰ ਰਣਜੀਤ ਸਿੰਘ ਦੇ ਵੇਲੇ ਕਹਿੰਦਾ ਤੇਰਾ ਉਹ ਕੀਮਾ ਕਰਕੇ ਰੱਖ ਦਿੰਦਾ। ਸੋ ਸਾਡਾ ਜੀ ਜਿਹੜਾ ਇਤਿਹਾਸ ਆ, ਮੈਂ ਕਹਿੰਦਾ ਨੀ ਕੋਈ ਬੁਰੀ ਗੱਲ ਆ, ਸਮਾਂ ਵਧੀਆ ਸੀ ਜਿੱਦਾਂ ਮੇਰਾ ਸਿੱਖੀ ਵਿੱਚ ਸਿੱਖ ਹਾਂ ਆਪਾਂ, ਪਰ ਉਹ ਜਿਹੜਾ ਇੱਕ ਗੱਲ ਸਾਡਾ ਚੰਗਾ ਤਾਂ ਲੁਕ ਜਾਂਦਾ, ਉਹ ਇਸ ਕਰਕੇ ਲੁਕ ਜਾਂਦਾ ਜਿਵੇਂ ਸਿੱਖ ਰੈਜੀਮੈਂਟ ਵਿੱਚ ਮੈਂ ਸੁਣਦਾ ਹੁੰਦਾ ਮੈਜੋਰਟੀ ਜੱਟਾਂ ਦੀ ਰਹੀ ਆ, ਹਨਾ, ਚਾਹੇ ਉਹ ਜਿੱਦਾਂ ਵੀ ਹੋਊਗੀ, ਹਨਾ, ਗੋਰਿਆਂ ਨੇ ਸਿਸਟਮ ਰੱਖਿਆ ਹੋਊ, ਪਰ ਉਹ ਉੱਥੇ ਲੜਦੇ ਸੀ ਹਨਾ ਜੀ, ਕੋਈ ਵਿਹਲੇ ਤਾਂ ਬਹਿੰਦੇ ਨੀ ਸੀ, ਹਨਾ। ਪਰ ਉਹ ਸਾਡਾ ਨਾਮ ਮੈਨੂੰ ਲੱਗਦਾ ਇਸ ਕਰਕੇ ਬਹੁਤਾ ਹਾਈਲਾਈਟ ਨੀ ਹੋਇਆ ਚੰਗੇ ਪਾਸਿਓਂ, ਤੇ ਉਹ ਸਿੱਖੀ ਚ ਰਲ ਜਾਂਦਾ। ਮਾੜਾ ਹੁੰਦਾ ਉਹ ਜੱਟਾਂ ਦੇ, ਸਾਡੇ ਲਲਕਾਰੇ ਜੱਟਾਂ ਦੇ ਆਉਂਦੇ ਆ, ਜੱਟਾਂ ਦੇ ਪੁੱਤ ਬੱਕਰੇ ਬੁਲਾਉਂਦੇ ਆ, ਉਹ ਗਲਤ ਚ ਸਾਡਾ ਨਾਮ ਚੱਲਦਾ।
ਜੀ ਜੀ ਜੀ,
ਇਹ ਮੈਨੂੰ ਲੱਗਦਾ
ਬਿਲਕੁਲ, ਇਹ ਵੀ ਇੱਕ ਸਮਾਂ ਦੇ ਨੇ ਨੇ ਬਹੁਤ ਵਧੀਆ ਪਹਿਲੂ ਚੱਕਿਆ ਤੁਸੀਂ, ਬਹੁਤ ਵਧੀਆ ਗੱਲ ਕਹੀ ਆ।
ਹਾਂਜੀ ਹਾਂਜੀ, ਅਸੀਂ ਕਹਿ ਨੀ ਸਕਦੇ ਕਿਉਂਕਿ ਕੁਦਰਤੀ ਗੱਲ ਹੁੰਦੀ ਹੈ ਜੀ, ਜਦਕਿ ਜੱਟਾਂ ਨਾਲ ਭਾਜੀ ਆ ਗੱਲ ਕੋਈ ਨੀ ਕਰਦਾ। ਮੈਂ ਸਾਇੰਸ ਗ੍ਰੈਜੂਏਟ ਸੀ ਕੈਪਟਨ ਦੀ ਸਰਕਾਰ ਵੇਲੇ, ਮੈਂ ਉੱਥੇ ਨੌਕਰੀ ਲਈ ਧੱਕੇ ਖਾਂਦਾ ਰਿਹਾ ਜੀ, ਠੀਕ ਆ। ਮੇਰੇ ਨਾਲ ਦੇ ਮੁੰਡੇ ਸੀ, ਮੈਂ ਏਦਾਂ ਕਿਸੇ ਨੂੰ ਪੋਜ਼ ਨੀ ਕਰਦਾ, ਪਰ ਉਹ ਘਰੋਂ ਠੀਕ ਸੀਗੇ। ਕਿਸੇ ਦਾ ਪਿਓ ਪਟਵਾਰੀ ਸੀ, ਕਿਸੇ ਦਾ ਪਿਓ ਰੇਲਵੇ ਸੀ, ਮੇਰੇ ਨਾਲ ਅੱਧੇ ਅੱਧੇ ਨੰਬਰ ਸੀ। ਉਹਨਾਂ ਨੂੰ ਸਿੱਧੀ ਪੰਜਾਬ ਯੂਨੀਵਰਸਿਟੀ ਵਿੱਚ ਫਿਜਿਕਸ ਐਡਮਿਸ਼ਨਾਂ ਮਿਲਦੀਆਂ ਕਿਸੇ ਨੂੰ ਕਾਸੇ ਵਿੱਚ। ਇਸ ਵੇਲੇ ਉਹ ਗਾਂ ਪੜ੍ਹ ਪੜ੍ਹ ਕੇ ਕੋਈ ਬੈਂਕ ਮੈਨੇਜਰ ਲੱਗ ਗਿਆ, ਕੋਈ ਲੈਕਚਰਰ ਲੱਗ ਗਿਆ ਜਾਂ ਕੁਛ, ਹਨਾ। ਹੁਣ ਕਿਉਂ ਕੀ ਨੀ, ਹਨਾ, ਜੱਟਾਂ ਨੂੰ ਕਹਿ ਦਿੰਦੇ ਜੀ ਨਾ ਖੇਤੀ ਚ ਨੀ ਮਿਲਦਾ ਖੇਤੀ ਨੂੰ, ਸਾਨੂੰ ਜਿਹੜੀ ਇੱਕ ਵੱਡੀ ਘਾਟ ਪੈ ਗਈ, ਸਾਨੂੰ ਕਹਿੰਦੇ ਤੁਸੀਂ ਹੈਗੇ ਉੱਚੇ ਆ, ਪਰ ਹਾਲਤ ਸਾਡੀ ਥੱਲੇ ਵਾਲਿਆਂ ਨਾਲ ਵੀ ਮਾੜੀ ਹੈ ਜੀ, ਹਨਾ। ਸੋ ਇਹ ਵੀ ਪਹਿਲੂ ਹੈ ਜੀ ਜਿਹਦੇ ਕਰਕੇ ਉਲਝ ਗਿਆ ਜੀ ਆਪਾਂ ਬਹੁਤ। ਚੰਗਾ ਵੀਰ ਜੀ, ਧੰਨਵਾਦ, ਮੈਂ ਬਹੁਤ ਸੁਣਦਾ ਹੁੰਦਾ, ਮੇਰਾ ਪਹਿਲੀ ਵਾਰ ਵੇਹ ਲੱਗਿਆ ਫੋਨ ਕਰਨ ਦਾ ਜੀ, ਬਹੁਤ ਮਿਹਰਬਾਨੀ ਸਮਾਂ ਦੇਣ ਦੀ।
ਨਹੀਂ ਨਹੀਂ, ਬਹੁਤ ਵਧੀਆ ਕੀਤਾ ਗੁਰਸ਼ਰਨ ਬਾਈ, ਤੁਸੀਂ ਜੁੜੇ ਤੇ ਆਪਣੇ ਵਿਚਾਰ ਸਾਂਝੇ ਕੀਤੇ, ਬੜੇ ਵਧੀਆ ਵਿਚਾਰ ਤੁਸੀਂ ਰੱਖੇ।
ਹਾਂਜੀ ਹਾਂਜੀ ਹਾਂਜੀ, ਸਾਡੀ ਕੰਪਨੀ ਚ ਸਟੈਕਨੈਸ ਜਾ ਰਹੇ ਆ ਜੀ, ਤਾਂ ਕਰਕੇ ਅਸੀਂ ਚੱਲਦੇ ਟਰੱਕ ਚ ਫੋਨ ਕਰ ਨਹੀਂ ਸਕਦੇ, ਤਾਂ ਕਰਕੇ।
ਕੋਈ ਨੀ, ਜਰੂਰ ਕਰਨਾ ਵੀ ਨੀ ਚਾਹੀਦਾ, ਪਰ ਤੁਸੀਂ ਜੁੜੇ ਹੋ ਅੱਜ, ਬਹੁਤ ਚੰਗਾ ਲੱਗਿਆ। ਸੋ ਬਹੁਤ ਮਿਹਰਬਾਨੀ,
ਧੰਨਵਾਦ।
ਸੋ ਸਾਡੇ ਨਾਲ ਜੁੜੇ ਹੋਏ ਸਨ ਗੁਰਸ਼ਰਨ ਸਿੰਘ ਮੈਲਬਨ ਤੋਂ, ਤੇ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਆ ਵੀ ਦੋਨੇ ਪਹਿਲੂ ਹੈਗੇ ਆ ਜੀ, ਚੰਗਾਈਆਂ ਕਈ ਵਾਰੀ ਦੱਬੀਆਂ ਰਹਿ ਜਾਂਦੀਆਂ, ਬੁਰਾਈਆਂ ਉਛਲ ਕੇ ਆਉਂਦੀਆਂ। ਪਰ ਮੇਰਾ ਇਹ ਮੰਨਣਾ ਇੱਕ ਨਾਲ ਵੀ ਜਿਹੜੇ ਲੇਖਕ ਹੁੰਦਾ ਨਾ, ਜਾਂ ਕਵੀ ਜਾਂ ਸ਼ਾਇਰ ਕੁਛ ਵੀ ਹੁੰਦਾ, ਉਹਨੂੰ ਹਮੇਸ਼ਾ ਬੁਰਾਈਆਂ ਦੇ ਉੱਤੇ ਕਟਾਕਸ਼, ਜੇ ਉਹਨੂੰ ਬਾਰਾਂ ਗਾਉਣੀਆਂ ਚਾਹੀਦੀਆਂ ਨਾ, ਜੋ ਲਿਖਣੀਆਂ ਚਾਹੀਦੀਆਂ, ਗਾਉਣੀਆਂ ਚਾਹੀਦੀਆਂ, ਤਾਂ ਉਹਨੂੰ ਬੁਰਾਈਆਂ ਤੋਂ ਵੀ ਇਗਨੋਰ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਉਠਾਉਣਾ ਚਾਹੀਦਾ, ਤਾਂ ਕਿ ਜੇ ਬੁਰਾਈਆਂ ਉਠਾਊਗਾ ਤਾਂ ਹੀ ਜਿਹੜੀ ਫਾਈਨ ਟਿਊਨ ਕਰ ਸਕਾਂਗੇ, ਤਾਂ ਹੀ ਉਸਨੂੰ ਅਸੀਂ ਜਾਰੀ ਰੱਖ ਸਕਾਂਗੇ। ਸੋ ਇਹੀ ਪਹਿਲੂ ਲਈ ਲਿਖੀਆਂ ਗਈਆਂ ਗੱਲਾਂ, ਨਾ ਕਿ ਸਿਰਫ ਨਿੰਦਿਆ ਭਿੰਡੀ ਲਈ ਨਹੀਂ ਹੈ, ਇਹ ਕੱਢਣੀਆਂ ਪੈਣੀਆਂ। ਕੱਲ ਹੀ ਮੇਰੇ ਨਾਲ ਨਾ ਮੈਂ ਇੱਕ ਵੀਡੀਓ 10 ਕੁ ਦਿਨ ਪਹਿਲਾਂ ਸ਼ੇਅਰ ਹੋਈ ਸੀ, 10 ਕੁ ਦਿਨ ਪਹਿਲਾਂ ਤਾਂ ਇਟਲੀ ਤੋਂ ਕਿਸੇ ਦੇ ਵੀਡੀਓ ਸ਼ੇਅਰ ਹੋਈ ਸੀ, ਜਿਹੜਾ ਕਹਿ ਰਿਹਾ ਸੀ ਵੀ ਪਰਨੇ ਵਾਲਾ ਬੰਦਾ ਵੀ ਕਿਆ ਬਾਤ ਹੋ ਗਈ ਜੀ, ਉੱਥੇ ਅਸੀਂ ਇੱਟਾਂ ਰੋੜੇ ਚਲਾਏ, ਅਸੀਂ ਗੋਰਿਆਂ ਨੂੰ ਇੱਟਾਂ ਚਲਾਉਣੀਆਂ ਸਿਖਾਈਆਂ ਇਟਲੀ ਚ, ਇਹ ਕੀਤਾ ਵੋ ਕਰਿਆ, ਜਾਣੀ ਕਿ ਉਹ ਬੜਾ ਵਧੀਆ ਇੱਕ ਕਟਾਕਸ਼ ਉਸ ਇਨਸਾਨ ਨੇ ਕਸਿਆ ਸੀ, ਜੋ ਕੁਛ ਅਸੀਂ ਬਾਹਰ ਡਿਸਪਲੇ ਕਰ ਰਹੇ ਹਾਂ। ਤੇ ਕੱਲ ਇੱਕ ਇਹੋ ਜਿਹੀ ਕੈਲੀਫੋਰਨੀਆ ਤੋਂ ਅਮਰੀਕਾ ਤੋਂ ਵੀਡੀਓ ਇੱਕ ਨੌਜਵਾਨ ਨੇ ਪਾਈ ਸੀ, ਤੇ ਉਹ ਨੌਜਵਾਨ ਵੀ ਉਹਨਾਂ ਨੌਜਵਾਨਾਂ ਨੂੰ ਸ਼ਾਲਾ ਕਹਿ ਰਿਹਾ ਸੀ ਵੀ ਸ਼ਾਬਾਸ਼ ਤੁਹਾਡੇ ਭਾਈ ਜਿਨ੍ਹਾਂ ਨੇ 20 ਬੰਦੇ ਰਲ ਕੇ ਇਕੱਠੇ ਹੋ ਕੇ ਤੇ ਇੱਕ ਮਾਂ ਪਿਓ ਪੁੱਤ ਕੁੱਟੇ, ਸਿਰਫ ਇਸ ਲਈ ਵੀ ਉਹਨਾਂ ਦੀਆਂ ਉਹਨਾਂ ਨੇ ਭਾਵਨਾਵਾਂ ਨੂੰ ਫੀਲਿੰਗ ਨੂੰ ਹਰਟ ਕਰਤਾ ਸੀਗਾ। ਫੀਲਿੰਗ ਹਰਟ ਹੋ ਗਈਆਂ ਕਹਿੰਦੇ ਜੀ ਸਾਡੀਆਂ ਵੀ, ਅਸੀਂ ਉੱਥੇ ਛੇੜਖਾਨੀਆਂ ਕਰਦੇ ਸੀ ਬੁੜੀਆਂ ਕੁੜੀਆਂ ਨਾਲ ਤੇ ਉੱਥੇ ਪਿਓ ਪੁੱਤ ਨੇ ਕਿਸੇ ਨੇ ਹਟਾ ਤਾ ਉਹਨਾਂ ਨੂੰ ਕਰਨੋਂ। ਕਹਿੰਦੇ ਇਹ ਜੇ ਨੌਜਵਾਨ ਜਿਗਰੇ ਵਾਲੇ ਪੰਜਾਬੀ ਸ਼ੇਰ ਚਾਹੀਦੇ ਜਿਹੜੇ 15-20 ਵੀ ਰਲ ਕੇ ਤੇ ਕੁੱਟਦੇ ਆ। ਉਹਨਾਂ ਲੋਕਾਂ ਨੂੰ ਟਿਊਨ ਇਨ ਕਰਨ ਲਈ ਇਹ ਜਿਹੀਆਂ ਗੱਲਾਂ ਲਿਖੀਆਂ ਜਾਂਦੀਆਂ, ਬੋਲੀਆਂ ਜਾਂਦੀਆਂ, ਰਿਸਕ ਵੀ ਲਏ ਜਾਂਦੇ ਆ। ਉਹ ਬੰਦੇ ਨੇ ਇਹ ਵੀ ਕਿਹਾ ਵੀ ਤੁਸੀਂ ਉਹਨਾਂ ਨੂੰ ਕੁੱਟਿਆ, ਭਾਈ ਮੈਨੂੰ ਵੀ ਕੁੱਟੋਗੇ, ਕੁੱਟ ਲਿਓ ਜੀ ਸਦ ਕੇ, ਜੇ ਤੁਹਾਡੀ ਇਸੇ ਨਾਲ ਹੀ ਪੰਜਾਬੀਅਤ ਜਾਂ ਜੱਟ ਹੋਣ ਦੀ ਮੋਹਰ ਲੱਗਦੀ ਆ ਤਾਂ ਜ਼ਰੂਰ ਲਾਇਓ। ਸੋ ਇਸ ਨੂੰ ਅਸੀਂ ਇਸ ਗੱਲ ਤੋਂ ਨਾ ਲਈਏ ਵੀ ਕੋਈ ਨਿੰਦ ਰਿਹਾ ਕੋਈ ਭੰਡ ਰਿਹਾ, ਇਹ ਜ਼ਿੰਦਗੀ ਦੇ ਦੋ ਪਹੀਏ ਆ, ਦੋਨੇ ਬਰਾਬਰ ਹੀ ਚੱਲਣੇ ਆ। ਸਾਨੂੰ ਜੇ ਚੰਗਾ ਸਮਾਜ ਸਿਰਜਣਾ ਸਾਨੂੰ ਮਾੜੀਆਂ ਗੱਲਾਂ ਨੂੰ ਵੀ ਸਾਹਮਣੇ ਲਿਆਉਣਾ ਪੈਣਾ, ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਅਸੀਂ, ਤੇ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਦੀਆਂ ਸਾਨੂੰ 12-20 ਗਾਉਣੀਆਂ ਪੈਣਗੀਆਂ। ਇਹ ਇੱਕ ਇਹਦਾ ਈਜ਼ੀ ਤੇ ਸੌਖਾ ਵੇ ਆ। ਜੋਗਾ ਸਿੰਘ ਲਵਾਣਾ ਹੋਰਾਂ ਨੇ ਚਾਹ ਦਾ ਕੱਪ ਪੀ ਲਿਆ, ਭੇਜਿਆ ਜੀ, ਕਹਿੰਦੇ ਠੰਡੀ ਨਾ ਕਰ ਲਿਓ ਤੁਸੀਂ ਚਾਹ ਪੀ ਜਾਓ। ਦੇਖੋ ਚਾਹ ਦੇ 2 ਕੱਪ ਆਪਾਂ ਚਾੜ੍ਹ ਚੁੱਕੇ ਹਾਂ, 3 ਕੱਪ ਦੀ ਵੀ ਆਪਾਂ ਨੂੰ ਕੋਈ ਡਰ ਨਹੀਂ ਹੈ, ਜੇ ਮਿਲ ਗਿਆ ਤਾਂ ਉਹ ਵੀ ਪੀ ਲਾਂਗੇ। ਤੇ ਇੱਧਰ ਤਰਸੇਮ ਸਿੰਘ ਰਟੌਲ ਪਰਥ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸੋ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਪਰ ਹੁਣ ਫੇਰ ਮੈਨੂੰ ਥੋੜਾ ਜਿਹਾ ਇੱਕ ਗੀਤ ਜਾਂ ਬ੍ਰੇਕ ਲੈਣਾ ਪੈਣਾ, ਪਰ ਨਾਲ ਨਾਲ ਜਿਹੜੇ ਦਿਲਬਰ ਸਾਹਿਬ ਦੇ ਛਿੱਕੇ ਹੋਰਾਂ ਦੀ ਛਿੱਕੇ ਜਿਹੜੇ ਸੁਣਾਏ ਆ ਉਹਨਾਂ ਦੀ ਵੀ ਤਾਰੀਫ ਆ ਰਹੀ ਹੈ ਮੇਰੇ ਮੈਸੇਜ ਜ਼ਰੀਏ ਮੇਰੇ ਕੋਲੇ, ਤੇ ਉਹ ਕਹਿੰਦੇ ਜੀ ਛਿੱਕਾ ਇੱਕ ਹੋਰ ਜੜ ਦਿਓ ਫਿਰ ਵਿੱਚ ਦੀ। ਲਓ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਛਿੱਕਾ ਹੋਰ ਜੜ ਦਿੰਦੇ ਹਾਂ, ਜਿਹੜਾ ਮੈਂ ਉਦਣ ਦੱਸਦਾ ਸੀਗਾ, ਜਿਹੜਾ ਮੇਰੇ ਉਦਣ ਮੇਰੇ ਦਿਮਾਗ ਚੋਂ ਨਿਕਲ ਗਿਆ ਸੀ, ਪਰ ਉਹਨਾਂ ਨੇ ਲਿਖਿਆ ਜੀ ਕਹਿਣ ਪੁਰਸ਼ ਪ੍ਰਧਾਨ ਸਮਾਜ ਹੈ, ਇਸ ਵਿੱਚ ਸੱਚ ਜਵਾਨੀ ਵੀ ਨਹੀਂ, ਵੱਡਿਆਂ ਵੱਡਿਆਂ ਕੋਲ ਜਾ ਜਾ ਰੋਇਆ, ਕਿਸੇ ਮੇਰੀ ਗੱਲ ਮੰਨੀ ਹੀ ਨਹੀਂ। ਕਹਿੰਦੇ ਪੁਰਸ਼ ਪ੍ਰਧਾਨ ਸਮਾਜ ਹੈ, ਇਸ ਵਿੱਚ ਸੱਚ ਚਵੰਨੀ ਵੀ ਨਹੀਂ, ਵੱਡੇ ਵੱਡਿਆਂ ਕੋਲ ਜਾ ਕੇ ਰੋਇਆ, ਕਿਸੇ ਨੇ ਮੇਰੀ ਗੱਲ ਮੰਨੀ ਹੀ ਨਹੀਂ। ਇੱਕ ਪਤੀ ਮਰ ਜੇ ਜਿਹਦਾ, ਉਹਦੀ ਵਿਧਵਾ ਪੈਨਸ਼ਨ ਬੰਨ ਦਿੰਦੇ ਨੇ, ਮੇਰੀਆਂ 2 ਮਰ ਗਈਆਂ, ਕਿਸੇ ਨੇ ਰੰਡੇਪਾ ਪੈਨਸ਼ਨ ਬੰਨੀ ਹੀ ਨਹੀਂ, ਬੁੱਧੂ ਮਰ ਗਿਆ, 3 ਪਤਨੀਆਂ ਵੇਖੋ ਵੱਖਰਾ ਰਹਿ ਗਈਆਂ ਨੇ, ਨਾਲੇ ਬੰਦੇ ਰੱਖ ਲੈ ਨਾਲੇ ਵਿਧਵਾ ਪੈਨਸ਼ਨ ਲੈ ਰਹੀਆਂ ਨੇ। ਸੋ ਕਾਫੀ ਕਸੂਤਾ ਜਾ ਜਿਹੜਾ ਕਟਾਕਸ਼ ਛੱਕੇ ਚ ਉਹਨਾਂ ਨੇ ਮਾਰਿਆ, ਪਰ ਇਹ ਇੱਕ ਸੱਚਾਈ ਆ ਜੀ। ਕਈ ਵਾਰੀ ਅਸੀਂ ਮੋਹਰ ਲਾ ਦਿੰਦੇ ਹਾਂ ਵੀ ਇਹ ਪੁਰਸ਼ ਪ੍ਰਧਾਨ ਸਮਾਜ ਆ, ਪਰ ਉਹਨਾਂ ਨੇ ਦੱਸਿਆ ਵੀ ਮੇਰੇ ਨਾਲ ਕੀ ਬੀਤੀ ਆ। ਸੋ ਦੋਸਤੋ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਆਪਾਂ ਪ੍ਰੋਗਰਾਮ ਦੇ ਵਿੱਚ। ਫੇਰ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਸਿਫਰ 433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Pure Loans and Financial Services, 9 Central Avenue, Morabin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 04333-552-127।
10-15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404
5275218 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chadder Road, Reservoir, Victoria.
गैलेक्सी माइग्रेशन हर तरह दे स्टूडेंट वीजा TRPR एम्प्लॉयर नॉमिनेशन 457 RSMS अते ताजियां तब्दीलियां ले प्रोफेशनल सेवावां दिंदे ने गगनदीप शर्मा माइग्रेशन कंसल्टेंट मारा एजेंट नंबर 1575771 जिन्ना नु भारतीयां वल्लों दरपेश आंदियां समस्यावां दी खास जानकारी है इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी वाजिब कीमत ਉੱਪਰ ਕਲੀਅਰ ਤੇ ਓਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405418755 ਯਾਨੀ ਕਿ 04054855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਕੀ ਗੱਲ ਸੁੱਖ ਤਾਂ ਹੈ
Vital Studio and Z Studios present Saad Bahadur, Suspense, Thriller, Drama, First Time in Punjabi Cinema. Starring Annie Wilk, Reed Kamal, Jaswinder Palla, Rana Ranveer and many more. Saad Bahadur, 26 Mai to Nazdeeki Cinema Karan Vich. More info, visit vitalproduction.com.
Jaj Zinda Tuttya, Na Atta Masala Hal Hojo. Tithi Zinda Hul Gaya, Sare Patte Nange Ho Jange.
सुनो भी दोस्तों भावे बैठे हुए हो जा खड़े हुए हो घर वाली नाल रसे हुए हो या फिर बापू नाल लड़े हुए हो काम ते जा रहे हो या फिर काम तो घर वापस आ रहे हो ओ भाई नहा रहे हो के कुछ खा रहे हो या फिर घर विच रौला रप्पा पा रहे ने न्याणे ओ भाई दुखी ना होवो सब गल्लां छड्डो आ सुनो हरमन रेडियो तो गाने ਤੁਸੀ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਲਓ ਜੀ ਦੋਸਤੋ ਹਾਜ਼ਰਾਂ ਪ੍ਰੋਗਰਾਮ ਲੈ ਕੇ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਮੇਰੇ ਨਾਲ ਜੁੜੇ ਹੋਏ ਆ ਸਰਬਜੀਤ ਸਿੰਘ ਪਟਿਆਲੇ ਦੇ ਸਟੂਡੀਓ ਤੋਂ ਤੇ ਗੱਲਾਂ ਬਾਤਾਂ ਆਪਣੀਆਂ ਚੱਲ ਰਹੀਆਂ ਸੀ ਜੀ ਇਧਰਲੀਆਂ ਉਧਰਲੀਆਂ ਗੱਲਾਂ ਦੇ ਉੱਤੇ ਪਰ ਅੱਜ ਜਦੋਂ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਇੱਕ ਮਸਲੇ ਦੀ ਗੱਲ ਕਹੀ ਸੀ ਤਾਂ ਇੱਕ ਵੀਡੀਓ ਕੱਲ ਪਰਸੋਂ ਦੀ ਬੜੀ ਫਲੋਟ ਹੋ ਰਹੀ ਆ ਇੱਕ ਫਿਲਮ ਦੇ ਐਡਵਰਟਾਈਜ਼ਮੈਂਟ ਆ ਜੀ ਉਹ ਜਿਹੜੇ ਸਰਸੇ ਡੇਰੇ ਵਾਲੇ ਬਾਬਾ ਜੀ ਆ ਗੁਰੂ ਸੰਤ ਰਾਮ ਰਹੀਮ ਗੁਰਮੀਤ ਰਾਮ ਰਹੀਮ ਸਿੰਘ ਸੋ ਕਾਫੀ ਵੱਡਾ ਨਾਂ ਜੀ ਕਈ ਵਾਰੀ ਗਲਤੀ ਨਾ ਹੋ ਜੇ ਤੇ ਮੈਂ ਪਹਿਲੇ ਅਗਾਉਂ ਹੀ ਮਾਫ਼ੀ ਚਾਹੁੰਦਾ ਉਹਨਾਂ ਸ਼ਰਧਾਲੂਆਂ ਦੇ ਜਿਹੜੇ ਸ਼ਰਧਾਲੂ ਹੋ ਸਕਦਾ ਇਸ ਪ੍ਰੋਗਰਾਮ ਤੋਂ ਬਾਅਦ ਸਾਨੂੰ ਮੰਦਾ ਚੰਗਾ ਵੀ ਕਹਿਣ ਜਾਂ ਹੋਰਨ ਪਰ ਸਾਡੀ ਕੋਈ ਮਨਸ਼ਾ ਨਹੀਂ ਕਿਸੇ ਨੂੰ ਮੰਦਾ ਚੰਗਾ ਕਹਿਣ ਦੀ ਸਾਡੀ ਸਿਰਫ ਤੇ ਸਿਰਫ ਮਨਸ਼ਾ ਇਹ ਆ ਵੀ ਇੱਕ ਸੰਤ ਦਾ ਰੁਤਬਾ ਜਾਂ ਸੰਤ ਸ਼ਬਦ ਮੂਹਰੇ ਲਿਖ ਕੇ ਜਿਹੜੇ ਕਾਰਜ ਜਾਂ ਕੰਮ ਕੀਤੇ ਜਾ ਰਹੇ ਆ ਉਹਨਾਂ 'ਚ ਕਿਹੜੀ ਤੁਸੀਂ ਹੁਣ ਦਲੀਲ ਦਿੰਦੇ ਹੋ ਪਹਿਲਾਂ ਤਾਂ ਦਲੀਲ ਦਿੱਤੀ ਸੀ ਵੀ ਫਿਲਮਾਂ ਜ਼ਰੀਏ ਨੌਜਵਾਨਾਂ ਨੂੰ ਉਹ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਅੱਜ ਦੇ ਆਧੁਨਿਕ ਤਰੀਕੇ 'ਚ ਵਰਤ ਕੇ ਤੇ ਉਹਨਾਂ ਨੂੰ ਸਮਝਾਉਣ ਲਈ ਬਾਬਾ ਜੀ ਨੇ ਇਹ ਸਟੈਪ ਪੱਟਿਆ ਪਰ ਹੁਣ ਜਿਹੜੀ ਅਗਲੀ ਫਿਲਮ ਆ ਰਹੀ ਆ ਪਤਾ ਨਹੀਂ ਉਹਦਾ ਨਾਂ ਕੀ ਆ ਫਿਲਮ ਦਾ ਰੱਬ ਜਾਣੇ ਪਰ ਉਸ ਫਿਲਮ ਦਾ ਮੈਂ ਛੋਟਾ ਜਿਹਾ ਇੱਕ ਇੰਟਰਵਿਊ ਦੇਖੀ ਸੀ ਰਾਤੀ ਉਸ ਇੰਟਰਵਿਊ ਦੇ ਵਿੱਚ ਬਾਬਾ ਜੀ ਗੱਲਬਾਤ ਕਰ ਰਹੇ ਆ ਆਪਣੇ ਕਿਸੇ ਨਾਲ ਆਪਣੇ ਕੋਈ ਇੱਕ ਲੜਕੀ ਬੈਠੀ ਉਹਦੇ ਨਾਲ ਇੰਟਰਵਿਊ ਟਾਈਪ ਕਰ ਰਹੇ ਆ ਤੇ ਉਹਦੇ ਵਿੱਚ ਉਹਨਾਂ ਕਹਿ ਰਹੇ ਆ ਕਹਿੰਦੇ ਜੀ ਫਿਲਮ ਦੇ ਵਿੱਚ ਉਹਨਾਂ ਨੇ ਇੱਕ ਕਮੇਡੀਅਨ ਦਾ ਰੋਲ ਅਦਾ ਕੀਤਾ ਵੈਸੇ ਤਾਂ ਦੇਖੋ ਬਹੁਤ ਸਾਰੇ ਲੋਕ ਪਹਿਲਾਂ ਹੀ ਉਹਨਾਂ ਨੂੰ ਚੰਗੇ ਮੰਦੇ ਸ਼ਬਦ ਵੀ ਬੋਲ ਚੁੱਕੇ ਆ ਭਾਵੇਂ ਇੱਕ ਜੋਕਰ ਸ਼ਬਦ ਵੀ ਕੋਈ ਮਾੜਾ ਸ਼ਬਦ ਨਹੀਂ ਹੈ ਉਹ ਵੀ ਇੱਕ ਜੋਬ ਆ ਪਰ ਲੋਕ ਇਹੋ ਜਿਹੇ ਸ਼ਬਦ ਵੀ ਬੋਲ ਚੁੱਕੇ ਆ ਉਹਨਾਂ ਦੇ ਪਹਿਰਾਵੇ ਨੂੰ ਦੇਖ ਕੇ ਹੋਰ ਕਰਕੇ ਪਰ ਹੁਣ ਜਿਹੜੀ ਉਹਨਾਂ ਨੇ ਇੱਕ ਐਕਟਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਇੱਕ ਕਮੇਡੀ ਕਰੈਕਟਰ ਦਾ ਤੇ ਉਹਦੇ ਵਿੱਚ ਉਹਨਾਂ ਨੇ ਇਹੋ ਜਿਹਾ ਇੱਕ ਤਕੀਆ ਕਲਾਮ ਰੱਖਿਆ ਜਿਹੜਾ ਤਕੀਆ ਕਲਾਮ ਮੈਨੂੰ ਵੀ ਹੁਣ ਰੇਡੀਓ ਤੇ ਬੋਲਣਾ ਵੀ ਚੰਗਾ ਨਹੀਂ ਲੱਗਦਾ ਸੋ ਉਹ ਵੀਡੀਓ ਮੈਂ ਦੇਖੀ ਸੀ ਦੇਖ ਕੇ ਬੜਾ ਮਨ ਨੂੰ ਹੈਰਾਨੀ ਹੋਈ ਵੀ ਦੇਖੋ ਪਹਿਲਾਂ ਜਿਹੜੀਆਂ ਗੱਲਾਂ ਕਹੀਆਂ ਸੀ ਉਦੋਂ ਵੀ ਅੱਗੇ ਸਟੈਪ ਆ ਤੇ ਉਹਦੇ 'ਚ ਹੁਣ ਉਹਨਾਂ ਨੂੰ ਜਿਹੜਾ ਜੋੜ ਕੇ ਦੇਖਿਆ ਜਾ ਰਿਹਾ ਫਿਰ ਉਹਨੂੰ ਧਾਰਮਿਕ ਹਾਰਟ ਦੇ ਤੌਰ ਤੇ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਉਹ 'ਚ ਉਦੋਂ ਤੋਂ ਪੁੱਛਿਆ ਜਾ ਰਿਹਾ ਵੀ ਸਿਰ ਦੇ ਉੱਤੇ ਜੂੜਾ ਕਿਵੇਂ ਕੀਤਾ ਤੁਸੀਂ ਕੀ ਸੀ ਉਹਦਾ, ਉਹਦੇ ਪਿੱਛੇ ਮਹੱਤਤਾ ਕੀ ਸੀ, ਕਿਉਂ ਕਿਹੜੇ ਸਟਾਈਲ ਨਾਲ ਕੀਤਾ, ਤੇ ਉਹਦਾ ਉਹ ਜਵਾਬ ਉਸ ਵੀਡੀਓ ਚ ਦੇ ਰਹੇ ਆ। ਸੋ ਹੋਵੇ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚ ਵੀ ਕੋਈ ਦਿੱਕਤ ਆ ਜੇ। ਪਰ ਕਾਲਰ ਜੁੜ ਚੁੱਕਿਆ ਸਾਡੇ ਨਾਲ, ਦੋ ਤਿੰਨ ਪਹਿਲਾਂ ਗਿਆਨ ਸਿੰਘ ਕੰਗ, ਫਿਰ ਗੁਰਪ੍ਰੀਤ ਗਿੱਲ ਹੋਰਾਂ ਨੂੰ ਲੈਣਾ। ਕੰਗ ਸਾਹਿਬ ਦੁਬਾਰਾ ਸਵਾਗਤ ਆ ਤੁਹਾਡਾ।
ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਬੇਨਤੀ ਕਰਦਾ ਵੀ ਸਿੱਖ ਰੈਜੀਮੈਂਟ ਇੱਕ ਸਿੱਖ ਹੁੰਦੀ ਆ, ਇੱਕ ਹੁੰਦੀ ਸਿੱਖ ਐਲ ਆਈ, ਇਹ ਵੱਖਰੀਆਂ ਵੱਖਰੀਆਂ ਰੈਜੀਮੈਂਟਾਂ ਨੇ ਸਿੱਖਾਂ ਦੀਆਂ। ਸਿੱਖ ਦੇ ਵਿੱਚ ਸਿਰਫ ਜੱਟ ਸਿੱਖ ਭਰਤੀ ਕੀਤੇ ਜਾਂਦੇ ਨੇ, ਸਿੱਖ ਐਲ ਆਈ ਦੇ ਵਿੱਚ ਦੂਸਰੇ ਜਿਹੜੇ ਸਿੱਖ ਦੇ ਲਵਾਣੇ ਸਿੱਖ ਜਾਂ ਸੈਣੀ ਸਿੱਖ ਜਾਂ ਹੋਰ ਵੀ ਜੋ ਵੀ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਹਨ, ਔਰ ਦੂਸਰੇ ਮਹਿਕਮੇ ਜਿਹੜੇ
ਸੋ ਮੀਨਸ ਇੱਕ ਮਿੰਟ ਅੰਕਲ ਜੀ, ਸੋ ਮੀਨ ਇਹਦਾ ਮਾਇਨਾ ਇਹ ਹੋ ਗਿਆ ਵੀ ਫੌਜ ਵੀ ਜਾਤ ਪਾਤ ਧਰਮ ਤੋਂ ਉੱਚੀ ਨਹੀਂ ਉੱਠੀ।
ਜਾਤ ਪਾਤ ਨਹੀਂ, ਕਿਉਂਕਿ ਮਾਰਸ਼ਲ ਕੌਮਾਂ ਸੀਆਂ ਜਿਹੜੀਆਂ ਲੜਨ ਵਾਲੀਆਂ, ਉਹਨਾਂ ਨੂੰ ਸਪੈਸ਼ਲ ਪ੍ਰਾਈਜ਼ ਮਿਲਦੇ ਸੀ ਉਸੇ ਵੇਲੇ। ਅੰਗਰੇਜ਼ਾਂ ਨੇ ਪੰਜ ਜਿਹੜੀਆਂ ਕੌਮਾਂ ਸੀ ਉਹ ਮਾਰਸ਼ਲ ਰੱਖੀਆਂ ਸੀ, ਸਿਰਫ ਸਿੱਖਾਂ ਨੂੰ ਨਹੀਂ ਰੱਖਿਆ।
ਮੈਨੂੰ ਤਾਂ ਇਹ ਫੀਲਿੰਗ ਜੀ ਹੋਈ ਨਾ ਜਿਵੇਂ ਪੁੱਛੋ ਡੇਰੇ ਦੇ ਵਿੱਚ, ਮੈਨੂੰ ਤਾਂ ਇਹ ਤਾਂ ਕਹਿ ਰਿਹਾ, ਮੈਨੂੰ ਫੀਲਿੰਗ ਹੋਈ ਵੀ ਜਿਵੇਂ ਪੁੱਛੋ ਡੇਰੇ ਦੇ ਵਿੱਚ ਅੱਡੋ ਅੱਡ ਨੀ ਭਾਂਡੇ ਰੱਖੇ ਹੋਏ ਵੀ ਫੌਜ ਚ ਵੀ ਜੇ ਸਿੱਖ ਜੱਟ ਤਾਂ ਉਸ ਚ ਜਾਣਾ ਤੇ ਜੇ
ਨਾ ਨਾ ਨਹੀਂ ਨਹੀਂ ਤੁਸੀਂ ਮੇਰੀ ਗੱਲ ਨੀ ਸਮਝੇ। ਸਿੱਖ ਰੈਜੀਮੈਂਟ ਦੇ ਵਿੱਚ ਸਿਰਫ ਸਿੱਖ ਜੱਟ ਭਰਤੀ ਕੀਤੇ ਜਾਂਦੇ ਨੇ, ਅਫਸਰ ਕੋਈ ਵੀ ਹੋ ਸਕਦਾ, ਸਿਪਾਹੀ ਤੋਂ ਲੈ ਕੇ ਸੂਬੇਦਾਰ ਮੇਜਰ ਤੱਕ ਜਾਤ ਦਾ ਸਿੱਖ ਹੋਊਗਾ, ਜੱਟ ਸਿੱਖ ਹੋਊਗਾ। ਦੂਸਰਾ ਸਿੱਖ ਐਲ ਆਈ ਆ, ਉਹਦੇ ਵਿੱਚ ਦੂਸਰੇ ਜਿਹੜੇ ਸਿੱਖ ਨੇ, ਲੇਕਿਨ ਮੋਨਾ ਨੀ ਹੋਊਗਾ, ਅਫਸਰ ਮੋਨੇ ਹੋ ਸਕਦੇ ਆ, ਲੇਕਿਨ ਜਿਹੜਾ ਹੈ ਸੂਬੇਦਾਰ ਮੇਜਰ ਤੋਂ ਲੈ ਕੇ ਸਿਪਾਹੀ ਤੱਕ ਥੱਲੇ ਤੱਕ ਉਹ ਦਾੜੀ ਕੇਸ ਰੱਖੂਗਾ ਪੂਰੇ, ਸਮਝੋ ਦਾੜੀ ਉਹ ਵੀ ਬਣੂਗਾ, ਦਸਤਾਰ ਉਹ ਵੀ ਬਣੂਗਾ, ਕੇਸ ਉਹ ਵੀ ਨੀ ਕੱਟ ਸਕਦਾ। ਬਾਕੀ ਯੂਨਿਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੇਸ ਕੱਟ ਲੈਂਦੇ ਨੇ, ਕੇਸ ਤਾਂ ਨੀ ਕੱਟਦੇ, ਦਾੜੀ ਕੱਟਦੇ ਨੇ ਸਿੱਖ ਜਿਹੜੇ ਨੇ। ਸੋ ਮਹਾਰਾਜ ਇਹ ਜਿਹੜੇ ਜੱਟਾਂ ਨੂੰ ਕੋਈ ਸਪੈਸ਼ਲ ਇੱਕ ਜਗ੍ਹਾ ਮਿਲੀ ਹੋਈ ਹੈ, ਤੁਸੀਂ ਉਹ ਅਫਗਾਨਿਸਤਾਨ ਵਾਲੀ ਉਹ ਸਾਰਾ ਗੱਡੀ ਦਾ ਸਾਕਾ ਤਾਂ ਸੁਣਿਆ ਹੀ ਆ, ਉਸ ਵੇਲੇ ਸਿੱਖ ਰੈਜੀਮੈਂਟ ਲੜੀ ਸੀ, ਸਮਝੋ ਕਿ ਨਹੀਂ। ਇਹਦੇ ਲਈ ਫਿਰ ਥੋੜਾ ਜਿਹਾ ਪੜ੍ਹਨਾ ਪੈਂਦਾ ਬਰਾੜ ਸਾਹਿਬ, ਗੱਲ ਇਹ ਆ ਕਿਉਂਕਿ ਅੱਜ ਕੱਲ ਜਿਹੜੇ ਆ ਨਾ ਉਹ ਅੱਜ ਕੱਲ ਦੇ ਸਵਾਲ ਹੀ ਲੈਂਦੇ ਆ, ਪਿਛਲੀ ਹਿਸਟਰੀ ਦਾ ਸਾਰੀ ਉਹ ਜੱਟਾਂ ਦੀ ਭੁੱਲ ਗਏ। ਦੋ ਜੱਟਾਂ ਨੇ ਕੀ ਕਰਤਾ, ਦੋ ਕੀ ਬਣਾਤਾ ਪੰਜਾਬ ਦਾ। ਚੰਗਾ ਜੀ ਸਤਿ ਸ੍ਰੀ ਅਕਾਲ,
ਚਲੋ ਬਹੁਤ ਬਹੁਤ ਮਿਹਰਬਾਨੀ। ਇੱਧਰ ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਆ ਜੀ, ਗੁਰਪ੍ਰੀਤ ਸਿੰਘ ਗਿੱਲ ਕੈਨਵਰਾ ਵਾਲੇ। ਸੋ ਹੈਲੋ, ਹਾਂਜੀ ਗਿੱਲ ਸਾਹਿਬ ਕੀ ਹਾਲ ਆ ਜੀ?
ਹਾਂਜੀ ਮਿੰਟੀ ਬੋਏ ਜੀ, ਮਿੰਟੂ ਬੋਏ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਾ ਆਪਾਂ ਵੀ ਚੜ੍ਹਦੀ ਕਲਾ ਚ
ਜੀ, ਠੀਕ ਆ। ਮੈਂ ਕੰਗ ਸਾਹਿਬ ਦੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਵੀ ਸਿੱਖ ਰੈਜੀਮੈਂਟ ਦੇ ਵਿੱਚ ਇਕੱਲੇ ਜੱਟ ਹੀ ਭਰਤੀ ਹੋਣਗੇ, ਤੇ ਦੂਜੀ ਗੱਲ ਹੈਰਾਨੀ ਵਾਲੀ ਇਹ ਸੀ ਵੀ ਉਹ ਕਹਿ ਰਹੇ ਵੀ ਜਿਹੜੇ ਅਫਸਰ ਆ ਉਹ ਕੋਈ ਵੀ ਹੋ ਸਕਦੇ ਆ, ਪਰ ਜਿਹੜੇ ਅੱਗੇ ਲੜਨ ਵਾਲੇ ਨੇ ਸੂਬੇਦਾਰ ਜਾਂ ਸਿਪਾਹੀ ਉਹ ਇਕੱਲੇ ਜੱਟ ਹੀ ਹੋਣਗੇ। ਸੋ ਇਹ ਸਟ੍ਰੈਟਜੀ ਦੇਖੋ ਵੀ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਨੇ ਉਹ ਇਕੱਲੇ, ਉਹਨਾਂ ਨੇ ਪੂਰੀ ਰੈਗੂਲੇਸ਼ਨ ਰੱਖੀ ਹੋਈ ਵੀ ਇਹ ਸਿੱਖ ਜੱਟ ਹੋਣਗੇ, ਪਰ ਜਿਹੜੇ ਉਹਨਾਂ ਨੂੰ ਕੰਟਰੋਲ ਕਰਨਗੇ, ਜਿਹੜੇ ਉਹਨਾਂ ਨੂੰ ਲੜਨ ਵਾਸਤੇ ਭੇਜਣਗੇ ਉਹ ਕੋਈ ਵੀ ਹੋ ਸਕਦਾ।
ਮੇਰੇ ਵੀ ਅੱਜ ਇਸ ਗੱਲ ਤੋਂ ਬਾਅਦ ਇੱਕ ਗੁਰਪ੍ਰੀਤ, ਮੇਰੇ ਵੀ ਅੱਜ ਇੱਕ ਨਵੀਂ ਗੱਲ ਮੇਰੇ ਸਾਹਮਣੇ ਆਈ ਹੈ, ਤੇ ਜਾਂ ਇੱਕ ਪਰਦਾ ਲਿਆ ਜਿਹੜਾ ਮੈਂ ਫੌਜ ਨੂੰ ਸਮਝਦਾ ਸੀ ਵੀ ਜਦੋਂ ਫੌਜ ਦੀ ਯੂਨੀਫਾਰਮ ਪਾ ਜਾਂਦੀ ਆ ਉਦੋਂ ਧਰਮ ਜਾਤ ਪਾਤਾਂ ਕਿਤੇ ਪਿੱਛੇ ਰਹਿ ਜਾਂਦੀਆਂ, ਪਰ ਮੈਨੂੰ ਤਾਂ ਹੈਰਾਨੀ ਹੋਈ ਹੈ ਵੀ ਇਹ ਯੂਨਿਟਾਂ ਚ ਵਿੱਚ ਇੱਦਾਂ ਗਾਂ ਜੱਟਾਂ ਚ ਵੀ ਦੋ ਕੈਟਾਗਰੀਆਂ ਬਣਾ ਕੇ ਭਰਤੀ ਕੀਤਾ ਜਾਂਦਾ, ਤਾਂ ਫੇਰ ਤਾਂ ਤੁਸੀਂ ਹੁਣ ਆਪ ਹੀ ਦੇਖੋ ਕੀ ਕਹੋਗੇ।
ਉਹ ਇੱਕ ਹੋਰ ਵਿੱਚ ਗੱਲ ਜੁੜ ਜਾਂਦੀ ਨਾ ਵੀ ਅਸੀਂ ਮਾਰਸ਼ਲ ਕੌਮ ਆ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਦੋਂ ਲੋੜ ਸੀ ਨਾ ਅਸੀਂ ਉਦੋਂ ਮਾਰਸ਼ਲ ਕੌਮ ਸੀ, ਤੇ ਹੁਣ ਹੁਣ ਉਹ ਵਾਲੀ ਲੋੜ ਨੀ ਹੈਗੀ। ਹੁਣ ਅਫਗਾਨਿਸਤਾਨ ਜਾਂ ਵੀ ਦੂਜਾ ਉੱਥੋਂ ਤੁਰਕਿਸ਼ ਤੋਂ ਜਾਂ ਇਰਾਨ ਤੋਂ ਕੋਈ ਧਾੜ ਵੀ ਨੀ ਆਉਂਦੇ ਹੈਗੇ ਵੀ ਜਿਹੜੇ ਅਸੀਂ ਵੀ ਜਿਨ੍ਹਾਂ ਤੋਂ ਪ੍ਰੋਟੈਕਟ ਕਰਨਾ, ਪਰ ਗੱਲ ਉੱਥੇ ਆ ਜਾਂਦੀ ਵੀ ਜੇ ਇੰਡੀਅਨ ਆਰਮੀ ਦੇ ਵਿੱਚ ਸਿੱਖ ਰੈਜੀਮੈਂਟ ਦੇ ਵਿੱਚ ਕੰਡੀਸ਼ਨ ਇਹ ਹੈ ਜੀ ਵੀ ਜੇ ਤੁਸੀਂ ਸਿਪਾਹੀ ਜਾਂ ਸੂਬੇਦਾਰ ਜਾਂ ਮੇਜਰ ਲੱਗਣਾ ਜਿਨ੍ਹਾਂ ਨੇ ਅੱਗੇ ਲੜਾਈ ਲੜਨੀ ਆ, ਉਹਨਾਂ ਵਾਸਤੇ ਇਹ ਰੈਗੂਲੇਸ਼ਨ ਹੈ ਵੀ ਤੁਸੀਂ ਜੱਟ ਹੋਣੇ ਚਾਹੀਦੇ ਜਾਂ ਸਿੱਖ ਹੋਣੇ ਚਾਹੀਦੇ ਹਨਾ, ਪਰ ਜਿਹੜੇ ਉਹਨਾਂ ਨੂੰ ਕੰਟਰੋਲ ਕਰਦੇ ਨੇ ਉਹ ਤਾਂ ਫਿਰ ਜਿਹੜੀ ਮਰਜ਼ੀ ਕਮਿਊਨਿਟੀ ਦਾ ਆ ਜਾਣ ਫਿਰ ਇਹ ਇੱਥੇ ਮੈਨੂੰ ਥੋੜਾ ਜਿਹਾ ਕੌਨਫਲਿਕਟ ਆਫ ਇੰਟਰਸਟ ਲੱਗਦਾ ਵੀ ਜਿਨ੍ਹਾਂ ਨੇ ਉਹਨਾਂ ਦੀ ਸਟ੍ਰੈਟਜੀ ਡਿਸਾਈਡ ਕਰਨੀ ਆ, ਰੂਲ ਆਫ ਇੰਗੇਜਮੈਂਟ ਡਿਸਾਈਡ ਕਰਨੇ ਨੇ, ਉਹ ਕਿਸੇ ਵੀ ਤੁਸੀਂ ਲੈ ਆਓ ਕਮਿਊਨਿਟੀ ਤੋਂ ਪਰ ਹੈ ਸਿੱਖ ਰੈਜੀਮੈਂਟ ਆ। ਸੋ ਇਹ ਤਾਂ ਬੜੀ ਇੱਕ ਆਈ ਡੋਨਟ ਨੋ, ਮੈਨੂੰ ਤਾਂ ਇਡੀਓਟਿਕ ਜਿਹੀ ਚੀਜ਼ ਲੱਗਣ ਦੀ ਵੀ ਕੰਟਰੋਲ ਕਰਨ ਵਾਲੇ ਹੋਰ ਨੇ ਤੇ ਲੜਨ ਵਾਲੇ ਹੋਰ ਨੇ, ਵੀ ਜਿਹੜੇ ਆਪਾਂ ਕਹੀਏ ਡਿਸੀਜਨ ਮੇਕਰ ਜਿਨ੍ਹਾਂ ਨੇ ਤੁਹਾਡੀ ਜਾਨ ਦੇ ਜਾਨ ਦਾ ਡਿਸੀਜਨ ਲੈਣਾ ਵੀ ਕਿੱਥੇ ਤੁਸੀਂ ਲੜਨਾ, ਤੁਹਾਡੇ ਵਾਸਤੇ ਉਹ ਸੇਫ ਵੀ ਹੈ ਕਿ ਨਹੀਂ, ਤੁਹਾਨੂੰ ਬੰਦੂਕ ਫੜ ਕੇ ਪਹੀ ਭੇਜ ਦਿੱਤਾ ਕਿ ਚਲੋ ਵੀ ਲੜੋ ਜਾ ਕੇ ਉੱਥੇ, ਉਹ ਹੋਰ ਬੰਦੇ ਨੇ ਤੇ ਪਰ ਨਾ ਹੈਗਾ ਜੀ ਸਿੱਖ ਰੈਜੀਮੈਂਟ। ਇਹ ਵੀ ਇੱਕ ਭੁਲੇਖਾ ਪਾਉਣ ਵਾਲੀ ਗੱਲ ਹੈ ਨਾ ਵੀ ਸਿੱਖ ਰੈਜੀਮੈਂਟ ਦੇ ਵਿੱਚ ਸਾਰੇ ਹੀ ਸਿੱਖ ਨੀ ਹੈਗੇ, ਸਿਰਫ ਲੜਨ ਵਾਲੇ ਸਿੱਖ ਨੇ
ਜੀ। ਚਲੋ ਨਵੀਂ ਗੱਲ ਦਾ ਅੱਜ ਗਿਆਨ ਹੋਇਆ ਨਵੀਂ ਗੱਲ ਦਾ।
ਹਾਂਜੀ ਪਰ ਇੱਕ ਨਾ ਮੈਂ ਬੜੀ ਜਿਹੜੀ ਆਪਾਂ ਸੀਰੀਅਸ ਗੱਲ ਕਰਨੀ ਆ, ਜਿਹੜਾ ਉਹ ਇੱਕ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਮੇਰਾ ਸਰਨਾਮੀਆ ਆ, ਆਰ ਐਸ ਐਸ ਵਾਲਿਆਂ ਨੇ ਬੜਾ ਵਧੀਆ ਨਾਂ ਦਿੱਤਾ ਉਹਨੂੰ, ਉਹ ਹੈ ਤਾਂ ਨੀਰਜ ਸ਼ਰਮਾ ਆ, ਆਰ ਐਸ ਐਸ ਦਾ ਏਜੰਟ ਆ ਉਹ, ਤੇ ਉਹ ਦੇਖ ਲਓ ਜੀ ਹੁਣ ਜਰਮਨੀ ਗਿਆ ਆ, ਉੱਥੇ ਪੰਥਪ੍ਰੀਤ ਸਿੰਘ ਹੋਣੀ ਆਪਣਾ ਪ੍ਰਚਾਰ ਕਰ ਰਹੇ ਸੀ ਤੇ ਹੁਣ ਉਹ ਦੇਖੋ ਉੱਥੇ ਵੀ ਯੂਥ ਕੈਂਪ ਪੂਰਾ ਹੋਇਆ, ਲੜੇ ਨੇ ਆਪਸ ਚ। ਇੱਕ ਬੜੀ ਮੈਨੂੰ ਨਾ ਦੁੱਖ ਦੇਣ ਵਾਲੀ ਮੈਂ ਫੋਟੋ ਦੇਖੀ ਫੇਸਬੁੱਕ ਤੇ, ਵੀ ਇੱਕ ਮਾਤਾ ਆਪਣੇ ਬੱਚੇ ਨੂੰ ਗੋਦੀ ਚ ਚੱਕ ਕੇ ਖੜੀ ਆ ਤੇ ਬੱਚੇ ਨੇ ਪਟਕਾ ਬੰਨਿਆ ਹੋਇਆ ਤੇ ਉਹਦੇ ਸਾਹਮਣੇ ਤਿੰਨ ਚਾਰ ਪੁਲਿਸ ਵਾਲੇ ਖੜੇ ਹੋਏ ਨੇ ਬੂਟ ਪਾ ਕੇ, ਸਾਰਾ ਪੂਰਾ ਰੋਇਡ ਪੁਲਿਸ ਸੀ, ਦੂਜੀ ਨਾਰਮਲ ਪੁਲਿਸ ਨੀ ਸੀ, ਰੋਇਡ ਪੁਲਿਸ ਜਿਹਨੂੰ ਕਹਿੰਦੇ ਆਪਾਂ ਉਹ ਸੀ। ਤੇ ਉਹ ਤੁਸੀਂ ਦੇਖੋ ਵੀ ਉਹ ਤਿੰਨ ਚਾਰ ਸਾਲ ਦੇ ਬੱਚੇ ਦੇ ਵੀ ਜੇਲ ਵਿੱਚ ਕੀ ਇਮੇਜ ਜਾਊਗੀ ਵੀ ਇਹ ਕੀ ਹੋ ਰਿਹਾ ਮੇਰੇ ਸਾਹਮਣੇ,
ਇਹ ਕੱਲਾ ਬੰਦਾ, ਕੱਲਾ ਬੰਦਾ ਕਿੰਨੀ ਦੁਨੀਆਂ ਨੂੰ ਭਚਾਲ ਪਾਈ ਫਿਰਦਾ ਯਾਰ, ਮੈਨੂੰ ਤਾਂ ਹੈਰਾਨ ਆ।
ਇਹ ਤਾਂ ਪੂਰਾ ਫੰਡਡ ਹੈ ਜੀ ਕੰਮ ਇਹਦਾ, ਇਹ ਤਾਂ ਮੈਂ ਚਾਰ ਸਾਲ ਪਹਿਲਾਂ ਮੈਂ ਫੇਸਬੁੱਕ ਤੇ ਵੀ ਰੌਲਾ ਪਾਇਆ ਸੀ ਵੀ ਇਹ ਬੰਦਾ ਆਰ ਐਸ ਐਸ ਦਾ ਏਜੰਟ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਬਿਲਕੁਲ ਨਕਾਰ ਰਿਹਾ, ਉਹ ਗੁਰੂ ਗ੍ਰੰਥ ਸਾਹਿਬ ਦੀ ਬਿਲਕੁਲ ਕੋਈ ਗੱਲ ਨੀ ਕਰਦਾ, ਉਹ ਸਿਰਫ ਦਸਮ ਗ੍ਰੰਥ ਨੂੰ ਪ੍ਰਮੋਟ ਕਰ ਰਿਹਾ। ਸੋ ਇਹ ਸਿੰਪਲ ਹੀ ਗੱਲ ਆ, ਮੈਂ ਕੰਪੈਰੀਜ਼ਨ ਨੀ ਕਰਦਾ, ਪਰ ਜੇ ਤੁਸੀਂ ਸਪੋਜ਼ ਕਰੋ ਮਿੰਟੂ ਬਾਈ ਜੀ, ਜੇ ਹਰਮਰ ਰੇਡੀਓ ਦਾ ਨਾਂ ਸੇਮ ਯੂਜ ਕਰਕੇ ਆਪਾਂ ਰੱਖ ਦਈਏ ਹਰਮਰ ਰੇਡੀਓ 1 ਤੇ ਇੱਕ ਹਰਮਨ ਰੇਡੀਓ ਹੋ ਜਾਵੇ ਤੇ ਲੋਕਾਂ ਚ ਕਿੰਨਾ ਭੁਲੇਖਾ ਹੋਊਗਾ ਵੀ ਅਸਲੀ ਰੇਡੀਓ ਕਿਹੜਾ ਆ। ਇਹੀ ਕੰਮ ਹੁਣ ਇਹ ਵਾਲਾ ਹੋ ਰਿਹਾ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਵੀ ਦੋ ਗ੍ਰੰਥ ਖੜੇ ਕਰ ਦੋ ਤੇ ਹੁਣ ਦੋਨਾਂ ਦੇ ਵਿੱਚ ਪਾਟੋ ਧਾਰ ਬੜੀ ਪਈ ਹੋਈ ਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜੀ, ਮੈਂ ਦਸਮ ਗ੍ਰੰਥ ਨੂੰ ਮੰਨਦਾ ਜੀ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਨੇ, ਉਹਦੇ ਵਿੱਚ ਸਾਰੇ ਨੌ ਗੁਰੂਆਂ ਦੀਆਂ ਗੱਲਾਂ ਨੇ, ਵੀ ਹੁਣ ਉਹ ਫੰਡ ਕੌਣ ਕਰ ਰਿਹਾ, ਇਟਸ ਆਲ ਪਲੈਨਡ ਬਾਏ ਦਾ ਆਰ ਐਸ ਐਸ, ਤੁਸੀਂ ਮੰਨਣਾ ਨਾ ਮੰਨੋ। ਪਹਿਲੋਂ ਇਹਦੇ 400 ਪੰਨੇ ਹੁੰਦੇ ਸੀ ਦਸਮ ਗ੍ਰੰਥ ਦੇ ਅੱਜ ਤੋਂ 10-15 ਸਾਲ ਪਹਿਲੋਂ, ਹੁਣ ਇਸ ਵੇਲੇ ਪੂਰੇ ਉਹਨਾਂ ਨੇ ਬਰਾਬਰ ਕਰ ਦਿੱਤੇ ਨੇ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ
ਨੇ। ਉਹ ਵੱਡੀ ਵੱਡੀ ਸਾਜ਼ਿਸ਼ ਹੈ ਤੇ ਸਾਰਾ ਕੁਝ ਚੱਲ ਰਿਹਾ ਜੀ। ਤੇ ਦੂਜੀ
ਮੈਂ ਸਰੋਤਿਆਂ ਨੂੰ ਹੋਰ ਦੱਸ ਦਵਾਂ ਵੀ ਇਹਦੇ ਉੱਤੇ 5 ਪ੍ਰੋਫੈਸਰ ਰਿਸਰਚ ਕਰ ਰਹੇ ਨੇ ਦਸਮ ਗ੍ਰੰਥ ਦੇ ਉੱਤੇ, ਐਂਡ ਦੇ ਆਲ ਹਿੰਦੂਜ਼, ਆਲ ਹਿੰਦੂਜ਼। ਸੋ ਇਹ ਨਾ ਵੀ ਤੁਸੀਂ ਜੇ ਦਸਮ ਗ੍ਰੰਥ ਦੇ ਲੜ ਲੱਗੇ ਹੋ, ਇਟਸ ਟੋਟਲੀ ਅਪ ਟੂ ਯੂ, ਅਸੀਂ ਕੋਈ ਨੀ ਹੁੰਦੇ ਤੁਹਾਨੂੰ ਸਟੋਪ ਕਰਨ ਵਾਲੇ, ਪਰ ਗੱਲ ਇਹ ਵੀ ਸਾਰੇ ਪੱਖ ਵਿਚਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਉਹਦੇ ਉੱਤੇ ਕੁਐਸਚਨ ਕਰੋ, ਉਹਨਾਂ ਦਾ ਪ੍ਰਚਾਰ ਕਰਨ ਵਾਲੇ ਦੇ ਕੁਐਸਚਨ ਕਰੋ, ਜੇ ਜਿਹੜੀ ਚੀਜ਼ ਤੇ ਤੁਸੀਂ ਲੜ ਭਿੜ ਰਹੇ ਹੋ ਨਾ, ਵੀ ਇਹ ਸੁੰਨੀ ਤੇ ਸ਼ੀਆ ਵਾਲੀ ਪੂਰੀ ਹੁਣ ਗੱਲ ਹੋ ਰਹੀ ਆ ਵੀ ਮੁਹੰਮਦ ਨੂੰ ਮੰਨਣ ਵਾਲੇ ਤੇ ਮੁਹੰਮਦ ਦੇ ਜੁਆਈ ਨੂੰ ਮੰਨਣ ਵਾਲੇ ਆਪਸ ਚ ਲੜ ਭਿੜ ਰਹੇ ਆ ਸੁੰਨੀ ਤੇ ਸ਼ੀਆ, ਤੇ ਹੁਣ ਜੇ ਤੁਸੀਂ ਫਿਊਚਰ ਓਦਾਂ ਦਾ ਰੱਖਣਾ ਆ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਤੋਰਨਾ, ਤੇ ਉਹਨਾਂ ਨੇ ਇਹ ਵੀ ਘਰੋਂ ਦੱਸ ਕੇ ਤੋਰਿਆ ਕਰੋ ਵੀ ਅਸੀਂ ਦਸਮ ਗ੍ਰੰਥ ਨੂੰ ਮੰਨਦੇ ਹਾਂ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਇਟਸ ਵੈਰੀ ਵੈਰੀ ਸ਼ੇਮਫੁਲ ਐਂਡ ਸੈਡ, ਮੈਂ ਤਾਂ ਇੰਨੇ ਕਹਿਣਾ ਚਾਹੁੰਦਾ ਜੀ, ਬਹੁਤ ਬਹੁਤ ਦੁੱਖ ਹੋਇਆ। ਵੀਡੀਓ ਮੈਂ ਸ਼ੇਅਰ ਨਹੀਂ ਕੀਤੀ, ਵੀਡੀਓ ਤਾਂ ਮੇਰੇ ਕੋਲ ਕੱਲ ਰਾਤੀ ਪਹੁੰਚ ਗਈ ਸੀ ਘੰਟੇ ਬਾਅਦ ਹੀ, ਪਰ ਮੈਂ ਇੱਦਾਂ ਦੇ ਕੰਮਾਂ ਚ ਮੈਂ ਪੈਣਾ ਨੀ, ਯਾਰ ਕੰਨਾਂ ਨੂੰ ਹੱਥ ਲਾਏ ਨੇ ਲੋਕ,
ਤੁਸੀਂ ਜੁੜੇ ਹੋ, ਤੁਸੀਂ ਜੁੜੇ ਹੋ, ਦੋ ਮਸਲੇ ਹੋਰ ਨਿੱਕੇ ਨਿੱਕੇ ਦੱਸਿਓ। ਇੱਕ ਤਾਂ ਮਸਲਾ ਇਹ ਆ ਵੀ ਤੁਸੀਂ ਸਰਸੇ ਵਾਲੇ ਬਾਬੇ ਦੀ ਜਿਹੜੀ ਨਵੀਂ ਫਿਲਮ ਆ ਰਹੀ ਆ ਜੱਟੂ ਇੰਜੀਨੀਅਰ, ਉਹਦਾ ਨਾਂ ਦੱਸਿਆ, ਹੁਣ ਕਹਿੰਦੇ ਉਹਦਾ ਨਾਂ ਜੱਟੂ ਇੰਜੀਨੀਅਰ ਆ, ਉਹਦਾ ਟ੍ਰੇਲਰ ਦੇਖ ਲਿਆ ਦੀ ਫਿਲਮ?
ਮੈਂ ਜੀ ਉਹਨੂੰ ਪ੍ਰਮੋਟ ਨਹੀਂ, ਮੈਂ ਇਗਨੋਰ ਬਾਸਕਟ ਦੇ ਵਿੱਚ ਰੱਖਿਆ ਹੋਇਆ, ਮੈਂ ਦੇਖਿਆ
ਨਹੀਂ। ਚਲੋ ਥੋੜਾ ਜਿਹਾ ਦੇਖਿਓ ਜ਼ਰੂਰ, ਦੇਖਣ ਤੋਂ ਬਾਅਦ ਤੁਹਾਨੂੰ ਬਹੁਤ ਮਹਿਸੂਸ ਹੋਊਗਾ। ਤੇ ਦੂਜਾ ਮਸਲਾ ਹੈਗਾ ਜੀ ਕਪਿਲ ਬੇਹੋਸ਼ ਹੋਣ ਦੇ, ਜਿਹੜੀ ਕੱਲ ਕੀਤੀ ਉੱਥੇ ਕਾਫੀ ਵੱਡਾ ਹਾਈ ਪਿਚ ਡਰਾਮਾ, ਉਹ ਦੇਖਿਆ, ਉਹਦੇ ਬਾਰੇ ਕੋਈ ਵਿਚਾਰ?
ਉਹਦੇ
ਬਾਰੇ ਕੀ ਕਹੋਗੇ?
ਜਿਹੜਾ ਬੰਦਾ ਉਹਦੇ ਨਾਲ ਖੜਾ,
ਹੁਣ ਪਹਿਲਾਂ ਪਤਾ ਸੀਗਾ
ਕੈਚ ਕੀਤਾ, ਉਹਨੇ ਉਹਦੇ ਕੰਨ ਵਿੱਚ ਕਿਹਾ ਬੇਹੋਸ਼, ਮੇਰੇ ਕੋਲ ਵੀਡੀਓ ਆਈ ਆ, ਮੈਂ ਸ਼ੇਅਰ ਕਰਦਾ ਥੋੜੇ ਚਿਰ ਨੂੰ। ਉਹਨੇ ਕੰਨ ਵਿੱਚ ਕਿਹਾ ਬੇਹੋਸ਼, ਉਹ ਬੇਹੋਸ਼ ਜਦੋਂ ਉਹਨੇ ਕਿਹਾ ਨਾ, ਤੇ ਉਦੋਂ ਹੀ ਉਹ ਘੁੰਮ ਕੇ ਪਹਿਲਾਂ ਐਨੂੰ ਗਿਆ ਤੇ ਫੇਰ ਓਹਦੇ ਘੁੰਮ ਕੇ ਤੇ ਓਹਨੇ ਪਹਿਲੋ ਹੀ ਕੈਚ ਕਰ ਲਿਆ ਓਹਨੂੰ। ਮੈਨੂੰ ਪਤਾ ਸੀ ਵੀ ਡਿੱਗਣ ਵਾਲਾ
ਉਹ, ਮੈਂ ਤਾਂ ਉਹਦਾ ਮੈਂ ਬੇਹੋਸ਼ ਸੁਣ ਤਾਂ ਨੀ ਸਕਿਆ, ਪਰ ਮੈਂ ਕੈਚ ਕਰਨ ਦੀ ਸਿਚੁਏਸ਼ਨ ਤੋਂ ਦੇਖ ਲਿਆ ਸੀ ਵੀ ਉਹ ਪ੍ਰੀ ਪਲਾਨਡ ਇੱਕ ਸਕ੍ਰਿਪਟਡ ਸੀ ਸਾਰਾ ਕੁਛ
ਸਾਰਾ ਕੁਛ। ਦੇਖੋ ਜੀ, ਮੈਂ ਕੱਲ ਫੇਸਬੁੱਕ ਤੇ ਲਿਖਿਆ ਸੀ, ਦੇਖੋ ਆਮ ਆਦਮੀ ਪਾਰਟੀ ਦੇ ਸਪੋਰਟਰ ਆ, ਰਹਾਂਗੇ ਜਦੋਂ ਤੱਕ ਪਾਰਟੀ ਬਾਕੀ ਪਾਰਟੀਆਂ ਨੂੰ ਗੱਜਰਖਾਨਾ ਸ਼ੁਰੂ ਨੀ ਕਰ ਦਿੰਦੀ ਉਦੋਂ ਤੱਕ ਰਹਾਂਗੇ, ਜੇ ਕਰਤਾ ਪੈਸੇ ਖਾਣੇ ਸ਼ੁਰੂ ਕਰਦੇ ਸਾਰਾ ਕੁਛ ਕਰਤਾ ਉਦੋਂ ਛੱਡ ਦਾਂਗੇ, ਹਜੇ ਤੱਕ ਪੂਰਾ ਵਿਸ਼ਵਾਸ ਆ। ਪਰ ਤੁਹਾਨੂੰ ਮੈਂ ਇੱਕ ਗੱਲ ਦੱਸਵਾਂ, ਜਿਹੜੇ ਇਸ ਵੇਲੇ ਆਪਣੀਆਂ ਦਸਤਾਰਾਂ ਲਾ ਰਹੇ ਨੇ ਨਾ ਆਪਸ ਚ ਲੜ ਕੇ, 2022 ਦੇ ਵਿਚ ਪੰਜਾਬ ਦੇ ਵਿਚ ਭਾਜਪਾ ਦੀ ਸਰਕਾਰ ਬਣਨੀ ਆ, ਇਹ ਤੁਸੀਂ ਮੈਥੋਂ ਲਿਖ ਕੇ ਲੈ ਲਓ। ਅਕਾਲੀ ਦਲ ਇਹਨਾਂ ਨੇ ਖਤਮ ਕਰ ਦੇਣਾ, ਜਿੱਦਾਂ ਸਰਸਾ ਭਾਜਪਾ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਕੇ ਵਿਧਾਨ ਸਭਾ ਚ ਪਹੁੰਚਿਆ, ਜਦਕਿ ਉਹ ਅਕਾਲੀ ਦਲ ਵੱਲੋਂ ਉਹਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਨੇ। ਦੈਟਸ ਆਲ ਪਲਾਨ, ਇਹਦਾ 2017 ਚ ਪਲਾਨ ਸੀ, ਸਿੱਧੂ ਨੂੰ ਇਹਨਾਂ ਨੇ ਭਾਜਪਾ ਦਾ ਮੁਖੀ ਲਾਉਣਾ ਸੀ ਤੇ ਉਹਨਾਂ ਨੇ ਇਲੈਕਸ਼ਨ ਵੀ ਦੂਜਾ ਅਲੱਗ ਲੜਨੀ ਸੀ, ਬਾਅਦ ਵਿਚ ਭਾਜਪਾ ਦੀਆਂ 45 ਸੀਟਾਂ ਆ ਗਈਆਂ, 25 ਆ ਗਈਆਂ ਅਕਾਲੀ ਦਲ ਦੀਆਂ, ਬਾਅਦ ਵਿਚ ਇਹਨਾਂ ਨੇ ਇਕੱਠੇ ਹੋ ਕੇ ਭਾਜਪਾ ਦਾ ਮੁੱਖ ਮੰਤਰੀ ਬਣਨਾ ਸੀ। 2022 ਦੇ ਵਿਚ ਵੀ ਇਹੀ ਹੋਣਾ ਵੀ ਜੇ ਸਟਰੋਂਗ ਓਪੋਜੀਸ਼ਨ ਨਾ ਰਹੀ, ਕੰਮ ਕਰ ਰਹੇ ਨੇ ਸਟਰੋਂਗ ਓਪੋਜੀਸ਼ਨ ਨੂੰ ਖਤਮ ਕੀਤਾ ਜਾ ਰਿਹਾ, ਤੇ ਜਿਹੜਾ ਹਿੰਦੂ ਰਾਸ਼ਟਰ ਵਾਲਾ ਹੈ ਨਾ ਵੀ ਅਸੀਂ ਪਹਿਲਾਂ ਸੀਰੀਅਸ ਨਹੀਂ ਸੀ ਲੈਂਦੇ ਵੀ 2019 ਤੱਕ ਬਣ ਜੂਗਾ, 2025 ਤੱਕ ਬਣ ਜੂਗਾ, ਇਟ ਇਜ਼ ਵੈਰੀ ਡੈਮ ਸੀਰੀਅਸ, ਸਾਰਾ ਕੁਛ ਕਿਲ ਕੀਤਾ ਜਾ ਰਿਹਾ, ਭਗਵਤ ਗੀਤਾ ਤੇ ਰਮਾਇਣ ਨੂੰ ਤੁਹਾਡੇ ਜਿਹੜਾ ਬੱਚਿਆਂ ਦੇ ਪੜ੍ਹਨ ਵਾਲਾ ਸਿਲੇਬਸ ਹੈ ਉਹਦੇ ਵਿੱਚ ਇਹਨੂੰ ਪੁਸ਼ ਕੀਤਾ ਜਾ ਰਿਹਾ, ਜਦਕਿ ਸੁਪਰੀਮ ਕੋਰਟ ਨੇ ਕਿਹਾ ਵੀ ਸਿੱਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਉਹ ਅਸੀਂ ਸਿਲੇਬਸ ਚ ਤਾਂ ਨੀ ਸ਼ਾਮਲ ਕਰ ਸਕਦੇ, ਇਹਦੇ ਨਾਲ ਗਲਤ ਉਦਾਹਰਣ ਜਾਊਗੀ ਬੱਚਿਆਂ ਨੂੰ, ਇਹ ਸੁਪਰੀਮ ਕੋਰਟ ਦੀ ਵਰਡਿਕਟ ਆ। ਸੋ ਦੈਟਸ ਹਾਊ ਦੇ ਡੂਇੰਗ ਇਟ। ਸੋ ਆਮ ਆਦਮੀ ਪਾਰਟੀ ਇੱਕ ਬੜੀ ਸਟਰੋਂਗ ਓਪੋਜੀਸ਼ਨ ਹੈ ਭਾਜਪਾ ਨੂੰ, ਜਿਹੜੀ ਫੈਕਟਸ ਨਾਲ ਗੱਲਾਂ ਕਰਦੀ ਹੈ। ਈਵੀਐਮ ਤੇ ਤੁਸੀਂ ਦੇਖ ਲਿਆਉਣਾ ਵੀ ਈਵੀਐਮ ਤੇ ਕੀ ਕੀਤਾ ਆ ਆਮ ਆਦਮੀ ਪਾਰਟੀ ਨੇ, ਲਿਟਰਲੀ ਸ਼ੋਅ ਕਰਤਾ ਤੇ ਹੁਣ ਚੋਣ ਕਮਿਸ਼ਨ ਵੀ ਭੱਜ ਗਿਆ ਉੱਥੋਂ, ਤੇ ਗੁਜਰਾਤ ਦੇ ਵਿੱਚ ਈਵੀਐਮ ਤੋਂ ਬਗੈਰ ਚੋਣਾਂ ਹੋਈਆਂ ਹੁਣੇ ਇੱਕ ਕੌਂਸਲ ਦੀਆਂ, ਉੱਥੇ ਭਾਜਪਾ 8-8 ਸੀਟਾਂ ਹਾਰ ਗਈ ਹੈ ਕੌਂਸਲ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਨਾ ਸਾਰਾ ਤੁਸੀਂ ਕਹਿ ਰਹੇ ਹੋ ਵੀ ਕੇਜਰੀਵਾਲ ਦਾ ਖਿਲਰ ਗਿਆ, ਝਾੜੂ ਦਾ ਖਿਲਰ ਗਿਆ, ਤੁਸੀਂ ਇਸ ਵੇਲੇ ਹੱਸ ਲਓ, ਬਹੁਤ ਵਧੀਆ ਹੱਸ ਲਓ, ਵਧੀਆ ਤਰੀਕਾ ਤੁਹਾਡਾ ਹੱਸਣ ਦਾ, ਤੁਸੀਂ ਨਜ਼ਾਰੇ ਲਓ। ਪਰ ਜਦੋਂ ਬਾਈ ਜੀ ਉਹਨਾਂ ਨੇ ਮੁਗਲਾਂ ਨੇ ਹਿੰਦੂ ਰਾਸ਼ਟਰ ਨੂੰ ਖਤਮ ਕਰਕੇ ਆਪਣਾ ਇਸਲਾਮ ਰਾਸ਼ਟਰ ਬਣਾ ਦਿੱਤਾ ਸੀ, ਇਹ ਹੁਣ ਉਸੇ ਇਤਿਹਾਸ ਨੂੰ ਸਿੱਖ ਕੇ ਇਹ ਦੂਜੇ ਪਾਸੇ ਨੂੰ ਜਾ ਰਹੇ ਨੇ। ਸੋ ਦੇ ਡੋਂਟ ਕੇਅਰ ਸਾਡੇ ਸਿੱਖ ਬਟਾਲੀ ਨੇ ਜਾਂ ਸਾਡੇ ਸਿੱਖ ਨੇ, ਦੇ ਡੋਂਟ ਕੇਅਰ ਅਬਾਊਟ ਇਟ। ਇਹ ਸਾਨੂੰ ਬਦਨਾਮ ਕਰਕੇ ਜਿਹੜੀ ਇੱਕ ਸੋਚ ਹੈ ਨਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂ ਵਿਲ ਸੀ ਐਂਡ ਵਾਚ ਵੀ ਯੂਪੀ ਦਾ ਮੁੱਖ ਮੰਤਰੀ 302 ਤੇ 307 ਉੱਥੇ ਧਾਰਾਂ ਲੱਗੀਆਂ ਹੋਈਆਂ ਨੇ, ਮਜ਼ਾਕ ਚ ਲੋ ਪਰ ਇਹ ਤੁਹਾਡੀ ਦੂਰਅੰਦੇਸ਼ੀ ਦਿਖਾਉਂਦੀ ਆ ਵੀ ਤੁਸੀਂ ਅੱਜ ਤਾੜੀ ਮਾਰ ਕੇ ਹੱਸ ਰਹੇ ਹੋ ਤੇ ਕੱਲ ਨੂੰ ਤੁਸੀਂ ਕਹੋਗੇ ਯਾਰ ਮੈਂ ਉਦੋਂ ਕੁਛ ਫੈਸਲਾ ਕਰਦਾ, ਉਦੋਂ ਲੋਕਾਂ ਨੂੰ ਕੋਈ ਜਾਗਰੂਕ ਕਰਦਾ ਤੇ ਗੱਲ ਵਧੀਆ ਰਹਿ ਜਾਣੀ ਸੀ। ਪਰ ਜਿਹੜਾ ਕਪਿਲ ਮਿਸ਼ਰੇ ਵਾਲਾ ਢੋਂਗ ਹੈ ਜਿਹੜੇ ਚੈੱਕ ਦਿਖਾ ਰਹੇ ਸੀ ਨਾ, ਉਹਦੇ ਉੱਤੇ ਤਾਂ ਬੈਂਕ ਦੀ ਮੋਹਰ ਵੀ ਹੈ ਨੀ ਸੀ, ਚੈੱਕ ਤੇ ਜਿਹੜੇ ਮਰਜ਼ੀ ਬਣਾ ਲਓ ਤੁਸੀਂ। ਮੈਂ ਕਿਹਾ ਇੰਟਰਸਟਿੰਗ, ਮੈਂ ਬਸ ਤੀਨ ਕੰਮ ਲੈਣੇ ਆ, ਇੰਟਰਸਟਿੰਗ ਗੱਲ ਮੈਂ ਦੱਸਣ ਲੱਗਾ। ਭਾਜਪਾ ਨੇ ਕੋਰਟ ਵਿੱਚ ਐਪਲੀਕੇਸ਼ਨ ਲਾਈ, ਕਹਿੰਦੇ ਜੀ ਫੋਰਨ ਫੰਡਿੰਗ ਦੀ ਜਾਂਚ ਕਰੋ ਆਮ ਆਦਮੀ ਪਾਰਟੀ ਦੀ। ਅੱਗੇ ਹੁਣ ਕੋਰਟ ਨੇ ਕਿਹਾ ਵੀ ਮੂਰਖੋ ਤੁਹਾਡੀ ਸਰਕਾਰ ਨੇ ਤਾਂ ਫੋਰਨ ਫੰਡਿੰਗ ਦਾ ਬਿੱਲ ਪਾਸ ਕਰਤਾ ਵੀ ਕਿਸੇ ਦੀ ਜਾਂਚ ਨਹੀਂ ਹੋਊਗੀ, ਫੋਰਨ ਫੰਡਿੰਗ ਜਿੱਥੋਂ ਮਰਜ਼ੀ ਲੈ ਸਕਦੇ ਹੋ, ਇਹ ਭਾਜਪਾ ਦੀ ਸਰਕਾਰ ਨੇ ਬਿੱਲ ਪਾਸ ਕਰ ਦਿੱਤਾ ਤੇ ਉਹ ਹੁਣ ਆਮ ਆਦਮੀ ਪਾਰਟੀ ਨੇ ਇੱਥੇ ਘੇਰ ਰਿਹਾ ਵੀ ਇਹਨਾਂ ਨੂੰ ਫੋਰਨ ਫੰਡਿੰਗ ਦੀ ਜਾਂਚ ਕਰਾਓ। ਉਹ ਕਹਿੰਦੇ ਵੀ ਇਹ ਕਾਨੂੰਨ ਹੀ ਬਣ ਗਿਆ ਵੀ ਜਿਹੜਾ ਮਰਜ਼ੀ ਲੈ ਸਕਦਾ ਫੋਰਨ ਫੰਡਿੰਗ, ਤੁਸੀਂ ਹੁਣ ਸਾਨੂੰ ਕਿੱਦਾਂ ਕਹਿ ਰਹੇ ਹੋ ਕੋਰਟ ਨੂੰ ਵੀ ਜਾਂਚ ਕਰੀਏ।
ਗੁਰਿੰਦਰ ਸਿੰਘ ਬੈਂਸ, ਸਤਿ ਸ੍ਰੀ ਅਕਾਲ ਬੈਂਸ
ਸਾਹਿਬ। ਸੁਣਨ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਚੜ੍ਹਦੀ ਕਲਾ ਭਾਈ, ਤੁਸੀਂ ਸੁਣਾਓ, ਠੀਕ ਠਾਕ ਹੋ ਜੀ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
ਹਾਂਜੀ ਭਾਈ, ਇੱਕ ਤਾਂ ਮਾਫ਼ੀ ਮੰਗਦੇ ਆ ਵੀ ਸਿੱਖ ਗੇਮਾਂ 'ਚ ਆਇਆ ਸੀ, ਮਿਲ ਨਹੀਂ ਹੋਈ, ਦੂਰੋਂ ਜ਼ਰੂਰ ਦੇਖ ਰਹੇ ਆਪ ਸਭ ਨੂੰ, ਪਰ ਆਪ ਬਿਜ਼ੀ ਸੀਗੇ ਤੇ ਫਿਰ ਮਿਲ ਨਹੀਂ ਹੋਇਆ ਤੇ ਆ ਗਿਆ ਵਾਪਸ ਆਪਾਂ।
ਨਹੀਂ ਨਹੀਂ ਮਿਲਦੇ ਤਾਂ ਹੋਰ ਚੰਗਾ ਲੱਗਦਾ। ਚਲੋ ਕੋਈ ਨੀ ਜੀ, ਅਗਲੀ ਵਾਰ ਸਹੀ
ਜਰੂਰ ਭਾਜੀ। ਆਪਣੇ ਗੱਲ ਕਰ ਰਹੇ ਸੀਗੇ ਨਾ ਆਪਣੇ ਗੁਰਵੀਰ ਭਾਜੀ, ਆਪਣੇ ਦਸਮ ਗ੍ਰੰਥ ਦੀ ਗੱਲ ਕਰਦੇ ਸੀਗੇ ਨਾ, ਤੇ ਧਾਰਮਿਕ ਮੁੱਦਿਆਂ ਤੇ ਆਪਾਂ ਗੱਲ ਜਰੂਰ ਕਰਦੇ ਨਾ, ਪਤਾ ਕੀ ਚੱਕਰ ਭਾਜੀ, ਆਪਾਂ ਲੋਕ ਨਾ ਪੜ੍ਹਦੇ ਨੀ ਹੈਗੇ। ਗੱਲ ਹੋਰ ਕੋਈ ਨੀ ਹੈਗੀ, ਆਪਾਂ ਕੋਈ ਆਪਾਂ ਨਿੰਦਣ ਤੇ ਬੈਠਾ ਆ, ਕੋਈ ਉਹਦੀ ਹੱਕ ਚ ਬੈਠਾ ਆ, ਰੀਜ਼ਨ ਕੀ ਆ, ਸਿਰਫ ਇੱਕ ਆਪਾਂ ਮੂੰਹ ਦੇਖਦੇ ਆ ਅਗਲਾ ਬੰਦਾ ਕੀ ਕਹਿ ਰਿਹਾ। ਆਪਾਂ ਉਸ ਚੀਜ਼ ਨੂੰ ਖੁਦ ਸਟੱਡੀ ਕਰਨ ਦੀ ਕੋਸ਼ਿਸ਼ ਨੀ ਕਰਦੇ ਪਏ। ਥੋੜੇ ਚਿਰ ਤੋਂ ਨਾ ਮੈਂ ਕਾਫੀ ਮੈਂ ਇਸ ਚੀਜ਼ ਵੱਲ ਨੂੰ ਜਾ ਰਿਹਾ, ਸੁਣ ਰਿਹਾ, ਉਸ ਤੋਂ ਬਾਅਦ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ, ਨਾਲ ਦੀ ਨਾਲ ਨੂੰ ਜ਼ਿਆਦਾਤਰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਨਾ। ਤੇ ਦਸਮ ਗ੍ਰੰਥ ਵਿੱਚ ਕੁਛ ਏਦਾਂ ਦੀਆਂ ਭਾਜੀ ਗੱਲਾਂ ਲਿਖੀਆਂ ਹੋਈਆਂ, ਉਹ ਇਤਿਹਾਸਿਕ ਨੇ, ਜਿਹਨਾਂ ਨੂੰ ਕਹਿੰਦੇ ਉਲੱਥਾ ਕੀਤਾ ਹੋਇਆ ਨਾ, ਉਹ ਹਿੰਦੂ ਧਰਮਾਂ ਦੇ ਜਿਹੜੇ ਗ੍ਰੰਥ ਸੀਗੇ ਉਹਨਾਂ ਦਾ ਉਲੱਥਾ ਕੀਤਾ ਹੋਇਆ ਵਿੱਚ ਉਹਦੇ ਨਾ। ਤੇ ਕੁਛ ਏਦਾਂ ਦੀਆਂ ਗੱਲਾਂ ਸੁਣਨ ਨੂੰ ਆਈਆਂ ਵੀ ਮਤਲਬ ਆਪਣੇ ਮੁਸਲਮਾਨ ਵੀਰ ਆਪਣੇ ਹੈਗੇ ਆਪਾਂ ਨਾਲ ਜੁੜੇ ਹੋਏ ਆ ਨਾ, ਉਹਨਾਂ ਦੇ ਧਰਮਾਂ ਬਾਰੇ, ਉਹਨਾਂ ਦੇ ਇਤਿਹਾਸ ਬਾਰੇ ਬਹੁਤ ਕੁਛ ਲਿਖਿਆ ਹੋਇਆ ਵੀ ਉਹ ਕਿੱਦਾਂ ਕੀ ਕੁਛ ਹੋਇਆ ਸੀ ਉਹਨਾਂ ਦੇ ਨਾਲ ਨਾ। ਤੇ ਜਿੱਦਾਂ ਹੁਣ ਆਪਾਂ ਇੱਕ ਐਗਜ਼ਾਮਪਲ ਹੀ ਲੈਂਦੇ, ਆਪਾਂ ਇਹ ਵੀਰ ਆਪਣੇ ਜਿਹੜੇ ਮੁਸਲਮਾਨ ਵੀਰ ਆ ਨਾ, ਇਹ ਆਪਣੇ ਆਪਣੇ ਮੁੱਛਾਂ ਕੱਟਦੇ ਨੇ ਜਾਂ ਕੁਛ ਕਰਦੇ ਨੇ, ਉਹ ਚੀਜ਼ ਦੀਆਂ ਐਗਜ਼ਾਮਪਲਾਂ ਬੜੀ ਦਿੱਤੀਆਂ ਹੋਈਆਂ। ਉਹ ਇੱਕ ਉਹਨਾਂ ਦੇ ਧਰਮ ਦੇ ਜਿਹੜਾ ਰੈਬਲ ਸੀਗੇ, ਉਹਨਾਂ ਦੇ ਜਿਹੜੇ ਉਹਨਾਂ ਦੇ ਮੋਢੀ ਸੀਗੇ, ਉਹਨਾਂ ਨੂੰ ਉਸ ਟਾਈਮ ਤੇ ਉਸ ਚੀਜ਼ ਦੀ ਉਹਨਾਂ ਦੀ ਪਤਨੀ ਵੱਲੋਂ ਉਸ ਚੀਜ਼ ਦੀ ਸਜ਼ਾ ਦਿੱਤੀ ਗਈ ਸੀਗੀ। ਮਿਲਦੀਆਂ ਨੇ ਉਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਨਾ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਆਪਣੇ ਥਾਂ ਆ, ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਕੋਈ ਨੀ ਲੈ ਸਕਦਾ ਹਨਾ, ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰੂ ਸਾਹਿਬ ਥਾਪਿਆ ਤਾਂ ਉਹਦੀ ਜਗ੍ਹਾ ਕੋਈ ਨੀ ਲੈ ਸਕਦਾ। ਉਹ ਸਿਰਫ ਇੱਕ ਸਾਡੇ ਇਤਿਹਾਸਿਕ ਤੌਰ ਤੇ ਨੇ ਸਾਡੇ ਗੁਰੂ ਸਾਹਿਬ ਉੱਤੇ, ਉਹ ਜਿਹੜੇ ਉਹਨਾਂ ਵਿੱਚ ਇੱਕ ਬ੍ਰਹਮ ਦਾ ਗਿਆਨ ਆ। ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਆਪਣੀ ਜਗ੍ਹਾ, ਦਸਮ ਗ੍ਰੰਥ ਦੀ ਜਗ੍ਹਾ ਆਪਣੀ ਜਗ੍ਹਾ ਆ, ਪਰ ਆਪਣੇ ਲੋਕ ਪੜ੍ਹਨਾ ਨੀ ਚਾਹੁੰਦੇ, ਬਸ ਉਸ ਚੀਜ਼ ਨੂੰ ਨਕਾਰਦੇ ਜਾ ਰਹੇ ਆ ਵੀ ਸਾਡੇ ਤੇ ਫਿੱਟ ਨੀ ਪੈਂਦੀ ਹੈਗੀ, ਆਪਾਂ ਨੀ ਕਰਨੀਆਂ, ਸਾਡੇ ਤੇ ਫਿੱਟ ਨੀ ਪੈਂਦੀ ਆਪਾਂ ਨੀ, ਇਹ ਗਲਤ ਆ। ਬਸ ਇਹੀ ਰਿਕੁਐਸਟ ਆ ਆਪਣੇ ਸਾਰੇ ਵੀਰਾਂ ਨੂੰ, ਪੜ੍ਹਨ ਦੀ ਕੋਸ਼ਿਸ਼ ਜ਼ਰੂਰ ਕਰੋ।
ਦੇਖੋ ਗੁਰਿੰਦਰ ਬਾਈ, ਜੇ ਗੱਲ ਇਹ ਆ ਵੀ ਜਿਹੜੀਆਂ ਫਿੱਟ ਨੀ ਬਹਿੰਦੀਆਂ, ਉਹ ਤਾਂ ਇਹੀ ਹਾਲ ਗੁਰੂ ਗ੍ਰੰਥ ਸਾਹਿਬ ਚੋਂ ਆ। ਜੇ ਗੁਰੂ ਗ੍ਰੰਥ ਸਾਹਿਬ ਥੋੜੀ ਜੀ ਗੱਲ ਸਾਨੂੰ ਲੱਗਦਾ ਵੀ ਸਾਡੇ ਲਈ ਸਖਤੀ ਆ, ਤੇ ਅਸੀਂ ਉਹ ਨੀ ਚਾਹੁੰਦੇ। ਜੇ ਕਿਸੇ ਤੇ ਅਸੀਂ ਕਟਾਕਸ਼ ਕਸਣਾ ਤਾਂ ਅਸੀਂ ਉੱਥੇ ਵਰਤ ਲੈਂਦੇ ਹਾਂ ਉਹ ਚੀਜ਼ਾਂ। ਪਰ ਜਿਹੜੀ ਗੱਲ ਇਹ ਆ ਜਾਂਦੀ ਆ, ਬਿਲਕੁਲ ਜਿੰਨਾ ਚਿਕ ਤੁਸੀਂ ਆਪ ਨੀ ਨਾ ਕਿਸੇ ਚੀਜ਼ ਨੂੰ ਖੰਗਾਲਦੇ, ਆਪ ਨੀ ਉਹਦੇ ਵਿੱਚ ਦੀ ਜਾਂਦੇ, ਉਹਨਾਂ ਚਿਕ ਤੁਹਾਨੂੰ ਕਿਸੇ ਕਿਸੇ ਦੇ ਵਿਚਾਰ ਨਹੀਂ ਬਣਾਉਣੇ ਚਾਹੀਦੇ। ਪਰ ਦੂਜੀ ਜਿਹੜੀ ਮੇਰਾ ਤਾਂ ਸਿਰਫ ਤੇ ਸਿਰਫ ਇੱਕੋ ਕੰਸਰਨ ਆ, ਮੈਂ ਕਦੇ ਨੀ ਇਹ ਕਿਹਾ ਵੀ ਦਸਮ ਗ੍ਰੰਥ ਨੂੰ ਪੜ੍ਹੋ ਨਾ ਹੋ ਨਾ, ਮੇਰਾ ਤਾਂ ਗ੍ਰੰਥ ਇੱਕ ਕੰਸਰਨ ਆ ਵੀ ਸਾਨੂੰ ਗੁਰੂ ਮਾਨਿਓ ਗ੍ਰੰਥ ਜੀ ਕਹੇ ਆ, ਅਸੀਂ ਉਹਨਾਂ ਨੂੰ ਮੰਨੀਏ, ਉਦੋਂ ਬਾਅਦ ਅਸੀਂ ਆਲੇ ਦੁਆਲੇ ਪ੍ਰਤੀ ਵੀ ਪੂਰੇ ਜਾਗਰੂਕ ਰਹੀਏ, ਉਹਨੂੰ ਵੀ ਪੜ੍ਹੀਏ, ਉਹਨੂੰ ਵੀ ਜਾਣੀਏ, ਬਸ ਇੱਥੇ ਗੱਲ ਮੁੱਕਦੀ ਆ।
ਬਿਲਕੁਲ ਭਾਈ, ਪਤਾ ਕੀ ਚੱਕਰ, ਸਾਡੇ ਸਿੱਖਾਂ ਵਿੱਚ ਲੜਾਈ ਕਿਉਂ ਪੈ ਰਹੀ ਹੈ ਭਾਈ? ਰੀਜ਼ਨ ਇੱਕੋ ਹੀ ਆ, ਆਪਾਂ ਖੁਦ ਨੀ ਪੜ੍ਹਦੇ ਹੈਗੇ, ਜੋ ਕਥਾ ਵਚਨ ਕਹਿ ਲਿਆ ਨਾ ਉਹਦੇ ਬਦਲੇ ਆਪਾਂ ਦੂਜਿਆਂ ਦੇ ਨਾਲ ਡਾਂਗਾ ਚੱਕ ਲੈਂਦੇ ਹਾਂ। ਸਾਡੇ ਅਸੀਂ ਖੁਦ ਪੜ੍ਹਦੇ ਨੀ, ਸਾਡੇ ਚ ਹਿੰਮਤ ਹੈ ਨੀ ਉਹਨੂੰ ਕੁਐਸਚਨ ਕਰਨ ਦੀ।
ਬਹੁਤ ਮਿਹਰਬਾਨੀ ਬੈਂਸ ਸਾਹਿਬ। ਸੋ ਗੁਰਿੰਦਰ ਸਿੰਘ ਬੈਂਸ ਸਾਡੇ ਨਾਲ ਜੁੜੇ ਹੋਏ ਸਨ ਜੀ, ਉਹਨੇ ਆਪਣੇ ਵਧੀਆ ਵਿਚਾਰ ਰੱਖੇ। ਤੇ ਅਗਲੀ ਕਾਲ ਸਾਡੇ ਨਾਲ ਆਈ ਹੈ ਜੀ ਜੋਰਾ ਬਾਈ ਜੀ, ਜੋਰਾ ਸਿੰਘ ਗਿੱਲ। ਹੈਲੋ, ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ।
ਹੈਲੋ, ਹਾਂਜੀ ਬਰਾੜ ਸਾਹਿਬ, ਕੀ ਹਾਲ ਜੀ? ਸਤਿ ਸ੍ਰੀ
ਅਕਾਲ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
ਬਰਾੜ ਸਾਹਿਬ, ਮੈਲਬਨ ਤੋਂ ਕਾਲ ਕਰਦੇ ਆ, ਕਾਫੀ ਫੌਗੀ ਵੈਦਰ ਹੈ ਅੱਜ ਸਾਰੇ ਇੱਥੇ ਸਵੇਰ ਦਾ ਹੀ। ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ।
ਪਹਿਲਾਂ ਨਵੀ ਬਾਈ ਨੇ ਮੈਸੇਜ ਆਇਆ ਸੀ।
ਹਾਂਜੀ 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 ਹਾਂਜੀ,
ਨਵੀ ਮਲਾਂਸੁਰਾਂ ਦਾ ਮੈਸੇਜ ਆਇਆ ਸੀ, ਕਹਿੰਦੇ ਅੱਜ ਬੜੀ ਧੁੰਦ ਪੈ ਰਹੀ ਹੈ। ਮੈਂ ਕਿਹਾ ਤਾਂ ਫਿਰ ਇੰਡੀਆ ਵਾਲੀ ਫੀਲਿੰਗ ਬਣੀ ਹੋਈ ਅੱਜ।
ਹਾਂਜੀ ਹਾਂਜੀ, ਪੂਰੀ ਪੂਰਾ ਫੌਗੀ ਵੈਦਰ ਸਟਿਲ, ਅਜੇ ਵੀ ਥੋੜਾ ਚਿਰ ਲਈ ਸੂਰਜ ਨਿਕਲਿਆ ਸੀਗਾ, ਬਾਅਦ ਵਿੱਚ ਫੇਰ ਇਕਦਮ ਸੰਘਣੀ ਧੁੰਦ ਫੇਰ ਆ ਗਈ, ਤੇ ਹੁਣ ਫੇਰ ਇਕਦਮ ਬਦਲਵਾਈ ਜੀ ਹੋਈ ਆ। ਸੋ ਬਾਕੀ ਬਰਾੜ ਸਾਹਿਬ, ਮੈਂ ਥੋੜਾ ਜਿਹਾ ਕੰਗ ਸਾਹਿਬ ਨਾਲ ਮਾਫ਼ੀ ਚਾਹੁੰਦਾ, ਬਟ ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਸ਼ਾਇਦ ਨਾ ਉਹ ਕਵਿਤਾ ਨੂੰ ਬਿਲਕੁਲ ਟੋਟਲੀ ਡਿਫਰੈਂਟ ਐਂਗਲ ਤੋਂ ਲੈ ਗਏ, ਬਟ ਉਹਦੇ ਵਿੱਚ ਇੱਕ ਤਰੀਕੇ ਨਾਲ ਇੱਕ ਕੀਤਾ ਗਿਆ ਵੀ ਇੱਕ ਜੱਟਾਂ ਨੂੰ ਖਾਸ ਕਰਕੇ ਵੀ ਇਹ ਕਿੰਨੀ ਆਪਾਂ ਫੁਕਰੀ ਮਾਰਦੇ ਹਾਂ, ਸੋ ਆਈ ਗੈਸ ਕਿ ਉਹਨਾਂ ਨੇ ਗਲਤ ਐਂਗਲ ਤੋਂ ਲੈ ਲਈ ਕਵਿਤਾ। ਬਟ ਐਨੀਵੇ, ਜਿਹੜੀ ਤੁਸੀਂ ਗੱਲ ਕਰ ਰਹੇ ਕਿ ਆਪਣੇ, ਹਾਂਜੀ ਉਹ ਗੁਰਮੀਤ ਰਾਮ ਰਹੀਮ ਦੀ ਗੱਲ ਕਰ ਰਹੇ ਸੀ, ਤੇ ਉਹਦੇ ਮੈਂ ਤੇ ਵੀਰ ਜੀ ਸਹੀ ਗੱਲ ਦੱਸਾਂ, ਕਿਸੇ ਨੇ ਸ਼ੇਅਰ ਕੀਤੀ ਫੇਸਬੁੱਕ ਤੇ, ਮੈਂ ਤੇ ਵਿੱਚੋਂ ਹੀ ਬੰਦ ਕਰਤੀ, ਬਿਕੋਜ਼ ਉਹ ਉਹ ਬੰਦੇ ਦੀ ਸ਼ਕਲ ਹੀ ਅਨੋਇੰਗ ਆ ਟੂ ਬੀ ਓਨੈਸਟ। ਤੇ ਉਹ ਮੈਂ ਤਾਂ ਕਰਕੇ ਉਹਨੂੰ ਵਿੱਚੇ ਬੰਦ ਕਰਤੀ ਵੀ ਇਹ ਕੋਈ ਨਾ ਕੋਈ ਹਰ ਚੌਥੇ ਪੰਜਵੇਂ ਮਹੀਨੇ ਚ ਕੋਈ ਨਾ ਕੋਈ ਇਹੋ ਜਿਹੀ ਚੀਜ਼ ਕਰ ਹੀ ਦਿੰਦਾ ਕਿ ਈਵਨ ਕਿ ਉਹਦੇ ਕਿੱਕੂ ਨੂੰ ਕਿੰਨੀ ਵੱਡੀ ਕਹਿ ਲਓ ਕਿ ਉਹਦੀ ਧੂਕ ਸੀਟ ਹੋਈ ਥਾਣੇ ਚ, ਸਿਰਫ ਉਹਨੇ ਉਹਦੀ ਪਹਿਰਾਵੇ ਦੀ ਕਾਪੀ ਕੀਤੀ ਉਸ ਬੰਦੇ ਦੀ। ਤੇ ਉਹਦੇ ਉਹਦੇ ਸ਼ਰਧਾ ਉਲੂਆਂ ਨੇ ਉਹਨੂੰ ਇੰਨਾ ਘਸੀਟਿਆ ਥਾਣੇ ਚ ਵੀ ਹੱਦੋਂ ਹੀ ਪਰੇ। ਵੀ ਇੱਥੇ ਸ਼ਾਇਦ ਇੰਡੀਆ ਦੇ ਵਿੱਚ ਇਸ ਵੇਲੇ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਆ। ਬਾਕੀ ਇਹ ਆ ਵੀ ਪਿੱਛੇ ਕਿਤੇ ਵੀਜ਼ੇ ਦਾ ਜਿਹੜਾ ਰੌਲਾ ਪਿਆ ਹੈਗਾ, ਆਪਾਂ ਕਾਫੀ ਇੰਡੀਆ ਦੀ ਟੈਨਸ਼ਨ ਲੈਂਦੇ, ਪੰਜਾਬ ਦੀ ਟੈਨਸ਼ਨ ਲੈਂਦੇ, ਪਰ ਸਾਨੂੰ ਇਹ ਨਹੀਂ ਹੈ ਵੀ ਅਸੀਂ ਤੇ ਇਸ ਮੁੱਦੇ ਤੇ ਨੀ ਇਕੱਠੇ ਹੋ ਸਕੇ ਵੀ ਇਹ ਵੀਜ਼ੇ ਦੇ ਵਿੱਚ ਜਿਹੜੇ ਚੇਂਜਸ ਹੋ ਰਹੇ, ਇੰਨੀ ਹਾਈ ਕੋਸਟ ਵੀਜ਼ੇ ਜਿਹੜੇ ਅਨਾਊਂਸ ਕੀਤੇ ਆ, ਵੀ ਕਿਤੇ ਇੱਕ ਜਗ੍ਹਾ ਇਕੱਠੇ ਹੋ ਗਏ ਆਪਾਂ ਗੱਲ ਹੀ ਕਰ ਲਈਏ ਵੀ ਆਪਣਾ ਵੀ ਆਪਣੇ ਹੀ ਜਿਹੜੇ ਰਿਪ੍ਰੈਜੈਂਟੇਟਿਵ ਜਿਹੜੇ ਇੱਥੋਂ ਹੈ ਉਹਨਾਂ ਨੂੰ ਕਹਿ ਦਈਏ ਵੀ ਭਾਈ ਅਸੀਂ ਨਹੀਂ। ਉਦਣ ਵੀ ਸ਼ਾਇਦ ਨਵਦੀਪ ਬਾਈ ਜੀ ਦੀ ਮੈਂ ਗੱਲ ਸੁਣਦਾ ਹਾਂ ਜਿਹੜੇ ਗ੍ਰੀਨਸ ਤੋਂ ਨੇ ਉੱਥੋਂ ਗ੍ਰੀਨਸ ਪਾਰਟੀ ਤੋਂ, ਹੁਣ ਦੇਖਿਆ ਜਾਵੇ ਤੇ ਗ੍ਰੀਨਸ ਪਾਰਟੀ ਤੇ ਹੈ ਤੇ ਅਲਾਇਸ ਲਿਬਰਲ ਦੀ ਆ, ਜੇ ਆਪਾਂ ਮੰਨ ਲਈਏ ਵੀ ਗ੍ਰੀਨਸ ਦੇ ਜੀ ਵਿਰੋਧ ਕਰ ਰਹੇ ਆ ਸਪੋਰਟ, ਵੇਖਿਆ ਜਾਵੇ ਗ੍ਰੀਨਸ ਨੂੰ ਵੋਟ ਕਰਦੀ ਹੈ ਤੇ ਗ੍ਰੀਨਸ ਤੇ ਐਕਚੁਅਲੀ ਹੈ
ਸਰਕਾਰ ਦੇ ਵਿੱਚ ਹੀ ਆ,
ਹਾਂਜੀ ਹੈ ਸਰਕਾਰ ਦੇ ਵਿੱਚ ਹੀ ਆ। ਸੋ ਸਮਝ ਨਹੀਂ ਆ ਰਿਹਾ ਵੀ ਇਸ ਕਸ਼ਮਕਸ਼ ਚ ਬੰਦਾ ਕਰੇ ਕੀ ਵੀ, ਕਿਉਂਕਿ
ਦੇਖੋ
ਪ੍ਰੋਪਰ ਪ੍ਰੋਗਰਾਮ ਨਹੀਂ ਮਿਲ ਰਿਹਾ।
ਪ੍ਰੋਬਲਮ ਪਤਾ ਕਿੱਥੇ ਆ ਰਹੀ ਹੈ ਜੀ, ਪ੍ਰੋਬਲਮ ਕਿੱਥੇ ਆ ਰਹੀ ਹੈ, ਪ੍ਰੋਬਲਮ ਇਹ ਹੈ ਵੀ ਜ਼ਮੀਨੀ ਪੱਧਰ ਦੇ ਉੱਤੇ ਕੰਮ ਨਹੀਂ ਹੋ ਰਹੇ, ਹਵਾ ਦੇ ਵਿੱਚ ਕਿਰਪਾਨਾਂ ਬਹੁਤ ਵੱਜ ਰਹੀਆਂ। ਜੇ ਕੋਈ ਜ਼ਮੀਨੀ ਪੱਧਰ ਤੇ ਕਰਨ ਦੀ ਕੋਸ਼ਿਸ਼ ਕਰਦਾ ਗਾ ਤਾਂ ਨਾਲ ਦੀ ਨਾਲ ਉਹਦੇ ਪੈਰਲਰ ਇੱਕ ਹੋਰ ਪਲੇਟਫਾਰਮ ਖੜਾ ਕਰ ਦਿੱਤਾ ਜਾਂਦਾ, ਪਹਿਲ ਕੋਈ ਕਰਦਾ ਨੀ, ਜਦੋਂ ਕਿਸੇ ਨੇ ਪਹਿਲ ਕਰ ਲਈ ਉਦੋਂ ਬਾਅਦ ਅੱਗੇ। ਹੁਣ ਜਿਵੇਂ ਪੇਰੈਂਟਸ ਵੀਜ਼ੇ ਦੀ ਇੱਕ ਟੀਮ ਬਣੀ ਸੀ, ਇੱਥੋਂ ਐਡਲੈਡ ਤੋਂ ਪਾਇਆ ਸੀ, ਉਹਦੇ ਤੇ 30-40 ਹਜ਼ਾਰ ਬੰਦਾ ਆ ਗਿਆ ਸੀ ਤੇ ਉਹਦੀ ਅਸੀਂ ਕੋਸ਼ਿਸ਼ ਕੀਤੀ ਸੀ, ਵਧੀਆ ਲੋਕਾਂ ਨੇ ਉਹ ਕੀਤਾ, ਪਰ ਉਹਦੇ ਪੈਰਲਰ ਵੀ ਪਟੀਸ਼ਨਾਂ ਸ਼ੁਰੂ ਹੋ ਗਈਆਂ ਸੀ, ਉਹਦੇ ਪੈਰਲਰ ਵੀ ਬਹੁਤ ਕੁਛ ਹੋਣ ਲੱਗ ਗਿਆ ਸੀ। ਸੋ ਇਸ ਕਰਕੇ ਸਾਨੂੰ ਹੁਣ ਕੋਸ਼ਿਸ਼ ਇਹ ਕਰਨੀ ਪਊਗੀ ਵੀ ਇੱਕੋ ਹੀ ਪਲੇਟਫਾਰਮ ਦੇ ਉੱਤੇ ਖੜ ਕੇ ਇੱਕੋ ਹੀ ਥਾਂ ਤੇ ਜੇ ਕਿਤੋਂ ਕੋਈ ਕੰਮ ਕਰ ਰਿਹਾ ਤੇ ਉਹਦਾ ਬਣਦਾ ਸਹਿਯੋਗ ਨਾਲ ਨਾਲ ਤੁਰੀਏ। ਸਾਨੂੰ ਤਾਂ ਇਹ ਪ੍ਰੋਬਲਮ ਆ ਰਹੀ ਆ ਵੀ ਜੇ ਕੁਦਰਤੀ ਇਹ ਪ੍ਰੋਜੈਕਟ ਹੋ ਗਿਆ, ਸਾਡਾ ਅੱਧੇ ਲੋਕ ਤਾਂ ਨਾ ਇਸ ਗੱਲ ਤੋਂ ਦੁਖੀ ਆ ਵੀ ਜੇ ਪ੍ਰੋਜੈਕਟ ਪਾਸ ਹੋ ਗਿਆ, ਉਹ ਜਿਹੜੇ ਮੁੰਡਿਆਂ ਨੇ ਪਟੀਸ਼ਨ ਪਾਈ ਆ ਤਾਂ ਉਹ ਮੁੰਡੇ ਤਾਂ ਹੀਰੋ ਬਣ ਜਾਣਗੇ ਤੇ ਹਿਸਟਰੀ ਚ ਆਪਦਾ ਨਾਂ ਲਿਖਾ ਜਾਣਗੇ। ਸੋ ਇਹਨੂੰ ਹੋਣ ਨਹੀਂ ਦੇਣਾ ਆਪਾਂ, ਇਹ ਸਾਡੀ ਸੋਚ ਅਟਕੀ ਹੋਈ ਆ ਜੀ, ਆਹ ਰੌਲਾ ਪੈਂਦਾ ਅਸਲੀ।
ਉਹ ਫਿਰ ਹਾਂਜੀ ਹਾਂਜੀ ਲੱਤਾਂ ਖਿੱਚਣਦੇ ਨਾ ਫਿਰ ਆਪਣੀਆਂ ਆਪਣੀ ਆਪਣੀਆਂ ਦੀ ਲੱਤਾਂ ਖਿੱਚਣਦੇ ਜੀ, ਇਹੋ ਤੇ ਇਸੇ ਗੱਲ ਦੇ ਪ੍ਰੋਬਲਮ ਆ। ਬਟ ਵੇਖਿਓ ਮਿੰਟੂ ਭਾਜੀ, ਗਵਰਨਮੈਂਟ ਦੀ ਦੋਗਲੀ ਨੀਤੀ ਵੇਖ ਲਓ ਵੀ ਇਹੋ ਜਿਹੇ ਜਦੋਂ ਚੇਂਜਸ ਹੁੰਦੇ ਆ ਨਾ ਤੇ ਹੁੰਦੇ ਵੀ ਰਾਤੋ ਰਾਤ ਹੀ ਆ ਤੇ ਹੋ ਵੀ ਬੜੀ ਫੁਰਤੀ ਚ ਜਾਂਦੇ ਆ। ਜੇ ਹੁਣ ਸਾਰਿਆਂ ਨੂੰ ਸਾਨੂੰ ਪਤਾ ਲੱਜਲ ਆ ਵੀ ਕਿੰਨੀ ਜ਼ਿਆਦਾ ਸੈਂਟਰਲਿੰਗ ਦਾ ਪੈਸਾ ਖਾਂਦੇ ਆ, ਵੀ ਇਹਦੇ ਚੇਂਜਸ ਇੰਨੇ ਸਲੋ ਜਿਹੜੇ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੰਨਾ ਜਲਦੀ, ਜਿਹੜੇ ਚੇਂਜਸ ਦੀ ਲੋੜ ਹੀ ਨੀ ਹੈਗੀ ਵੀ ਈਵਨ ਇਕੋਨਮੀ ਨੂੰ ਆਪਾਂ ਕਿੰਨਾ ਬੂਸਟ ਕਰਦੇ, ਜਿਹੜੇ ਮਾਂ ਪਿਓ ਕੰਮ ਤੇ ਜਾਂਦੇ, ਬੱਚੇ ਆਪਣੇ ਮਾਂ ਪਿਓ ਨੂੰ ਦੇ ਕੇ, ਉਹ ਚੀਜ਼ ਰਾਤੋ ਰਾਤ ਹੀ ਚੇਂਜ ਹੋ ਜਾਂਦੀ ਆ। ਨੈਕਸਟ ਮਾਰਨਿੰਗ ਹਰ ਨੈਕਸਟ ਮਾਰਨਿੰਗ ਇੰਪਲੀਮੈਂਟ ਵੀ ਹੋ ਜਾਂਦੀ ਆ ਵੀ ਇੰਨੀ ਤੇਜ਼ੀ ਨਾਲ ਕੰਮ ਹੁੰਦਾ, ਜਿਹੜੇ ਮਸਲਿਆਂ ਦੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਉਹ ਮਸਲਿਆਂ ਦੇ ਕੰਮ ਹੁੰਦੇ ਨਹੀਂ ਆ। ਸੋ ਕਿਤੇ ਨਾ ਕਿਤੇ ਤੇ ਵੇਖਿਆ ਜਾਵੇ ਤੇ ਬਹੁਤ ਜ਼ਿਆਦਾ ਦੋਗਲੀ ਨੀਤੀ ਨੂੰ ਲੈ ਕੇ ਚੱਲਦੀ ਹੈ ਗਵਰਨਮੈਂਟ, ਫੈਡਰਲ ਗਵਰਨਮੈਂਟ
ਬਿਲਕੁਲ ਚੱਲਦੀ ਹੈ ਜੀ। ਤੇ ਇਹ ਇਹਨਾਂ ਨੇ ਆਪਣਾ ਪੱਖ ਦੇਖਣਾ, ਸੋ ਆਪਾਂ ਇਹਨੂੰ ਉਹ ਵੀ ਨਹੀਂ ਕਰ ਸਕਦੇ, ਇਹਨਾਂ ਨੇ ਤਾਂ ਪਹਿਲਾਂ ਆਪਦੇ ਬੈਨੀਫਿਟ ਦੇਖਣੇ, ਸਾਡੇ ਬੈਨੀਫਿਟ ਕਿੱਥੋਂ ਆ, ਕਿਉਂਕਿ ਇਹਨਾਂ ਨੂੰ ਪਤਾ ਜਿਹੜੀ ਵੋਟ ਆ ਨਾ ਨੰਬਰ ਕਾਊਂਟ ਹੁੰਦੇ ਆ ਇੱਥੇ, ਜਿਹੜੇ ਡੋਲ ਵਾਲੇ ਉਹਨਾਂ ਦੀ ਵੋਟ ਆ, ਜਿਹੜੇ ਅਜੇ ਸਾਡੇ ਲੋਕ ਆ ਜਿਹੜੇ ਅਸੀਂ ਕਰ ਰਹੇ ਹਾਂ ਆਏ ਹਾਂ, ਬਸ ਉਹਨੂੰ ਵੋਟ ਦੇ ਤੌਰ ਤੇ ਨਹੀਂ ਹਲੇ ਦੇਖ ਰਹੇ, ਇਹ ਪ੍ਰੋਬਲਮ ਆਉਂਦੀ ਆ।
ਮੈਂ ਤੁਹਾਨੂੰ ਮੈਂ ਲਾਸਟ ਵਿੱਚ
ਬਹੁਤ ਮਿਹਰਬਾਨੀ
ਗੱਲ ਕਹੂੰਗਾ ਵੀ ਕਿੰਨੇ ਪ੍ਰੋਗਰਾਮ ਸੁਣਦੇ ਹੋਣਗੇ ਸਾਡੇ ਵੀਰ ਭਰਾ ਭੈਣ ਭਰਾ ਸਾਰੇ ਇੱਥੋਂ ਆਸਟ੍ਰੇਲੀਆ ਤੋਂ, ਮੈਂ ਗਰੰਟੀ ਨਾਲ ਕਹਿੰਦਾ ਕਿ ਮੈਜੋਰਟੀ ਪੀਆਰ ਹੋਣਗੇ ਅਜੇ ਉਹਨਾਂ ਨੇ ਸਿਟੀਜ਼ਨਸ਼ਿਪ ਅਪਲਾਈ ਨਹੀਂ ਕੀਤੀ, ਬਿਕੋਜ਼ ਇਸੇ ਕਰਕੇ ਵੀ ਅੱਜ ਕਰਦੇ ਕੱਲ ਕਰਦੇ ਅੱਜ ਕਰਦੇ ਕੱਲ ਕਰਦੇ ਆ। ਮੇਰਾ ਖੁਦ ਦਾ ਵੱਡਾ ਬ੍ਰਦਰ ਆ ਜੀ, ਉਹ ਪਿਛਲੇ 4 ਸਾਲ ਤੋਂ ਐਲੀਜੀਬਲ ਆ ਸਿਟੀਜ਼ਨਸ਼ਿਪ ਵਾਸਤੇ ਤੇ ਭਾਈ ਸਾਹਿਬ ਨਹੀਂ ਭਰ ਸਕੇ, ਠੀਕ ਆ। ਹੁਣ ਜਿੱਦਾਂ ਹੀ ਚੇਂਜਸ ਇੰਪਲੀਮੈਂਟ ਹੋਏ ਨੇ ਨਾਲ ਦੀ ਨਾਲ ਹੱਥਾਂ ਪੈਰਾਂ ਦੀ ਪੈ ਗਈ ਆ ਵੀ ਹਾਂ ਮੇਰੇ ਕੋਲ ਇੰਗਲਿਸ਼ ਟੈਸਟ ਕਲੀਅਰ ਹੀ ਨਹੀਂ ਹੋਣਾ ਤੇ ਹੁਣ ਮੈਂ ਆਪਣਾ ਸਿਟੀਜ਼ਨਸ਼ਿਪ ਤੋਂ ਰਹਿ ਜੂੰਗਾ। ਸੋ ਕਿਤੇ ਨਾ ਕਿਤੇ ਗਲਤੀ ਆਪਣੀ ਵੀ ਆ, ਕਿਉਂਕਿ ਇੱਕ ਜਗ੍ਹਾ ਇਕੱਠੇ ਹੋ ਕੇ ਆਪਾਂ ਇਹ ਚੀਜ਼ ਨੂੰ ਜੇ ਚੇਂਜ ਕਰਨਾ ਤੇ ਕਰਨਾ ਤੇ ਸਿਟੀਜ਼ਨਸ ਨੇ ਆ। ਸੋ ਆਪਾਂ ਪੰਜਾਬ ਦੀ ਇੰਨੀ ਟੈਨਸ਼ਨ ਲੈਂਦੇ, ਇੰਡੀਆ ਦੀ ਇੰਨੀ ਟੈਨਸ਼ਨ ਲੈਂਦੇ ਵੀਰ ਜੀ, ਥੋੜੀ ਜਿਹੀ ਟੈਨਸ਼ਨ ਆਪਣੇ ਇੱਥੋਂ ਦੀ ਵੀ ਲਈਏ ਕਿ ਜਿਹੜੇ ਅਨਵਾਂਟਡ ਜਿਹੜੀ ਚੇਂਜਸ ਹੋ ਰਹੇ ਆ ਇਹਨਾਂ ਨੂੰ ਵੀ ਥੋੜਾ ਇੱਥੋਂ ਦੀ ਲਓ। ਸਾਨੂੰ ਕੋਈ ਪ੍ਰੋਪਰ ਪ੍ਰੋਗਰਾਮ ਹੀ ਨਹੀਂ ਹੈਗਾ। ਸੋ ਕਿਰਪਾ ਕਰਕੇ ਵੀਰੋ ਭਰਾਓ, ਜਿਹੜੇ ਤੁਸੀਂ ਹੁਣ ਅੱਜ ਦੀ ਡੇਟ, ਚਲੋ ਹੁਣ ਤੇ ਪਾਣੀ ਲੰਘ ਚੁੱਕਾ ਪੁਲਾਂ ਦਾ ਨੀ, ਹੁਣ ਤੇ ਵਾਪਸ ਆਉਣਾ ਨੀ, ਜੇ ਉਹ ਟਾਈਮ ਸਿਰ ਸਾਰੇ ਸਿਟੀਜ਼ਨ ਹੋਏ ਹੁੰਦੇ ਇੱਕ ਜਗ੍ਹਾ ਇਕੱਠੇ ਹੋ ਕੇ, ਆਪਣਾ ਇੱਕ ਬੰਦਾ ਚੁਣ ਕੇ ਗਾਂਹ ਦੀ ਗਾਂਹ ਗੱਲ ਪਹੁੰਚਾਈ ਜਾ ਸਕਦੀ ਆ, ਠੀਕ ਆ। ਪੰਜਾਬ ਦੀ ਟੈਨਸ਼ਨ ਰਹਿਣੀ ਓਕੇ ਭਾਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ,
ਬਹੁਤ ਬਹੁਤ ਮਿਹਰਬਾਨੀ ਗਿੱਲ ਸਾਹਿਬ। ਸੋ ਜੋਰਾ ਸਿੰਘ ਗਿੱਲ ਸਾਡੇ ਨਾਲ ਮੈਲਬਨ ਤੋਂ ਜੁੜੇ ਹੋਏ ਸਨ ਜੀ, ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਜਿੱਥੇ ਰਹਿੰਦੇ ਹਾਂ ਉੱਥੋਂ ਦੀ ਸਾਨੂੰ ਟੈਨਸ਼ਨ ਨਹੀਂ, ਫਾਲਤੂ ਦੀਆਂ ਟੈਨਸ਼ਨਾਂ ਸੀ ਬਹੁਤ ਚੱਕੀਆਂ ਹੋਈਆਂ। ਸੋ ਪ੍ਰੋਗਰਾਮ ਉੱਥੋਂ ਖਿਸਕ ਗਿਆ ਜੀ, ਬਹੁਤ ਸਾਰਾ ਟਾਈਮ ਜਿਹੜਾ ਨਿਕਲ ਚੁੱਕਿਆ ਤੇ ਸਿਰਫ ਕੁਝ ਇੱਕ ਮੈਸੇਜ ਲੈਣ ਜੋਗਾ ਟਾਈਮ ਆ ਸਾਡੇ ਕੋਲੇ, ਤੇ ਉਹ ਅਸੀਂ ਮੈਸੇਜ ਲੈਂਦੇ ਹਾਂ ਜੀ। ਜਗਤਾਰ ਸਿੰਘ ਗਿੱਲ ਢੁੱਡੀ ਕਿਆਂ ਵਾਲੇ ਹਾਂਗਕਾਂਗ ਤੋਂ ਜੁੜੇ ਆ ਸਾਡੇ ਨਾਲ, ਕਹਿੰਦੇ ਕੱਲ ਫੂਲਕਾ ਸੋਢੀ ਵੀਰ ਜਗਬਾਣੀ ਨਾਲ ਲਾਇਵ ਹੋਏ ਸੀ, ਉਹਨਾਂ ਸਾਰੀ ਗੱਲਬਾਤ ਤੇ ਮਹਿਸੂਸ ਕੀਤਾ ਕਿ ਭਗਵੰਤ ਵਾਲਾ ਫੈਸਲਾ ਮਿਲੀ ਭੁਗਤ ਨਾਲ ਸਿਰਫ ਮੌਕਾ ਸੰਭਾਲਣ ਵਾਲਾ ਕੀਤਾ ਗਿਆ। ਕੱਲ ਪ੍ਰੋਗਰਾਮ ਚ ਇਹ ਵੀ ਹਿੰਟ ਦਿੱਤਾ ਗਿਆ ਕਿ ਪ੍ਰਧਾਨ ਬਦਲਦੇ ਰਹਿੰਦੇ ਨੇ, ਜੇ ਪਾਰਟੀ ਅਗਲੇ ਆਉਣ ਵਾਲੇ ਸਮੇਂ ਚ ਮਹਿਸੂਸ ਕਰੇ ਤਾਂ ਭਗਵੰਤ ਨੂੰ ਵੀ ਬਦਲਿਆ ਜਾ ਸਕਦਾ ਹੈ। ਸੋ ਬਿਲਕੁਲ ਜੀ, ਇਹ ਇੱਕ ਗਹਿਰੀਆਂ ਸਿਆਸਤਾਂ ਅੰਦਰੂਨੀ ਇਹ ਚੱਲਦੀਆਂ ਰਹਿਣੀਆਂ ਪਾਰਟੀਆਂ ਦੇ ਵਿੱਚ, ਪਰ ਸਾਡਾ ਮਕਸਦ ਸੁਧਾਰ ਤਾਂ ਹੀ ਰਹਿਣਾ ਚਾਹੀਦਾ, ਵੀ ਸੁਧਾਰ ਹੋਵੇ ਤਾਂ ਬਹੁਤ ਵਧੀਆ। ਲਓ ਜੀ, ਹਰਪ੍ਰੀਤ ਸਿੰਘ ਚਾਂਦੀ ਕਹਿੰਦੇ ਖਬਰਾਂ ਨਾ ਭੁੱਲ ਜਾਓ ਜੀ ਤੁਸੀਂ ਇਹਨਾਂ ਗੱਲਾਂ ਬਾਤਾਂ ਚ। ਦੇਖੋ ਖਬਰਾਂ ਬਾਹਲੀਆਂ ਤਾਂ ਨਹੀਂ ਆਪਾਂ ਕਰ ਸਕੇ, ਨਿੱਕੀ ਮੋਟੀਆਂ ਗੱਲਾਂ ਹੀ ਅੱਜ ਕੀਤੀਆਂ, ਤੇ ਖਬਰਾਂ ਇਕੱਲੇ ਜਾਣੇ ਨੂੰ ਕਰਨ ਦੇ ਨਜ਼ਾਰੇ ਨਹੀਂ ਆਉਂਦੇ। ਅਸਲ ਚ ਪ੍ਰੋਬਲਮ ਇਹ ਆ, ਮੇਰੇ ਪੈਰ ਹੀ ਨਹੀਂ ਮੁੜਦੇ ਖਬਰਾਂ ਕੰਨੀ, ਮੈਨੂੰ ਵੀ ਉਦੋਂ ਨਜ਼ਾਰਾ ਆਉਂਦਾ ਜੋ ਕੋਈ ਹੁੰਗਾਰਾ ਭਰਦਾ ਜਾਂ ਮੈਨੂੰ ਕੋਈ ਸਵਾਲ ਜਵਾਬ ਕਰਦਾ। ਸੋ ਉਹ ਅੱਜ ਕੱਲ੍ਹ ਇਸ ਕਰਕੇ ਖਬਰਾਂ ਥੋੜੀਆਂ ਜਿਹੀਆਂ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਇਗਨੋਰ ਹੀ ਹੋ ਜਾਂਦੀਆਂ, ਪਰ ਇਹਦਾ ਹੱਲ ਕਰਦੇ ਹਾਂ ਆਪਾਂ, ਕੋਈ ਤੋੜ ਲੱਭਦੇ ਹਾਂ। ਜਿਵੇਂ ਮੈਂ ਇਹਨਾਂ ਦੇ ਪ੍ਰੋਗਰਾਮਾਂ 'ਚ ਆਉਣਾ ਅੱਧਾ ਘੰਟਾ, ਤੇ ਇਹਨਾਂ ਨੂੰ ਕਿਸੇ ਨੂੰ ਬੇਨਤੀ ਕਰਦੇ ਆ, ਸੱਜਣ ਮਿੱਤਰ ਨੂੰ ਵੀ, ਭਾਈ ਮੇਰੇ ਪ੍ਰੋਗਰਾਮ 'ਚ ਅੱਧਾ ਘੰਟਾ ਆ ਕੇ ਮੇਰੇ ਨਾਲ ਖਬਰਾਂ ਕਰਾ ਜਾ ਕਰੋ। ਸੋ ਫਿਰ ਮੈਨੂੰ ਲੱਗਦਾ ਇਹਦਾ ਪੱਕਾ ਹੱਲ ਹੋਊਗਾ। ਤੇ ਰਾਜਨਦੀਪ ਸਿੰਘ ਕੈਨਬਰਾ ਤੋਂ ਉਹ ਆਦੇ ਕਹਿੰਦੇ ਜੀ ਮੈਂ 100% ਜਿਹੜਾ ਐਗਰੀ ਆ ਜਿਹੜਾ ਗੁਰਪ੍ਰੀਤ ਗਿੱਲ ਹੋਰਾਂ ਦੀ ਗੱਲਬਾਤ ਨਾਲ। ਸੋ ਬਹੁਤ ਮਿਹਰਬਾਨੀ ਰਾਜਨ ਬਾਈ, ਤੁਸੀਂ ਸਹਿਮਤੀ ਜਿਤਾਈ। ਸੋ ਖਬਰਾਂ ਦੇ ਵਿੱਚ ਇੱਕ ਖੁਸ਼ੀ ਦੀ ਖਬਰ ਤੁਹਾਨੂੰ ਸਾਂਝੀ ਕਰ ਦਿੰਦੇ ਜੀ, ਦੋ ਖਬਰਾਂ ਲੱਗੀਆਂ ਅੱਜ ਪੁਲਿਸ ਵਾਲਿਆਂ ਦੇ ਮਾਮਲੇ 'ਚ। ਉਹ 'ਚ ਲਿਖਿਆ ਜੀ ਵੀ ਹੁਣ ਨਿਊਜ਼ੀਲੈਂਡ 'ਚ ਤਾਂ ਲਿਖਿਆ ਜੀ ਪੁਲਿਸ 'ਚ ਨਵਾਂ ਪੰਜਾਬੀ ਚਿਹਰਾ, ਜਿਹੜਾ ਕਿ ਮੁੰਡਾ ਸਰਦਾਰ ਆ, ਪੱਗ ਬੰਨਦਾ ਭਾਵੇਂ ਦਾੜੀ ਉਹ ਕੱਟਦਾ, ਪਰ ਚਲੋ ਇੱਕ ਪੱਗ ਦਸਤਾਰ ਦੀ ਪਛਾਣ ਹੁਣ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਹੋਰ ਵੱਧ ਗਈ ਆ। ਪਰ ਦੂਜੇ ਪਾਸੇ ਇੰਡਾਨਾ ਪੁਲਿਸ ਦੇ ਵਿੱਚ ਦੀ ਖਬਰ ਲੱਗੀ ਆ ਜੀ, ਕਹਿੰਦੇ ਕਿ ਸਿੱਖ ਅਫਸਰ ਹੋਰ ਭਰਤੀ ਹੋਇਆ, ਪਰ ਜਿਹੜਾ ਸਿੱਖ ਅਫਸਰ ਆ ਉਹ ਕਲੀਨ ਸ਼ੇਵਡ ਆ ਜੀ, ਤੇ ਉਹਦੇ ਵਿੱਚ ਉਹਦੇ ਤੇ ਟੋਪੀ ਲਈ ਹੋਈ ਆ, ਤੇ ਲਿਖਿਆ ਗਿਆ ਵੀ ਸਿੱਖ ਅਫਸਰ। ਮੈਨੂੰ ਲੱਗਦਾ ਵੀ ਸਿੱਖ ਨਾਲੋਂ ਜੇ ਉੱਥੇ ਪੰਜਾਬੀ ਲਿਖ ਦਿੰਦੇ ਜ਼ਿਆਦਾ ਬਿਹਤਰ ਸੀ, ਤੇ ਨਾ ਹੀ ਉਹ ਦਸਤਾਰ ਉਹਨੇ ਸਜਾਈ ਆ, ਤੇ ਨਾ ਹੀ ਉਹਦੀ ਜਿਹੜੀ ਸ਼ਕਲ ਤੋਂ ਉਹ ਗੋਰਾ ਹੀ ਮਹਿਸੂਸ ਹੋ ਰਿਹਾ। ਪਰ ਚਲੋ ਕੋਈ ਪੰਜਾਬੀ ਨੌਜਵਾਨ ਨੇ ਤਰੱਕੀ ਕਰਕੇ ਤੇ ਉਸ ਚ ਆਫਿਸਰ ਬਣਿਆ ਤਾਂ ਇੱਕ ਚਲੋ ਇਹ ਵੀ ਖੁਸ਼ੀ ਦੀ ਗੱਲ ਆ। ਤੇ ਦੂਜੇ ਪਾਸੇ ਜਿਹੜੀ ਇੱਕ ਖਬਰ ਇਹ ਆ ਰਹੀ ਹੈ ਜੀ, ਜਿਹਾਦ ਦੇ ਮਾਮਲੇ ਦੇ ਵਿੱਚ ਜਿਹੜੀ ਹਾਫਿਜ਼ ਸਾਈਦ ਆ ਜਿਹੜੇ, ਉਹਨਾਂ ਨੂੰ ਇਹ ਕਿਹਾ ਜੀ, ਪਾਕਿਸਤਾਨ ਨੇ ਵੀ ਕਿਹਾ ਵੀ ਕਹਿੰਦੇ ਉਹ ਅੱਤਵਾਦ ਫੈਲਾਉਂਦਾ, ਅੱਜ ਮੰਨਿਆ ਇਸ ਗੱਲ ਨੂੰ। ਤੇ ਪਰ ਹਾਫਿਜ਼ ਨੇ ਕਿਹਾ ਜੀ ਵੀ ਜੇ ਮੈਂ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦਾ ਤੇ ਉਹਨੂੰ ਤੁਸੀਂ ਇਹ ਫੈਲਾਉਣਾ ਕਹਿੰਦੇ ਹੋ ਤਾਂ ਫਿਰ ਮੈਂ ਫੈਲਾਉਣਾ ਜੀ, ਤਾਂ ਫਿਰ ਮੈਨੂੰ ਇਹਦੇ 'ਚ ਕੋਈ ਹੱਲ ਨਹੀਂ ਕੀਤਾ ਜਾ ਸਕਦਾ। ਸੋ ਕਾਫੀ ਕੁਝ ਹੋ ਰਹੀਆਂ ਜੀ। ਜਾਧਵ ਦੇ ਮਾਮਲੇ 'ਚ ਵੀ ਅੱਜ ਪਾਕਿਸਤਾਨ ਦੀ ਪੋਲ ਖੋਲੂਗਾ ਭਾਰਤ, ਜਿਹੜੇ ਇੱਕ ਬੰਦੇ ਨੂੰ ਫੇਰ ਫਾਂਸੀ ਦੀ ਸਜ਼ਾ ਪਾਕਿਸਤਾਨ 'ਚ ਦਿੱਤੀ ਗਈ ਹੈ ਕੁਲਭੂਸ਼ਣ ਜਾਧਵ ਨੂੰ, ਤੇ ਉਹਦੀ ਬੇਗ ਨੂੰ ਇਹੀ ਸਾਬਤ ਕਰਨ ਦੀ ਅੱਜ ਕੋਸ਼ਿਸ਼ ਕੀਤੀ ਜਾਊਗੀ, ਇਹ ਵੀ ਖਬਰ ਲੱਗੀ ਹੈ ਜੀ। ਤੇ 12ਵੀਂ ਪੜ੍ਹਦਿਆਂ ਪੜ੍ਹਾਈ ਛੱਡਣ ਵਾਲਿਆਂ ਦੀ ਗਿਣਤੀ ਵਧੀ, ਇਹ ਇੱਕ ਖਾਸ ਖਬਰ ਲੱਗੀ ਅਖਬਾਰ ਦੇ ਵਿੱਚ ਵੀ 12ਵੀਂ ਚੋਂ ਪੜ੍ਹਾਈ ਛੱਡ ਰਹੇ ਆ ਜਿਹੜੇ ਲੋਕ, ਤੇ ਉਹ ਉਹਨਾਂ ਬਾਰੇ ਸੋਚਣਾ ਪਊ। ਅੰਕੜੇ ਬਹੁਤ ਜ਼ਿਆਦਾ ਵੱਧ ਗਏ ਆ, 31,000 ਤੋਂ ਉੱਤੇ ਲੋਕਾਂ ਨੇ ਜਿਹੜਾ 12ਵੀਂ ਦੇ ਵਿੱਚੋਂ ਛੱਡਤਾ, ਪੜ੍ਹਾਈ ਦਾ ਪੇਪਰ ਨਹੀਂ ਦਿੱਤੇ। ਸੋ ਇਹ ਕਿਤੇ ਨਾ ਕਿਤੇ ਕੋਈ ਸੋਚਣ ਵਾਲੀ ਗੱਲ ਆ ਵੀ ਕਿਉਂ ਬੱਚੇ ਭੱਜ ਰਹੇ ਆ, ਜਾਂ ਆਸਟ੍ਰੇਲੀਆ ਵਾਲਾ ਜਾਂ ਬਾਹਰਲੇ ਮੁਲਕਾਂ ਵਾਲਾ ਮਾਹੌਲ ਹੋ ਰਿਹਾ ਵੀ ਉਹ ਟੈਕਨੀਕਲ ਸਟੱਡੀ ਜਾਂ ਕਿਤੇ ਨਾ ਕਿਤੇ ਕੰਮ ਸਿੱਖ ਕੇ ਆਪਦੇ ਆਪ ਨੂੰ ਸਕਿੱਲਡ ਕਰਨ ਦੀ ਕੋਸ਼ਿਸ਼ ਲਈ ਉਹ ਪੜ੍ਹਾਈ ਛੱਡ ਰਹੇ ਆ, ਕਿਉਂਕਿ ਪੜ੍ਹਾਈ ਲਿਖਾਈ ਡਿਗਰੀਆਂ ਨਾਲ ਵੀ ਕੁਛ ਨਹੀਂ ਕਿਸੇ ਦਾ ਬਣ ਰਿਹਾ, ਇਹ ਵੀ ਦੇਖਣ ਦੀ ਗੱਲ ਆ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦਾ ਵੇਲਾ ਜੀ ਸਮਾਪਤ ਹੋ ਰਿਹਾ, ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਵੀ ਸੁਣਾਉਣਾ, ਤੇ ਪ੍ਰੋਗਰਾਮ 'ਚ ਜਾਂਦੇ ਜਾਂਦੇ ਆਪ ਸਭ ਤੋਂ ਮਾਫ਼ੀ ਮੰਗਦੇ ਆ ਜੇ ਕੋਈ ਗੱਲਬਾਤ ਬਾਤ ਘਾਟ ਰਹਿ ਗਈ ਕਿਸੇ ਗੱਲ ਤੋਂ। ਮੈਨੂੰ ਹੁਣ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਤੁਸੀਂ ਇਜਾਜ਼ਤ ਦਿਓ ਜੀ, ਤੇ ਤੁਸੀਂ ਇੱਕ ਗੀਤ ਨਾਲ ਤੁਹਾਨੂੰ ਛੱਡ ਕੇ ਜਾ ਰਹੇ ਹਾਂ, ਤੇ ਤੁਸੀਂ ਸੁਣਦੇ ਰਹੋ ਜੀ ਹਰਮਨ ਰੇਡੀਓ।